ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਹੜ ਲੋਕਤਾ ਦਾ ਕਿਹੜਾ ਸੱਕੂ ਰੋ ਕਹਾਣੀਆਂ ਹੜ ਲੋਕਤਾ ਦਾ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਗੁਬਾਰ ਜਿਹੜੇ ਵਿੱਚ ਪਾਉਣ ਦੇ
ਰਹੇ ਹੀ ਸੁਣਨ ਵਾਲੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਤੁਸੀਂ ਇਹ ਪ੍ਰੋਗਰਾਮ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਸੁਣਦੇ ਹੋ ਪਲੈਨਟ 104.6 FM ਦੇ ਮਾਧਿਅਮ ਤੋਂ। ਮੈਂ ਯਾਨੀ ਅਨੂ ਤੁਹਾਡੇ ਨਾਲ ਹੋ ਜਾਂਦੀ ਹਾਂ ਹਰ ਸੋਮਵਾਰ, ਔਰ ਨਾਲ ਹੀ ਅੱਜ ਇੱਕ ਵਾਰ ਫਿਰ ਸਟੂਡੀਓ 'ਚ ਭਾਰਤੀ ਜੀ ਮੇਰਾ ਸਾਥ ਦੇਣਗੇ, ਔਰ ਸਾਡੇ ਸਾਥੀ ਨਛੱਤਰ ਸਿੰਘ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ ਔਰ ਅੱਜ ਕੱਲ੍ਹ ਇੱਥੇ ਆਏ ਹੋਏ ਨੇ, ਉਹ ਵੀ ਸਾਡੇ ਨਾਲ ਹੋਣਗੇ ਸਟੂਡੀਓ ਵਿੱਚ। ਤੋ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਵਿਸ਼ੇ ਨੇ ਉਹ ਮੈਂ ਤੁਹਾਨੂੰ ਦੱਸਦੀ ਚੱਲਾਂ। ਇੱਕ ਤਾਂ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਆਪਣੇ ਪ੍ਰੋਗਰਾਮਾਂ 'ਚ ਬਹੁਤ ਵਾਰੀ ਜ਼ਿਕਰ ਕਰਦੇ ਹਾਂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਹੋਰਾਂ ਦਾ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਨ, ਔਰ ਅੱਜ ਤੋਂ ਕਰੀਬ 8 ਸਾਲ ਪਹਿਲੇ ਉਹਨਾਂ ਨੂੰ ਜਿਹੜੇ ਇਹ ਲੈਂਡ ਮਾਫੀਆ ਵਾਲੇ ਗੁੰਡੇ ਨੇ ਉਹਨਾਂ ਨੇ ਬੜੀ ਬੇਰਹਿਮੀ ਨਾਲ ਕੁੱਟ ਕੁੱਟ ਕੇ ਉਹਨਾਂ ਦਾ ਕਤਲ ਕਰ ਦਿੱਤਾ। ਤੋ ਸਾਡੇ ਸਾਥੀ ਨਛੱਤਰ ਸਿੰਘ ਉਹਨਾਂ ਦੀ ਜ਼ਿੰਦਗੀ 'ਤੇ ਇੱਕ ਚਾਤ ਪਾਉਣਗੇ। ਅਗਰ ਸਰੋਤਿਆਂ ਨੂੰ ਯਾਦ ਹੋਵੇ, ਕੋਈ 2 ਸਾਲ ਪਹਿਲਾਂ ਅਸੀਂ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਵੀ ਸ਼ਰਧਾਂਜਲੀ ਭੇਟ ਕੀਤੀ ਸੀ ਸਾਥੀ ਸਾਧੂ ਸਿੰਘ ਤਖਤੂਪੁਰਾ ਹੋਰਾਂ ਨੂੰ। ਤੋ ਉਹਨਾਂ ਦੀ ਜ਼ਿੰਦਗੀ ਬਾਰੇ ਅੱਜ ਗੱਲਬਾਤ ਕਰਦੇ ਚੱਲਾਂਗੇ। ਉਸ ਤੋਂ ਇਲਾਵਾ ਪਿਛਲੇ ਪ੍ਰੋਗਰਾਮ 'ਚ ਅਸੀਂ ਜਿਹੜਾ ਇੱਕ ਵਿਸ਼ਾ ਸ਼ੁਰੂ ਕੀਤਾ ਸੀ ਕਿ ਪੰਜਾਬ ਦੀ ਖਾਸ ਕਰਕੇ ਜਿਹੜੀ ਜਵਾਨੀ ਹੈ, ਜਿਹੜੇ ਨੌਜਵਾਨ ਨੇ, ਉਹ ਇਸ ਵਕਤ ਕਿੱਥੇ ਕੁ ਸਾਨੂੰ ਨਜ਼ਰ ਆਉਂਦੇ ਨੇ, ਕਿਉਂਕਿ ਸੰਘਰਸ਼ਾਂ 'ਚ ਅਸੀਂ ਦੇਖਦੇ ਹਾਂ ਸ਼ਾਇਦ ਜਿੰਨੀ ਗਿਣਤੀ, ਅਕਸਰ ਇਹ ਮੰਨਿਆ ਜਾਂਦਾ ਕਿ ਜਿੰਨੀ ਵੱਡੀ ਭਾਰੀ ਗਿਣਤੀ 'ਚ ਨੌਜਵਾਨ ਹੋਣੇ ਚਾਹੀਦੇ ਨੇ, ਉਹਨੇ ਨਹੀਂ ਨਜ਼ਰ ਆ ਰਹੇ। ਤੋ ਇਸ ਕਿਸਮ ਦੀ ਗੱਲਬਾਤ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤੀ ਸੀ, ਤੋ ਉਸੇ ਹੀ ਵਿਸ਼ੇ ਨੂੰ ਅਸੀਂ ਅੱਗੇ ਤੋਰਾਂਗੇ। ਔਰ ਇੱਥੇ ਨਿਊਜ਼ੀਲੈਂਡ ਵਿੱਚ ਵੀ ਸ਼ਾਇਦ ਅੱਜ ਸਾਡੇ ਸਰੋਤਿਆਂ ਨੇ ਵੀ ਮਹਿਸੂਸ ਕੀਤਾ ਹੋਵੇ ਕਿ ਟ੍ਰੈਫਿਕ ਪਹਿਲੇ ਨਾਲੋਂ ਆਕਲੈਂਡ 'ਚ ਖਾਸ ਕਰਕੇ ਕਾਫੀ ਜ਼ਿਆਦਾ ਹੈ। ਵਜ੍ਹਾ ਇਹ ਇੱਕ ਜਿਹੜੀ ਸਟ੍ਰਾਈਕ ਦੀ ਸ਼ੁਰੂਆਤ, ਇੰਡਸਟਰੀਅਲ ਐਕਸ਼ਨ ਦੀ ਸ਼ੁਰੂਆਤ ਹੋਈ ਹੈ, ਜਿਹੜੇ ਸਾਡੇ ਕਾਮੇ ਕਿਰਤੀ ਸਾਥੀ ਨੇ, ਰੇਲਵੇ ਵਾਲੇ, ਰੇਲਵੇ ਦਾ ਜਿਹੜਾ ਸਟਾਫ ਹੈ, ਉਹਨਾਂ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਸ਼ੁਰੂ ਕਰਕੇ 16 ਮਾਰਚ ਤੱਕ ਲਗਾਤਾਰ ਉਹਨਾਂ ਦੀ ਜਿਹੜੀ ਸਟ੍ਰਾਈਕ ਚੱਲੇਗੀ। ਤੋ ਅੱਗੇ ਚੱਲ ਕੇ ਤੁਹਾਨੂੰ ਵਿਸਥਾਰ ਵੀ ਦੱਸਦੇ ਚੱਲਾਂਗੇ ਕਿ ਇਹ ਸਟ੍ਰਾਈਕ ਕਿਉਂ ਕੀਤੀ ਜਾ ਰਹੀ ਹੈ ਔਰ ਕੀ ਮੰਗਾਂ ਨੇ। ਉਸ ਤੋਂ ਇਲਾਵਾ ਪਿਛਲੇ ਹਫ਼ਤੇ ਤੁਸੀਂ ਸ਼ਾਇਦ ਇੱਥੋਂ ਦੀਆਂ ਖ਼ਬਰਾਂ 'ਚ ਸੁਣਿਆ ਹੋਏਗਾ ਕਿ ਇੱਕ ਹੋਰ ਜਿਹੜਾ ਇੱਥੇ ਪ੍ਰਾਈਵੇਟ ਕਾਲਜ ਹੈ, ਨਿਊਜ਼ੀਲੈਂਡ ਨੈਸ਼ਨਲ ਕਾਲਜ ਨਾਮ ਦਾ ਕਾਲਜ, ਜਿਹੜਾ ਜਨਵਰੀ 'ਚ NZQA ਦੁਆਰਾ ਬੰਦ ਕੀਤਾ ਗਿਆ, ਉੱਥੋਂ ਦੇ ਕੁਝ ਵਿਦਿਆਰਥੀ ਨੇ, ਜ਼ਿਆਦਾਤਰ ਚਾਈਨਾ ਤੋਂ ਨੇ ਉਹ ਸਟੂਡੈਂਟਸ, ਉਹਨਾਂ 'ਤੇ ਇਸ ਵਕਤ ਬਹੁਤ ਭਾਰੀ ਸਮਾਂ ਚੱਲ ਰਿਹਾ ਕਿ ਸਾਲ ਲਗਾਤਾਰ ਉਹਨਾਂ ਨੇ ਪੜ੍ਹਾਈ ਕੀਤੀ ਹੈ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਆਇਆ, ਪੈਸਾ ਵੀ ਉਹਨਾਂ ਨੇ ਬਹੁਤ ਲਾਇਆ। ਤੋ ਉਹਨਾਂ ਦੀ ਗੱਲਬਾਤ ਵੀ ਵਿਸਥਾਰ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਕਿਰਤੀ ਲੋਕਾਂ ਦੀ ਗੱਲਬਾਤ ਅਗਰ ਕਰੀਏ, ਤੋ ਇੱਕ ਜਿੱਤ ਹਾਸਲ ਹੋਈ ਹੈ, ਖਾਸ ਕਰਕੇ ਜਿਹੜੀ ਸਾਡੀ ਜਥੇਬੰਦੀ ਹੈ ਸਾਥੀ ਕਸ਼ਮੀਰ ਘੁੱਗ ਸ਼ੋਰ ਹੋਰਾਂ ਦੀ, ਉਹਨਾਂ ਨੇ ਕੁਝ ਬੰਧੂਆ ਮਜ਼ਦੂਰਾਂ ਨੂੰ ਛੁਡਵਾਇਆ। ਇੱਕ ਆਲੂਆਂ ਦਾ ਫਾਰਮ ਹੈ, ਕੰਗ ਫਾਰਮ, ਉੱਥੋਂ ਉਹਨਾਂ ਨੂੰ ਛੁਡਵਾ ਕੇ ਲਿਆਏ ਨੇ ਉਹ। ਤੋ ਉਸ ਗੱਲਬਾਤ ਦੀ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਚੱਲਾਂਗੇ। ਤੋ ਇਸ ਵਕਤ ਸਵਾਗਤ ਕਰਦੇ ਹਾਂ ਭਾਰਤੀ ਜੀ ਦਾ ਔਰ ਸਾਥੀ ਨਛੱਤਰ ਸਿੰਘ ਹੋਰਾਂ ਦਾ ਵੀ। ਹਾਂਜੀ, ਤੋ ਜਿਹੜੀਆਂ ਇੱਥੋਂ ਦੀਆਂ ਛੋਟੀਆਂ ਛੋਟੀਆਂ ਖ਼ਬਰਾਂ ਨੇ ਉਹਨਾਂ ਨਾਲ ਸ਼ੁਰੂਆਤ ਕਰ ਲੈਂਦੇ ਹਾਂ ਭਾਰਤੀ ਜੀ, ਉਸ ਤੋਂ ਬਾਅਦ ਫਿਰ ਜਿਹੜਾ ਟੋਪਿਕ ਹੈ ਉਹ ਸਾਡਾ ਚੱਲਦਾ ਰਹੇਗਾ। ਸਭ ਤੋਂ ਪਹਿਲੇ ਅਸੀਂ ਜਿਹੜੀ ਰੇਲਵੇ ਵਰਕਰਸ ਦੀ ਸਟ੍ਰਾਈਕ ਹੈ ਉਹਦੀ ਗੱਲ ਕਰ ਲੈਂਦੇ ਹਾਂ। ਇੱਥੇ ਜਿਹੜੀ ਯੂਨੀਅਨ ਹੈ RMTU, ਰੇਲਵੇ ਐਂਡ ਮੈਰੀ ਟਾਈਮ, ਰੇਲਵੇ ਐਂਡ ਮਰੀਨ ਟਰਾਂਸਪੋਰਟ ਯੂਨੀਅਨ, ਉਹਨਾਂ ਨੇ ਕਾਫੀ ਦੇਰ ਤੋਂ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ AT ਨਾਲ, AT ਮੈਨੇ ਆਕਲੈਂਡ ਟਰਾਂਸਪੋਰਟ, ਜਿਨ੍ਹਾਂ ਦੀਆਂ ਇੱਥੇ ਬੱਸ ਸਰਵਿਸਿਜ਼ ਔਰ ਟ੍ਰੇਨ ਸਰਵਿਸਿਜ਼ ਜਿਹੜੀ ਕੰਪਨੀ ਪ੍ਰੋਵਾਈਡ ਕਰਦੀ ਹੈ। ਤੋ ਮੰਗ ਜਿਹੜੀ ਉਹਨਾਂ ਦੀ ਇਹ ਹੈ, ਪਹਿਲਾਂ ਤਾਂ ਮੈਂ ਇਹ ਸ਼ੇਅਰ ਕਰ ਲਾਂ ਕਿ ਕੁਝ ਇੱਕ ਜਿਹੜੇ ਇੱਥੇ ਬਹੁਤ ਐਕਸਟ੍ਰੀਮ ਰਾਈਟ ਵਿੰਗ ਮੀਡੀਆ, ਉਹਨਾਂ ਨੇ ਜਿਹੜੀ ਇਹ ਸਟ੍ਰਾਈਕ ਦੀ ਖ਼ਬਰ ਲਾਈ ਹੈ ਸਰਾਸਰ ਉਹ ਗਲਤ ਹੈ। ਉਹਨਾਂ ਦੀ ਹੈੱਡਲਾਈਨ ਇਹ ਸੀ ਕਿ ਜਿਹੜੇ ਟ੍ਰੇਨ ਡਰਾਈਵਰਸ ਨੇ ਜਾਂ ਟ੍ਰੇਨ ਵਰਕਰਸ ਨੇ ਉਹ ਸਟ੍ਰਾਈਕ ਇਸ ਲਈ ਕਰ ਰਹੇ ਨੇ ਕਿ ਉਹ ਓਵਰ ਟਾਈਮ ਨਹੀਂ ਕਰਨਾ ਚਾਹੁੰਦੇ। ਇਹ ਸਰਾਸਰ ਗਲਤ ਉਹਨਾਂ ਦੀ ਖ਼ਬਰ ਹੈ। ਅਸਲ ਜਿਹੜੀ ਗੱਲਬਾਤ ਹੈ, ਜਿਹੜੀ ਕਿ ਸਾਡੇ ਯੂਨੀਅਨ ਦੇ ਜਿਹੜੇ ਇਸ ਯੂਨੀਅਨ ਦੇ RMTU ਦੇ ਆਗੂ ਨੇ ਉਹਨਾਂ ਦੇ ਥਰੂ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਇਹ ਹੈ ਕਿ AT ਆਕਲੈਂਡ ਟਰਾਂਸਪੋਰਟ ਜਿਹੜੇ ਉਹ 180 ਜਿਹੜੀਆਂ ਜੋਬਸ ਨੇ ਰੇਲਵੇ ਵਰਕਰਸ ਦੀਆਂ ਉਹ ਕੱਟ ਕਰਨਾ ਚਾਹੁੰਦੇ ਨੇ ਤੋ ਉਹ ਤਕਰੀਬਨ ਸਾਰੇ ਜਿਹੜੇ ਉਹ
ਇਹਨਾਂ ਦੇ ਵਿੱਚ ਚੰਨੂ ਜੀ ਮੈਂ ਸਰੋਤਿਆਂ ਨਾਲ ਸਾਂਝੀ ਕਰਾਂ ਜਿਹੜੇ ਜਿਹੜੀਆਂ ਜੋਬਾਂ ਕੱਟ ਜਿਹੜੀਆਂ ਹੋਣੀਆਂ ਨੇ ਖਾਸ ਕਰਕੇ ਜਿਹੜੇ ਕੰਡਕਟਰ ਨੇ
ਉਹਨਾਂ ਨੂੰ ਟ੍ਰੇਨ ਮੈਨੇਜਰਸ
ਕਹਿੰਦੇ ਹਿੰਦੁਸਤਾਨ ਦੇ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਹੈਗੇ
ਹਾਂਜੀ
ਮੈਂ ਇੱਕ ਉਹਨਾਂ ਨੂੰ ਜਾਣਦਾ
ਜੀ ਤੋ ਉਹ ਜਿਹੜੇ 180 ਸਟਾਫ ਹੈ ਉਹ ਲਗਭਗ ਸਾਰੇ ਜਿਨ੍ਹਾਂ ਨੂੰ ਅੱਜ ਕੱਲ੍ਹ ਟ੍ਰੇਨ ਮੈਨੇਜਰਸ ਕਹਿੰਦੇ ਨੇ ਜਾਂ ਪੁਰਾਣੀ ਅਗਰ ਭਾਸ਼ਾ ਅਸੀਂ ਵਰਤੀਏ ਗਾਰਡਸ ਜਿਹੜੇ ਨੇ ਟ੍ਰੇਨ ਦੇ ਜਿਨ੍ਹਾਂ ਦਾ ਕੰਮ ਹੈ ਕਿ ਉਹ ਦਰਵਾਜ਼ਾ ਠੀਕ ਖੁੱਲ ਰਿਹਾ ਬੰਦ ਹੋ ਰਿਹਾ ਹੈ ਕੋਈ ਪੈਸੇਂਜਰ ਜਾਂ ਕਿਸੇ ਦਾ ਸਮਾਨ ਦਰਵਾਜ਼ੇ ਚਟਕ ਤੇ ਨਹੀਂ ਗਿਆ ਜਾਂ ਕੋਈ ਪਲੇਟਫਾਰਮ ਦੇ ਥੱਲੇ ਤੇ ਨਹੀਂ ਕੋਈ ਮਤਲਬ ਕਿ ਸੇਫਟੀ ਦਾ ਖਿਆਲ ਰੱਖਣਾ ਜਿਹੜੀਆਂ ਸਵਾਰੀਆਂ ਨੇ ਉਹ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਸਫ਼ਰ ਕਰਨ ਪਲੇਟਫਾਰਮਸ ਤੇ ਵੀ ਉਹ ਥੋੜੀ ਬਹੁਤ ਇਸ ਤਰ੍ਹਾਂ ਕਰਦੇ ਨੇ ਦੇਖਭਾਲ ਕਿ ਉੱਥੇ ਕੁਛ ਗਲਤ ਤਾਂ ਨਹੀਂ ਹੋ ਰਿਹਾ ਜਾਂ ਰਾਤ ਨੂੰ ਜਿਹੜੇ ਪੈਸੇਂਜਰ ਸਫ਼ਰ ਕਰਦੇ ਨੇ ਉਹ ਮੇਕ ਸ਼ੋਰ ਕਰਦੇ ਨੇ ਕਿ ਕਿਸੇ ਨਾਲ ਕੁਛ ਗਲਤ ਨਾ ਹੋ ਰਿਹਾ ਹੋਵੇ ਤੋ ਇਹ ਜੋਬ ਹੈ ਟ੍ਰੇਨ ਮੈਨੇਜਰਸ ਦੀ ਤੋ ਉਹ 180 ਦੇ ਕਰੀਬ ਉਹਨਾਂ ਨੇ ਉਹ ਕੱਢਣੇ ਨੇ ਉਹਨਾਂ ਦੀ ਜਗ੍ਹਾ ਤੇ ਹੋਰ ਜਿਹੜਾ ਉਹਨਾਂ ਨੇ ਨਾਮ ਦਿੱਤਾ ਪਤਾ ਨਹੀਂ ਟ੍ਰੇਨ ਨੇ ਟਰਾਂਸਪੋਰਟ ਆਫਿਸਰਸ ਜਿਹੜੇ ਉਹਨਾਂ ਦੀ ਜਗ੍ਹਾ ਤੇ ਲਿਆਂਦੇ ਜਾਣਗੇ ਜਿਹੜਾ ਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਟ੍ਰੇਨ 'ਚ ਕਮ ਸੇ ਕਮ ਇੱਕ ਟਰਾਂਸਪੋਰਟ ਆਫਿਸਰ ਹੋਏਗਾ ਇਹ ਕੋਈ ਗਰੰਟੀ ਨਹੀਂ ਹੈ ਇਸ ਵਕਤ ਹਰ ਇੱਕ ਟ੍ਰੇਨ 'ਚ ਇੱਕ ਗਾਰਡ ਜ਼ਰੂਰ ਹੁੰਦਾ ਹੈ ਤੋ ਜਿਹੜੇ ATO ਇਹ ਕਹਿ ਰਹੇ ਨੇ ਕਿ ਟ੍ਰੇਨ ਮੈਨੇਜਰਸ ਦੀ ਜਿਹੜੀ ਯੰਗ ਗਾਰਡਸ ਦੀ ਜੋਬ ਹੈ ਉਹ ਟ੍ਰੇਨ ਡਰਾਈਵਰ ਕਰਿਆ ਕਰੇਗਾ ਟ੍ਰੇਨ ਡਰਾਈਵਰ ਨੇ ਟ੍ਰੇਨ ਚਲਾਉਣੀ ਹੈ ਜਾਂ ਉਹਨੇ ਉਤਰ ਕੇ ਇਕੱਲੇ ਇਕੱਲੇ ਡੱਬੇ 'ਚ ਆ ਕੇ ਦੇਖਣਾ ਕਿ ਕੀ ਚੱਲ ਰਿਹਾ
ਇਹ ਤੁਹਾਨੂੰ ਜੀ ਐਂ ਕਰਤਾ ਕਿ ਇੱਕ ਪੂਰੀ ਟ੍ਰੇਨ ਨੂੰ ਬੱਸ ਦੇ ਬਰਾਬਰ ਲਿਆ ਕੇ ਖੜਾ ਦਿੱਤਾ ਕਿਉਂਕਿ ਬੱਸ ਦੇ ਵਿੱਚ ਕੰਡਕਟਰ ਨਹੀਂ ਹੁੰਦਾ ਇੱਥੇ ਉਹਦਾ ਡਰਾਈਵਰ ਹੁੰਦਾ ਉਹੀ ਟਿਕਟ ਦਿੰਦਾ ਸਾਹਮਣੇ ਬਹਿ ਕੇ
ਹਾਂਜੀ
ਤੇ ਕਿੱਥੇ ਇੱਕ ਬੱਸ ਤੇ ਕਿੱਥੇ
ਹਾਂਜੀ ਟ੍ਰੇਨ ਉਹ ਅਗਰ ਅਸੀਂ ਉਹਦਾ ਫਿਜ਼ੀਕਲ ਆਕਾਰ ਦੇਖੀਏ ਉਹ ਡਰਾਈਵਰ ਸਾਰਾ ਕੁਝ ਨਹੀਂ ਕਰ ਸਕਦਾ ਉਹ ਜਿੰਨਾ ਕੁ ਉਹਦਾ ਆਪਣਾ ਦਾਇਰਾ ਉੱਥੋਂ ਤੱਕ ਹੀ ਉਹ ਡਰਾਈਵਰ ਟ੍ਰੇਨ ਡਰਾਈਵਰ ਦਾ ਕੰਮ ਟ੍ਰੇਨ ਨੂੰ ਚਲਾਉਣਾ ਹੈ ਸੇਫ ਤਰੀਕੇ ਨਾਲ ਚਲਾਉਣਾ ਤਾਂ ਕਿ ਕੋਈ ਹਾਦਸਾ ਨਾ ਹੋਵੇ ਕੋਈ ਐਕਸੀਡੈਂਟ ਨਾ ਹੋਵੇ ਟ੍ਰੇਨ ਡਰਾਈਵਰ ਦਾ ਕੰਮ ਇਹ ਨਹੀਂ ਹੈ ਕਿ ਉਹਨੇ ਸਾਰੇ ਪੈਸੇਂਜਰਸ ਦੀ ਸੁਰੱਖਿਆ ਦਾ ਵੀ ਖਿਆਲ ਰੱਖਣਾ ਹੈ ਫਿਜ਼ੀਕਲੀ ਜਾ ਕੇ ਦੇਖ ਕੇ ਚੀਜ਼ ਚੱਲ ਰਿਹਾ ਤੋ ਇਸ ਵਜ੍ਹਾ ਕਰਕੇ ਜਿਹੜੇ RMTU ਔਰ ਜਿਹੜੇ ਉਹਨਾਂ ਦੇ ਮੈਂਬਰਸ ਨੇ ਟ੍ਰੇਨ ਦਾ ਸਟਾਫ ਹੈ ਉਹਨਾਂ ਨੇ ਸਟ੍ਰਾਈਕ ਕਾਲ ਕੀਤੀ ਹੈ ਤੋ ਇਸ ਵਕਤ ਜਿੰਨੀਆਂ ਨੋਰਮਲ ਟ੍ਰੇਨ ਦੀਆਂ ਸਰਵਿਸਿਸ ਹੁੰਦੀਆਂ ਉਸ ਤੋਂ ਅੱਧੀਆਂ ਚੱਲ ਰਹੀਆਂ ਨੇ ਔਰ 16 ਮਾਰਚ ਤੱਕ ਇਸ ਤਰ੍ਹਾਂ ਹੀ ਚੱਲਣਗੀਆਂ ਔਰ ਜਿਹੜੀਆਂ ਉਹ ਸਰਵਿਸਿਸ ਅੱਧੀਆਂ ਹੋਈਆਂ ਨੇ ਉਹ ਯੂਨੀਅਨ ਨੇ ਨਹੀਂ ਕੀਤੀਆਂ ATO ਵਾਲਿਆਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਅੱਧੀਆਂ ਸਰਵਿਸਿਸ ਚੱਲਣਗੀਆਂ ਤੋ ਉਹਦੇ ਤੇ RMTU ਦੇ ਜਿਹੜੇ ਆਗੂ ਨੇ ਉਹਨਾਂ ਦਾ ਬਿਆਨ ਇਹ ਵੀ ਸੀ ਕਿ ਇਹਦੇ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਸਾਡੇ ਜਿਹੜੇ ਵਰਕਰ ਨੇ ਟ੍ਰੇਨ ਵਰਕਰਸ ਨੇ ਜਿਹੜੇ ਉਹ ਪਹਿਲਾਂ ਹੀ ਓਵਰ ਟਾਈਮ ਤੇ ਕੰਮ ਕਰ ਰਹੇ ਨੇ ਤਾਂ ਉਹ ਪੂਰੀ ਸਰਵਿਸ ਪ੍ਰੋਵਾਈਡ ਕਰ ਪਾਉਂਦੇ ਨੇ ਸੋ ਓਵਰ ਟਾਈਮ ਨਾ ਕਰਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਉਹ ਇਹੋ ਜਿਹੀ ਸਿਚੁਏਸ਼ਨ ਬਣਾਈ ਕਿ ਪਹਿਲਾਂ ਹੀ ਓਵਰ ਟਾਈਮ ਨਾਲ ਉਹ ਸਰਵਿਸ ਪ੍ਰੋਵਾਈਡ ਹੋ ਰਹੀ ਹੈ ਤੋ ਪਰਸੋਂ ਯਾਨੀ ਕਿ ਬੁੱਧਵਾਰ ਨੂੰ RMTU ਦੇ ਆਗੂਆਂ ਦੀ ਔਰ ਮੈਂਬਰਸ ਦੀ ਮੀਟਿੰਗ ਹੈ ATO ਨਾਲ ਸੋ ਦੇਖਦੇ ਹਾਂ ਕਿ ਉਦੋਂ ਤੱਕ ਇਹ ਕਿਸ ਪਾਸੇ ਨੂੰ ਗੱਲ ਜਾਂਦੀ ਹੈ ਅਸੀਂ ਆਸ ਕਰਦੇ ਹਾਂ ਕਿ 16 ਮਾਰਚ ਤੱਕ ਸਾਡੇ ਸਾਥੀਆਂ ਨੂੰ ਕਿਰਤੀਆਂ ਨੂੰ ਨਾ ਇਹ ਸਟ੍ਰਾਈਕ ਕਰਨੀ ਪਵੇ ਉਸ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣ
ਤੇ ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ ਜਿਹੜੇ ਕਾਮੇ ਇਹ ਤੇ ਵਿੱਚ ਨੌਕਰੀ ਕਰ ਰਹੇ ਨੇ ਤੇ ਉਹਨਾਂ ਨੂੰ ਤਗੀਦ ਹੈ ਕਿ ਉਹ ਯੂਨੀਅਨ ਦਾ ਸਾਥ ਦੇਣ
ਜ਼ਰੂਰ ਅਗਰ ਯੂਨੀਅਨ ਦੇ ਮੈਂਬਰ ਨਹੀਂ ਹਨ ਤਾਂ ਜੁਆਇਨ ਕਰਨ
ਮੈਂਬਰਸ਼ਿਪ ਉਹਨਾਂ ਦੀ ਲੈਣੀ ਚਾਹੀਦੀ
ਬਿਲਕੁਲ ਬਿਲਕੁਲ ਤੋ ਇੱਕ ਤੋਂ ਇਹ ਸੀ ਹਾਂ ਇਹਦੇ ਚ ਮੈਂ ਥੋੜਾ ਇਹ ਵੀ ਕਹਿਣਾ ਚਾਹਾਂਗੀ ਮੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਟ੍ਰਾਈਕ ਚੱਲ ਰਹੀ ਹੈ ਕਿਉਂਕਿ ਅੱਜ ਪਹਿਲਾ ਦਿਨ ਹੈ ਯੂਨੀਵਰਸਿਟੀਆਂ ਦਾ ਜਿਹੜਾ ਸੈਸ਼ਨ ਹੈ ਸਾਲ ਦਾ ਪਹਿਲਾਂ ਉਹ ਸ਼ੁਰੂ ਹੋਇਆ ਤੋ ਮੇਰੀ ਬੇਟੀ ਵੀ ਅੱਜ ਵਾਪਸ ਗਈ ਹੈ ਤੋ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਥੋੜਾ ਜਲਦੀ ਜਾਣਾ ਪਏਗਾ ਕਿਉਂਕਿ ਇਸ ਤਰ੍ਹਾਂ ਸਟ੍ਰਾਈਕ ਹੈ ਤੋ ਇਹਦੇ ਵਿੱਚ ਮੈਂ ਸਾਰਿਆਂ ਨੂੰ ਇਹ ਵੀ ਰਿਕੁਐਸਟ ਕਰਨਾ ਚਾਹਾਂਗੀ ਕਿ ਇਹਦੇ ਵਿੱਚੋਂ ਨੈਗੇਟਿਵ ਨਾ ਕੁਛ ਲਿਆ ਜਾਵੇ ਕਿ ਤੁਹਾਨੂੰ ਬਹੁਤ ਔਖ ਹੋ ਰਹੀ ਹੈ ਜਾਂ ਹੋ ਰਿਹਾ ਤੁਹਾਨੂੰ ਜਿਹੜੀ ਔਖ ਹੋਣੀ ਹੈ ਵੱਧ ਤੋਂ ਵੱਧ 16 ਮਾਰਚ ਤੱਕ ਹੋਏਗੀ ਉਹ ਜਿਹੜੇ ਟ੍ਰੇਨ ਦਾ ਸਟਾਫ ਹੈ ਜਿਨ੍ਹਾਂ ਦੀਆਂ ਜੋਬਸ ਚੱਲੀਆਂ ਜਾਣੀਆਂ ਨੇ ਉਹਨਾਂ ਦਾ ਤੁਸੀਂ ਸੋਚ ਕੇ ਦੇਖੋ ਉਹਨਾਂ ਨੂੰ ਕਿੰਨੀ ਕੁ ਮੁਸ਼ਕਿਲ ਹੋਏਗੀ ਜਿਨ੍ਹਾਂ ਨੇ ਪਰਿਵਾਰ ਪਾਲਣੇ ਨੇ ਇੱਕ ਨੌਕਰੀ ਦੇ ਸਿਰ ਤੋਂ ਸੋ ਇਸ ਲਈ ਸਾਥ ਦਿੱਤਾ ਜਾਵੇ ਤੋ ਠੀਕ ਹੈ ਜੇ ਤੁਹਾਨੂੰ 15-20 ਮਿੰਟ ਲੱਗਦੇ ਨੇ ਕਿਤੇ ਜਾਣ ਨੂੰ ਸ਼ਾਇਦ ਅੱਧਾ ਘੰਟਾ ਲੱਗ ਜਾਵੇ ਪਰ ਟੈਂਪਰਰੀ ਤੌਰ ਤੇ ਆ ਹਮੇਸ਼ਾ ਲਈ ਨਹੀਂ ਹੈ ਜੀ ਤੋ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਨਾ ਚਾਹੁੰਦੇ ਸੀਗੇ ਜਿਹੜੇ ਚਾਈਨੀਜ਼ ਸਟੂਡੈਂਟਸ ਜਿਨ੍ਹਾਂ ਦਾ ਕਾਲਜ ਬੰਦ ਹੋਇਆ ਇੱਥੇ ਨਿਊਜ਼ੀਲੈਂਡ ਨੈਸ਼ਨਲ ਕਾਲਜ ਨਾਮ ਦਾ ਕਾਲਜ ਜਨਵਰੀ 'ਚ ਬੰਦ ਕਰ ਦਿੱਤਾ ਗਿਆ NZQA ਦੁਆਰਾ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਜਿਹੜੀ ਕਿ ਸਾਰਿਆਂ ਕਾਲਜਸ ਨੂੰ ਮੋਨੀਟਰ ਕਰਦੀ ਹੈ ਉਹ ਦੇਖਭਾਲ ਕਰਦੀ ਹੈ ਕਿ ਸਟੈਂਡਰਡਸ ਜਿਹੜੇ ਉਹ ਫੋਲੋ ਹੋ ਰਹੇ ਨੇ ਤੋ ਉਹਨਾਂ ਨੇ ਕਾਲਜ ਬੰਦ ਕਰ ਦਿੱਤਾ ਗਿਆ ਕਰ ਦਿੱਤਾ ਜਿਹੜੇ ਸਟੂਡੈਂਟ ਸਨ ਉਹਨਾਂ ਨੇ ਦਸੰਬਰ ਚ ਆਪਣੇ ਜਿਹੜੇ ਫਾਈਨਲ ਐਗਜ਼ਾਮ ਵਗੈਰਾ ਸਾਰੇ ਕੰਪਲੀਟ ਕਰ ਲਏ ਸੀ ਔਰ ਉਹ ਉਹਨਾਂ ਨੂੰ ਆਸ ਸੀ ਕਿ ਆਉਂਦੇ ਕੁਛ ਦਿਨਾਂ ਤੱਕ ਉਹ ਉਹਨਾਂ ਨੂੰ ਆਪਣੀ ਕੁਆਲੀਫਿਕੇਸ਼ਨ ਦੇ ਸਰਟੀਫਿਕੇਟ ਮਿਲ ਜਾਣਗੇ ਪਰ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਕਾਲਜ ਬੰਦ ਕਰ ਦਿੱਤਾ ਗਿਆ ਸੋ ਕੋਈ ਦੱਸਿਆ ਜਾਂਦਾ ਕਿ ਤਿੰਨ ਸਾਢੇ 300 ਦੇ ਕਰੀਬ ਵਿਦਿਆਰਥੀ ਸਨ ਜਿਨ੍ਹਾਂ ਵਿੱਚੋਂ ਕਾਫੀ ਸਾਰੇ ਜਿਹੜੇ ਲੈਵਲ 5 ਲੈਵਲ 6 ਕੋਰਸਿਸ ਵਾਲੇ ਸੀਗੇ ਉਹਨਾਂ ਨੂੰ ਹੋਰ ਕਾਲਜਾਂ 'ਚ ਐਡਮਿਸ਼ਨ ਮਿਲ ਗਈ ਪਰ ਜਿਹੜਾ ਇੱਕ ਲੈਵਲ 7 ਦਾ ਬਿਜ਼ਨਸ ਸਟੱਡੀਜ਼ ਦਾ ਕੋਰਸ ਸੀ ਉਹ ਵਿਦਿਆਰਥੀਆਂ ਨੂੰ ਹੋਰ ਕਿਤੇ ਵੀ ਐਡਮਿਸ਼ਨ ਨਹੀਂ ਮਿਲ ਪਾਈ ਮੇਰਾ ਖਿਆਲ ਹੈ ਸ਼ਾਇਦ ਹੋਰ ਕਾਲਜਿਸ ਉਹ ਕੋਰਸ ਨਹੀਂ ਪ੍ਰੋਵਾਈਡ ਕਰਦੇ ਜਾਂ ਜਿਹੜੇ ਕੋਰਸ ਪ੍ਰੋਵਾਈਡ ਕਰਦੇ ਨੇ ਉਹਨਾਂ ਨੇ ਇਨਕਾਰ ਕਰ ਦਿੱਤਾ ਇਹ ਵਾਲੇ ਸਟੂਡੈਂਟਸ ਲੈਣ ਤੋਂ ਕਿਉਂਕਿ ਉਹ ਜਿਹੜਾ ਕਾਲਜ ਬੰਦ ਹੋਇਆ ਉਹਦੀ ਰੈਪੂਟੇਸ਼ਨ ਕਰਕੇ ਸੋ ਉਹ ਵਿਦਿਆਰਥੀ ਕੋਈ 40 ਦੇ ਕਰੀਬ ਨੇ ਜਿਹੜੇ ਇਸ ਵਕਤ ਉਹਨਾਂ ਨੂੰ ਨਾ ਤੇ ਕੁਆਲੀਫਿਕੇਸ਼ਨ ਮਿਲੀ ਹੈ ਸਾਲ ਭਰ ਪੜ੍ਹਾਈ ਕਰਨ ਤੋਂ ਬਾਅਦ ਨਾ ਹੀ ਉਹਨਾਂ ਨੂੰ ਆਪਣੀ ਫੀਸ ਵਾਪਸ ਮਿਲੀ ਹੈ ਔਰ ਉਹਨਾਂ ਦੇ ਜਿਹੜੇ ਵੀਜ਼ੇ ਨੇ ਉਹ ਵੀ ਵੈਲਿਡ ਨਹੀਂ ਰਹਿਣਗੇ ਕਿਉਂਕਿ ਅਗਰ ਉਹ ਉਹਨਾਂ ਕੋਲ ਗ੍ਰੈਜੂਏਸ਼ਨ ਦੀ ਕੁਆਲੀਫਿਕੇਸ਼ਨ ਨਹੀਂ ਹੈ ਤਾਂ ਉਹ ਜਿਹੜਾ 1 ਸਾਲ ਦਾ ਓਪਨ ਸਰਚ ਵੀਜ਼ਾ ਉਹ ਨਹੀਂ ਲੈ ਸਕਣਗੇ ਸੋ ਬੀਤੇ ਸ਼ੁੱਕਰਵਾਰ ਸਾਡੇ ਨਾਲ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਨਾਲ ਕੋਈ 6-7 ਦੇ ਕਰੀਬ ਉਹ ਵਿਦਿਆਰਥੀ ਸਨ ਜਿਨ੍ਹਾਂ ਦੀ ਹਿਮਾਇਤ ਚ ਅਸੀਂ ਪ੍ਰੋਟੈਸਟ ਕੀਤਾ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਜਿਹੜਾ ਕੁਈਨ ਸਟਰੀਟ ਚ ਸਥਿਤ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਇੱਥੇ ਇੰਟਰਵੀਨ ਕਰਨ ਦੀ ਲੋੜ ਹੈ ਕਿ ਉਹ ਸਟੂਡੈਂਟਸ ਨੂੰ ਪ੍ਰੋਪਰ ਵੀਜ਼ੇ ਦੇਣ ਕਿਉਂਕਿ ਹੁਣ ਤੱਕ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਵਿਜ਼ਟਰ ਵੀਜ਼ੇ ਦੇ ਦਵਾਂਗੇ ਪਰ ਉਹਨਾਂ ਨੇ ਅਗਰ ਇੱਥੇ ਰਹਿਣਾ ਹੈ ਕਿਸੇ ਤਰ੍ਹਾਂ ਗੁਜ਼ਾਰਾ ਕਰਨਾ ਹੈ ਵਿਜ਼ਟਰ ਵੀਜ਼ੇ ਤੇ ਉਹ ਕੰਮ ਨਹੀਂ ਕਰ ਸਕਦੇ ਸੋ ਉਹਨਾਂ ਕੋਲੋਂ ਇਹ ਡਿਮਾਂਡ ਸੀ ਕਿ ਉਹਨਾਂ ਨੂੰ ਪ੍ਰੋਪਰ 1 ਸਾਲ ਦਾ ਵਰਕ ਵੀਜ਼ਾ ਜਾਂ ਕਮ ਸੇ ਕਮ 6 ਮਹੀਨੇ ਦਾ ਦਿੱਤਾ ਜਾਵੇ ਓਪਨ ਵੀਜ਼ਾ
ਇਤਿਹਾਸ ਮੁੜ ਮੁੜ ਕੇ ਦੁਹਰਾਇਆ ਜਾ ਰਿਹਾ ਜੀ
ਜੀ ਹਾਂਜੀ ਸਾਲ ਪਹਿਲਾਂ ਜਿਹੜੇ ਭਾਰਤੀ ਵਿਦਿਆਰਥੀ ਸਾਡੇ ਡਿਪੋਰਟ ਹੋਏ ਨੇ ਉਹਨਾਂ ਨਾਲ ਵੀ ਧੋਖਾਧੜੀ ਹੋਈ ਏਜੰਟਸ ਕਰਕੇ ਕਾਲਜਿਸ ਕਰਕੇ ਉਹਨਾਂ ਦਾ ਮਸਲਾ ਹਲੇ ਸੁਲਝਾ ਨਹੀਂ ਰਹੇ ਔਰ ਹੋਰ ਜਿਹੜੇ ਨਵੇਂ ਨਵੇਂ ਇਸ ਤਰ੍ਹਾਂ ਦੇ ਕਾਲਜਿਸ ਉਹਨਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਪੁਆਇੰਟ ਇਹ ਹੈ ਕਿ ਸਰਕਾਰ ਪਹਿਲੀ ਵੀ ਵਾਅਦੇ ਕਰਦੀ ਗਈ ਹੈ ਨਵੀਂ ਵੀ ਵਾਅਦੇ ਕਰ ਰਹੀ ਹੈ ਕਿ ਅਸੀਂ ਇਹ ਸਾਰੇ ਸਾਫ਼ ਸਫਾਈ ਕਰ ਦੇਵਾਂਗੇ ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਹੈ ਕਰੋ ਸਾਫ਼ ਸਫਾਈ ਜ਼ਰੂਰ ਕਰੋ ਪਰ ਜਿਹੜੇ ਉਹ ਵਿਦਿਆਰਥੀ ਨੇ ਉਹਦੇ ਵਿੱਚ ਉਹ ਪਿਸਣੇ ਨਹੀਂ ਚਾਹੀਦੇ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੋ ਆਉਂਦੇ ਦਿਨਾਂ 'ਚ ਇਹ ਵਿਦਿਆਰਥੀ ਜਿਹੜੇ ਨੇ ਨਿਊਜ਼ੀਲੈਂਡ ਨੈਸ਼ਨਲ ਕਾਲਜ ਦੇ ਉਹਨਾਂ ਲਈ ਹੋਰ ਵੀ ਫਰਦਰ ਐਕਸ਼ਨ ਵੀ ਪਲੈਨਡ ਨੇ ਤੇ ਉਹ ਅਸੀਂ ਆਪਣੇ ਸਰੋਤਿਆਂ ਨੂੰ ਅਪਡੇਟਡ ਰੱਖਾਂਗੇ ਜਿਸ ਤਰ੍ਹਾਂ ਜੋ ਵੀ ਐਕਸ਼ਨ ਅੱਗੇ
ਹੋਣਾ ਉਹਨਾਂ ਨੂੰ ਆਪਸ਼ਨ ਦੇਣੀ ਚਾਹੀਦੀ ਕਿ ਜਿਹੜੇ ਗਾਹਾਂ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਨੇ ਉਹ ਪੜ੍ਹਾਈ ਕਰਨ ਤੇ ਜੇ ਉਹ ਪੜ੍ਹਾਈ ਨਹੀਂ ਜਾਰੀ ਕਰਨਾ ਘੱਟੋ ਘੱਟ ਉਹਨਾਂ ਦੀ ਫੀਸ ਵਾ
ਹਾਂਜੀ ਫੀਸ ਵਿੱਚ ਵੀ ਕਪੜਾ ਹਾਂਜੀ ਬਹੁਤ ਵੱਡਾ ਕਿਉਂਕਿ ਉਹ ਜਿਹੜੇ ਚਾਈਨਾ ਦੇ ਸਟੂਡੈਂਟਸ ਨੇ ਉਹਨਾਂ ਨੂੰ $14,000 ਫੀਸ ਚਾਰਜ ਕੀਤੀ ਗਈ ਹੈ ਹਾਂਜੀ
16,000
ਹਾਂਜੀ ਹਾਂਜੀ 16,000 ਔਰ ਜਿਹੜੇ ਬਾਕੀ ਦੇਸ਼ਾਂ ਦੇ ਨੇ ਉਹਨਾਂ ਕੋਲੋਂ 6,000 ਲਈ ਗਈ ਹੈ ਤੋ ਉਹ ਫੀਸ ਜਿਸ ਤਰ੍ਹਾਂ ਉਹ ਸਿਸਟਮ ਕੰਮ ਕਰਦਾ ਕਿ ਪਬਲਿਕ ਟਰਸਟ ਹੈ ਉਹਦੇ ਵਿੱਚ ਫੀਸ ਜਮ੍ਹਾਂ ਹੁੰਦੀ ਹੈ ਤੋ ਉਸ ਤੋਂ ਬਾਅਦ ਫਿਰ ਉਹ ਕੁਝ ਸਮਾਂ ਪਾ ਕੇ ਕਾਲਜ ਤੱਕ ਉਹ ਪੈਸੇ ਪਹੁੰਚਦੇ ਨੇ ਤੋ ਜਿਨ੍ਹਾਂ ਨੇ 16,000 ਫੀਸ ਦਿੱਤੀ ਸੀਗੀ ਉਹ ਪਬਲਿਕ ਟਰਸਟ ਵਿੱਚ 6,000 ਹੀ ਜਮ੍ਹਾਂ ਕਰਵਾਇਆ ਗਿਆ ਸੋ ਬਾਕੀ ਦਾ ਜਿਹੜਾ 10,000 ਹੈ ਉਹ ਮੇਰਾ ਖਿਆਲ ਹੈ ਕਿ ਕਾਲਜ ਦਾ ਜਿਹੜਾ ਮਾਲਕ ਹੈ ਉਹਨੇ ਆਪਣੀ ਜੇਬ ਚ ਪਾਲੇ ਨੇ ਤੋ ਇਹ ਵੀ ਤਫਤੀਸ਼ ਇਹਦੀ ਵੀ ਕੀਤੀ ਜਾਵੇ NZQA ਨੂੰ ਇਹ ਡਿਮਾਂਡ ਕੀਤੀ ਗਈ ਹੈ ਕਿਉਂਕਿ ਪਹਿਲਾਂ ਤਾਂ NZQ ਨੇ ਬਿਲਕੁਲ ਆਪਣੇ ਹੱਥ ਝੜ ਦਿੱਤੇ ਕਿ ਕਾਲਜ ਜਿਹੜੇ ਨੇ ਉਹ ਜੋ ਮਰਜ਼ੀ ਚਾਰਜ ਕਰ ਸਕਦੇ ਨੇ ਇਹਦੇ ਬਾਰੇ ਕੋਈ ਰੈਗੂਲੇਸ਼ਨ ਕੋਈ ਲਾਅ ਨਹੀਂ ਹੈ ਤੋ ਇਹ ਵੀ ਇੱਕ ਬੜਾ ਗਲਤ ਜਿਹਾ ਸਿਸਟਮ ਹੈ ਅਗਰ ਲਾਅ ਨਹੀਂ ਸੀ ਹੁਣ ਤੱਕ ਤਾਂ ਹੁਣ ਬਣਾਇਆ ਜਾਵੇ ਤਾਂ ਕਿ ਆਉਂਦੇ ਸਮੇਂ 'ਚ ਇਸ ਤਰ੍ਹਾਂ ਦੀਆਂ ਘਟਨਾ ਜਿਹੜੀਆਂ ਨਾ ਘਟਣ
ਬਿਲਕੁਲ ਅਨੂ ਜੀ ਵੈਸੇ ਇਹ ਇੱਕ ਇਹ ਛੋਟੀ ਐਗਜ਼ਾਮਪਲ ਆ ਆਪਣੇ ਮਾਈਕਰੋ ਲੈਵਲ ਦੀ ਜਿਹੜਾ ਮੈਕਰੋ ਸਿਸਟਮ ਹੈ ਪੂੰਜੀਵਾਦੀ ਦਾ ਕਿ ਸਾਹਮਣੇ ਦੇਖਣ ਦੁਨੀਆਂ ਦੇ ਵਿੱਚ ਕੀ ਆਉਂਦਾ ਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਨੇ ਜਦੋਂ ਉਹ ਤੇਲ ਕੱਢਣ ਜਾਂਦੀਆਂ ਆਪਣੇ ਸਮੁੰਦਰ ਦੇ ਵਿੱਚੋਂ ਤੇ ਜਦੋਂ ਉਹਨਾਂ ਦਾ ਜਦੋਂ ਮਰਜ਼ੀ ਉਹ ਆਪਣਾ ਬੰਦ ਕਰ ਦਿੰਦੀਆਂ ਤੇ ਜਿਹੜਾ ਤੇਲ ਆ ਉਹ ਟਨਾਂ ਦੇ ਆਪਣੇ ਹਿਸਾਬ ਦੇ ਨਾਲ ਉੱਥੋਂ ਰਿਸਦਾ ਰਹਿੰਦਾ ਤੇ ਇਨਵਾਇਰਮੈਂਟ ਤੇ ਕੀ ਇਫੈਕਟ ਹੁੰਦਾ ਜਿਹੜੀ ਮਾਈਨਿੰਗ ਕਰਨ ਜਾਂਦੀਆਂ ਨੇ ਉੱਥੇ ਦੇ ਉੱਥੇ ਸਾਰੇ ਜਿਵੇਂ ਉਹਦਾ ਜ਼ਹਿਰ ਹੁੰਦਾ ਆ ਉੱਥੇ ਤੋਂ ਉੱਥੇ ਛੱਡ ਕੇ ਉਹ ਵਾਪਸ ਆ ਜਾਂਦੀਆਂ ਨੇ ਸੋ ਇਹ ਛੋਟੀ ਐਗਜ਼ਾਮਪਲ ਹੈ ਕਿ ਧਨਾੜ ਜਦੋਂ ਚੋਣ ਆਪਣਾ ਬਿਜ਼ਨਸ ਠੱਪ ਕਰਕੇ ਆਪਣਾ ਜੋ ਵੀ ਉਹਨਾਂ ਦਾ ਹੈਗਾ ਆ ਕਰਕੇ ਤੇ ਉਹ ਉਹਨਾਂ ਦੀ ਕੋਈ ਜਿਹੜੀ ਹੈਗੀ ਆ ਸਜ਼ਾ ਨਹੀਂ ਉਹਨਾਂ ਦੇ ਵਾਸਤੇ
ਬਿਲਕੁਲ 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 ਹਾਂਜੀ ਬਾਕੀ ਵਿਸ਼ਾ ਜਿਹੜੇ ਇੱਕ ਤਾਂ ਸੀ ਸਾਧੂ ਸਿੰਘ ਤਖਤੂਪੁਰਾ ਹੋਰਾਂ ਦੀ ਜੀਵਨ ਤੇ ਗੱਲਬਾਤ ਕਰਨੀ ਆ ਔਰ ਜਿਹੜਾ ਵਿਸ਼ਾ ਸੀ ਪਿਛਲੇ ਹਫਤੇ ਛੋਇਆ ਸੀ। ਹਾਂਜੀ
ਹਾਂਜੀ ਅਨੂ ਜੀ, ਦੋ ਵਿਸ਼ੇ, ਇੱਕ ਤੇ ਤੁਸੀਂ ਦੱਸ ਚੁੱਕੇ ਕਿ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਯਾਦ ਹੋਊਗਾ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ
ਕਰ ਚੁੱਕੀ ਹਾਂ ਮੈਂਸ਼ਨ, ਹਾਂਜੀ, ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਪ੍ਰੋਗਰਾਮ ਦਾ ਆਯੋਜਨ
ਕੀਤਾ ਸੀ, ਜਿਹਦੇ ਵਿੱਚ ਸਾਥੀ ਬਲਵਿੰਦਰ ਚਾਹਲ ਨੇ ਇੱਕ ਡਰਾਮਾ ਸਟੇਜ ਪਲੇ
ਨਾਟਕ
ਤਿਆਰ ਕੀਤਾ ਸੀ ਤੇ ਉਹਦੇ ਵਿੱਚ ਅਸੀਂ ਇੱਕ ਹੋਰ ਰੌਚਕ ਪੱਖ ਦੱਸਣਾ ਚਾਹੁੰਦੇ ਹਾਂ। ਉਹਦੇ ਵਿੱਚ ਜਿਹੜਾ ਕਿਸਾਨ ਆਗੂ ਦਾ ਰੋਲ ਮੈਂ ਕੀਤਾ ਸੀ ਜਿਹਦਾ ਨਾਂ ਨਛੱਤਰ ਸਿੰਘ ਸੀ,
ਤੇ
ਉਹ ਨਛੱਤਰ ਸਿੰਘ ਸਾਥੀ ਇਹੀ ਨੇ ਜਿਹੜੇ ਸਾਡੇ ਨਾਲ ਬੈਠੇ ਹੋਏ ਆ। ਸੋ ਇਹਨਾਂ ਦੇ ਬੇਸ ਸੀਗਾ ਉਹ ਜਿਹੜਾ ਕਰੈਕਟਰ ਸੀਗਾ ਜਿਹੜਾ ਉਹਦੇ ਵਿੱਚ ਮੈਂ ਨਿਭਾਇਆ ਸੀ। ਸੋ ਦੂਸਰਾ ਸਾਥੀ ਨਛੱਤਰ ਸਿੰਘ ਹੁਣਾਂ ਨਾਲ ਥੋੜਾ ਜਿਹਾ ਹੋਰ ਲੰਬਾ ਟਾਈਮ ਬਿਤਾਉਣ ਦਾ ਮੌਕਾ ਮਿਲਿਆ, ਵਿਚਾਰਾਂ ਵੀ ਹੋਈਆਂ, ਤਕਰਾਰਾਂ ਵੀ ਹੋਈਆਂ, ਪਰ ਮੇਨ ਜਿਹੜੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਜਿਹੜਾ ਖਜ਼ਾਨਾ ਆ ਉਹ ਬਹੁਤ ਵਡਮੁੱਲਾ ਹੈ ਤੇ ਜਿਹੜੇ ਨੌਜਵਾਨ ਨੇ ਜਿਵੇਂ ਗੱਲ ਸਾਥੀ ਜੀ ਨੇ ਪਿਛਲੀ ਵਾਰੀ ਸ਼ੁਰੂ ਕੀਤੀ ਸੀਗੀ ਕਿ ਨੌਜਵਾਨ ਕਿਉਂ ਨਹੀਂ ਇਹ ਸੰਘਰਸ਼ਾਂ ਦੇ ਵਿੱਚ ਸਾਹਮਣੇ ਆ ਰਹੇ ਜਾਂ ਕੀ ਉਹਦੇ ਕਾਰਨ ਨੇ। ਸੋ ਉਹ ਜਿਹੜੇ ਆਉਂਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹਨਾਂ ਦੇ ਕੋਲੋਂ ਸਿੱਖਣ ਲਈ ਬਹੁਤ ਕੁਛ ਹੈ। ਸੋ ਫਿਰ ਮੁੜ ਕੇ ਸਾਥੀ ਨਛੱਤਰ ਸਿੰਘ ਗਿੱਲ ਹੁਣਾਂ ਦਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਆਉਣ ਲਈ। ਸੋ ਸਾਥੀ ਜੀ ਆਪਾਂ ਸੋਰੀ ਇੱਕ ਟੌਪਿਕ ਆਪਣੇ ਕੋਲ ਹੋਰ ਵੀ ਹੈਗਾ ਨੂੰ ਜੀ, ਇੱਕ ਇੰਗਲੈਂਡ ਤੇ ਹਮੇਸ਼ਾ ਜੋ ਹੁੰਦਾ ਹੈ ਕਿ ਕਿਤਾਬਾਂ ਦਾ ਜਿਹੜਾ ਖਜ਼ਾਨਾ ਆ ਉਹ ਅਸੀਂ ਹਮੇਸ਼ਾ ਹੀ ਲਿਆਉਂਦੇ ਜਿੱਥੋਂ ਵੀ ਲੋੜ ਪਵੇ। ਸੋ ਇਹ ਕਿਤਾਬ ਦਾ ਨਾਂ ਜਿਹੜੇ ਕੈਮਰੇ ਚ ਦੇਖਦੇ ਹਾਂ, ਸਸਟੇਨੇਬਲ ਐਗਰੀਕਲਚਰ ਵਰਸਿਸ ਕੋਪਰੇਟ ਗਰੀਡ, ਥੱਲੇ ਜਿਹੜੇ ਵਿੱਚ ਉਹਦੇ ਟੌਪਿਕ ਨੇ, ਛੋਟਾ ਪੈਂਫਲੇਟ ਆ ਵੈਸੇ, ਸਮਾਲ ਫਾਰਮਰ ਕੌਮਾ ਫੂਡ ਸਿਕਿਉਰਿਟੀ ਐਂਡ ਬਿਗ ਬਿਜ਼ਨਸਿਸ, ਤੇ ਲਿਖਣ ਵਾਲੇ ਨੇ ਐਲਨ ਬ੍ਰੈਂਕਟਨ ਤੇ ਐਲਨਾ ਗਰਾਸੀਆ। ਸੋ ਘੱਟੋ ਘੱਟ ਅਸੀਂ ਇਹਦੀ ਇੰਟਰੋਡਕਸ਼ਨ ਪੜ੍ਹਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਬਹੁਤ ਹੀ ਵਧੀਆ ਇਹਦੇ ਵਿੱਚ ਕਾਰਨ ਕੀ ਨੇ ਤੇ ਕਿੱਧਰ ਨੂੰ ਸਾਡੀ ਜਿਹੜੀ ਖੇਤੀਬਾੜੀ ਉਹਨੂੰ ਜਾਣਾ ਚਾਹੀਦਾ ਦੁਨੀਆ ਦੇ ਵਿੱਚ। ਸੋ ਉਹਦੇ ਆਪਾਂ ਗੱਲ,
ਮੈਂ ਇਹ ਪੜ੍ਹੀ ਨਹੀਂ ਹੈ ਪਰ ਮੈਨੂੰ ਪੱਕਾ ਯਕੀਨ ਹੈ ਇਹਦੇ ਵਿੱਚ ਕਿਸਾਨਾਂ ਦੇ ਕਰਜ਼ਿਆਂ ਦਾ ਇਹ ਕਾਰਨ ਨਹੀਂ ਹੋਊਗਾ ਕਿ ਇਹ ਬਹੁਤ ਪੈਸੇ ਲਾ ਕੇ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ, ਮੈਨੂੰ ਨਹੀਂ ਲੱਗਦਾ ਉਹ ਗੱਲ ਇਹਦੇ ਵਿੱਚ ਲੱਭੂਗੀ ਸਾਨੂੰ।
ਕਮਲਾ ਘੋਟਣਾ ਜੀ ਉਹ ਘੋਟੀ ਜਾਂਦੇ ਆ, ਚਾਹੇ ਉਹ ਪਰਾਲੀ ਹੋਵੇ ਤੇ ਚਾਹੇ ਇਹ ਕਿਸਾਨ ਪੈਸਾ ਲਾਉਂਦੇ ਜੋ ਐਨੀਵੇ ਉਹ ਹਾਂਜੀ ਵੱਖਰਾ। ਤੇ ਸਾਥੀ ਜੀ ਆਪਾਂ ਪਹਿਲਾਂ ਆਪਾਂ ਗੱਲਬਾਤ ਨਹੀਂ ਅੰਕਲ ਜੀ ਸਾਥੀ ਬਾਅਦ ਚ ਕਰ ਲਾਂਗੇ, ਕੋਈ ਕਿਸ਼ੋਰ ਵਾਲੀ ਜਾਂ ਪਹਿਲਾਂ ਕਰ ਲਈ ਆਪਾਂ
ਜੇ ਪਹਿਲਾਂ ਕਰ
ਲੈਣੇ
ਆ ਹਾਂਜੀ ਹੁਣੇ ਕਰ ਲੈਣੇ ਚਲੋ। ਹਾਂਜੀ ਜੀ ਇਹ ਜੀ ਕਿਸਾਨ ਮੋਰਚਾ ਜਿਹੜਾ ਫੇਸਬੁੱਕ ਦਾ ਪੇਜ ਹੈ ਉਹ ਉੱਥੇ ਇਨਫੋਰਮੇਸ਼ਨ ਹੈ।
ਮੈਂ ਕਿਹਾ ਸਾਥੀ ਹੁਣਾਂ ਕੋਲ ਥੋੜੀ ਜਿਹੀ ਆਪਾਂ ਡੈਫੀਨੇਸ਼ਨ ਇਹਨਾਂ ਕੋਲੋਂ ਲੈ ਲਈਏ ਕਿ ਬਧੂਆ ਮਜ਼ਦੂਰ ਕੀ ਹੁੰਦੇ ਨੇ,
ਬਧੂਆ ਮਜ਼ਦੂਰ
ਜਿਹੜੇ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਹਾਂਜੀ
ਹਾਂਜੀ ਇਹ ਜਿਹੜੇ ਬਧੂਆ ਮਜ਼ਦੂਰ ਹੁੰਦੇ ਆ
ਜੀ
ਇਹ ਆਮ ਤੌਰ ਦੇ ਉੱਤੇ ਮਤਲਬ ਜਿਹੜੇ ਹੈਗੇ ਆ ਵੀ ਜਿਵੇਂ ਜਿੱਥੇ ਲੋਕਮੇ ਆ ਮਤਲਬ ਜਿਹੜੇ ਹੈਗੇ ਆ ਉਹ ਕੰਮ ਹਾਲਤਾਂ ਹੁੰਦੇ ਆ, ਜਿਵੇਂ ਤੁਹਾਡੇ ਭੱਠੇ ਆ ਭੱਠਿਆਂ ਤੇ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਬਧੂਆ ਮਜ਼ਦੂਰ ਪਾਏ ਜਾਂਦੇ ਆ। ਜਿਵੇਂ ਮਤਲਬ ਹੁਣ ਇਹ ਜਿਹੜੇ ਮੁਲਕ ਹੈਗਾ ਵੀ ਇਹ ਜਿਹੜਾ ਕੰਗ ਸਾਬੂ ਆ ਸ਼ਬਦ ਇਹ ਜਿਹੜਾ ਤੁਸੀਂ ਕੰਗ ਵਰਤਿਆ ਨਾ ਉਹਦਾ ਉਹ ਪਿੰਡ ਦਾ ਨਾ ਸਾਬੂ ਆ ਤੇ ਪਿੰਡ ਕੰਗ ਸਾਬੂ ਕਿਹਾ ਜਾਂਦਾ ਤੇ ਉੱਥੇ ਅੱਗੇ ਵੀ ਇਹ ਬਰੌਲਾ ਪੈ ਚੁੱਕਿਆ ਕੰਗ ਸਾਬੂ ਦੇ ਨਾਂ ਦੇ ਉੱਤੇ, ਇਹ ਪੁਰਾਣੀ ਗੱਲ ਆ। ਉਹ ਜਿਹੜੇ ਮਤਲਬ ਜਿਹੜੇ ਉੱਥੇ ਹੈਗੇ ਆ ਜਿਹੜੇ ਜਦੋਂ ਕਦੇ ਮਤਲਬ ਵੀ ਕਿਸੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਸਮਾਜ ਦਾ ਜਿਹੜੇ ਕਿਸਾਨ ਹੈਗੇ ਆ ਤੇ ਉਹਨਾਂ ਦੀ ਮਤਲਬ ਹੁਣ ਜਿਹੜਾ ਰੌਲਾ ਪਿਆ ਇਸ ਗੱਲ ਦੇ ਉੱਤੇ ਪਿਆ ਮਤਲਬ ਕਿ ਉੱਥੇ ਆਲੂਆਂ ਦੀ ਪਟਾਈ ਚੱਲ ਰਹੀ ਹੈ, ਸਿਆਲ ਲੰਘ ਜਾਇਆ ਤੇ ਉਦੋਂ ਬਾਅਦ ਚ ਮੁੜ ਕੇ ਜਦੋਂ ਕਦੇ ਉਹ ਜਿਹੜੇ ਆਲੂ ਹੈਗੇ ਆ ਜਦੋਂ ਉਹ ਬਾਹਰ ਨੂੰ ਜਿਹੜੇ ਉਹ ਭੇਜਣ ਵਾਸਤੇ ਕੋਈ ਥੋੜਾ ਬਹੁਤਾ ਹਾਲਤਾਂ ਰੈਲੀਆਂ ਹੋ ਜਾਂਦੀਆਂ ਤੇ ਚਾਰ ਰੁਪਏ ਵੱਧ ਮਿਲਦੇ ਆ ਤੇ ਉਸ ਵਕਤ ਮਤਲਬ ਕੀ ਹੁੰਦਾ ਵੀ ਉੱਥੇ ਫਿਰ ਉੱਥੇ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਸਰਮਾਏ ਦਾ ਜਿਹੜਾ ਸਿਸਟਮ ਆ ਜਾਂ ਕਹਿ ਲਓ ਜਿਹੜਾ ਵੀ ਉੱਥੋਂ ਦੇ ਜਿਹੜੇ ਸਰਮਾਏ ਦਾ ਜਿਹੜੇ ਮਤਲਬ ਉੱਥੇ ਦੇ ਹੈਗੇ ਆ ਕਿਸਾਨ ਹੈ ਤਾਂ ਫਿਰ ਉਹ ਧੱਕਾ ਵੀ ਕਰਦੇ ਆ, ਉਹ ਫਿਰ ਇੱਕ ਤਾਂ ਇਹ ਵੀ ਇਸ ਵਕਤ ਹੀ ਸੱਦਦੇ ਆ ਤੇ ਲੇਟ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਉਹ ਛੁੱਟੀ ਦਿੰਦੇ ਆ ਤੇ ਕੰਮ ਦੀਆਂ ਹਾਲਤਾਂ ਜਿਹੜੀਆਂ ਮਤਲਬ ਜੋ ਕੰਮ ਹੈ ਨਹੀਂ ਕਰਕੇ ਆਟੋਮੇਸ਼ਨ ਕਰਕੇ ਮਤਲਬ ਕਿ ਕੁਦਰਤੀ ਵੀ ਗੱਲ ਹੈਗੀ ਆ ਵੀ ਲੋਕ ਜਿਹੜੇ ਆ ਉਹ ਵੈਸੇ ਵੀ ਮਤਲਬ ਜਿਹੜੇ ਹੈਗੇ ਉਹ ਕੰਮ ਦੇ ਮਾਰੇ ਸਵਖਤ ਆ ਕੇ ਲੇਟ ਤਾਂ ਜਾਂਦੇ ਆ ਪਰ ਉੱਥੇ ਇਹ ਹੋ ਰਿਹਾ ਮੁੜ ਕੇ ਵੀ ਉਹਨਾਂ ਨੂੰ ਮਤਲਬ ਹੈਗਾ ਵੀ ਉਹਨਾਂ ਬੰਦਿਆਂ ਨੂੰ ਛੁੱਟੀ ਨਾ ਦਿੱਤੀ ਜਾਵੇ, ਉਹਨੂੰ ਪੈਸੇ ਰੱਖੇ ਜਾਣ ਉਹਦੇ ਥੱਲੇ ਦੇ ਰੱਖੇ ਜਾਣ ਜੇ ਉਹ ਜਾਣ ਦੀ ਗੱਲ ਕਰਨ ਤਾਂ ਘੱਟੋ ਘੱਟ ਮੁੜ ਕੇ ਜਿਹੜਾ ਵੀ ਪੈਸੇ ਤਾਂ ਛੱਡ ਕੇ ਜਾਣੋ ਉਹ ਬੰਦੇ ਪਸਾ ਲੈਂਦੇ ਜਾਂਦੇ ਮੁੜ ਕੇ ਐਕਚੁਅਲ ਜਿਹੜੀ ਬੰਧੂਆ ਮਜ਼ਦੂਰੀ ਆ ਉਹਦਾ ਵੱਡਾ ਕਾਰਨ ਇਹ ਹੁੰਦਾ ਕਿ ਪੈਸੇ ਥੱਲੇ ਰੱਖਣਾ ਉਹਨੂੰ ਪੂਰੀ ਜਿਹੜੀ ਆ ਉਹ ਨਾ ਦੇਣਾ ਜਿਹੜੀ ਉਹਦੀ ਮਿਹਨਤ ਆ ਜਿਹੜੀ ਮਿਹਨਤ ਮਤਲਬ ਹੈਗੀ ਉਹ ਜਿਹੜੀ ਇੱਥੇ ਲੁਕਵੇਂ ਥਾਂ ਜਿਹੜੇ ਵੱਧ ਹੁੰਦੇ ਆ ਉਹ ਇਸ ਤਰ੍ਹਾਂ ਦੀ ਗੱਲ ਹੈਗੀ ਆ ਉਹ ਹਾਂ ਗੱਲ ਸ਼ਾਇਦ ਇੱਥੇ ਵੀ ਹੋਈ ਹੋਊਗੀ ਮੈਨੂੰ ਤਾਂ ਇਹ ਗੱਲ ਬਾਰੇ ਨਹੀਂ ਪਤਾ ਪਰ ਉਹ ਗੱਲ ਇੱਦਾਂ ਹੀ ਮਤਲਬ ਹੋਈ ਆ ਵੀ ਜਿਹੜੇ ਪੈਸੇ ਆ ਉਹ ਮਿਹਨਤ ਰੋਜ਼ਾਨਾ ਜਿਵੇਂ ਆਪਾਂ ਕਹਿੰਦੇ ਮੁੜ ਕੇ ਵੀ ਕਿਸੇ ਨੂੰ ਖੇਤ ਚੋਂ ਨਿਕਲਣ ਤੋਂ ਪਹਿਲਾਂ ਉਹਦਾ ਉਹਦੀ ਮਿਹਨਤ ਮਿਲਣੀ ਚਾਹੀਦੀ ਆ ਪਰ ਇੱਥੇ ਤਾਂ ਮਹੀਨਿਆਂ ਬੱਧੀ ਆ ਜਿਹੜੀ ਮਿਹਨਤ ਨਹੀਂ ਦਿੰਦੇ ਉਹਨਾਂ ਨੂੰ ਫਸਾ ਲੈਂਦੇ ਉਦੋਂ ਬਾਅਦ ਚ ਮੁੜ ਕੇ ਦਿੰਦੇ ਨੇ ਇੱਥੇ ਇਹ ਵੀ ਜਿਹੜੀ ਮੈਨੂੰ ਲੱਗਦਾ ਘਟਨਾ ਵਾਪਰੀ ਹੋਣੀ ਆ ਸੋ ਇਹ ਆ ਬੰਦ ਨੂੰ ਵਧੂਆ ਮਜ਼ਦੂਰੀ ਦਾ ਮਤਲਬ ਹੁੰਦਾ ਵੀ ਉਹਨਾਂ ਦਾ ਕੋਈ ਦਿਨ ਨੀ ਕੋਈ ਸਮਾਂ ਨੀ ਉਹਨਾਂ ਦਾ ਕੋਈ ਕਾਨੂੰਨ ਨੀ ਗਾ ਤੇ ਉਹਨਾਂ ਦੀਆਂ ਮੁੜ ਕੇ ਗਾਂ ਜਿਹੜੀਆਂ ਹੈਗੀਆਂ ਜਿਹੜੇ ਜਗੀਰਦਾਰਾਂ ਨਾਲ ਨੇੜਲੀਆਂ ਗੱਲਾਂ ਜਾਂ ਨੇੜੇ ਰਿਸ਼ਤੇ ਹੁੰਦੇ ਆ ਜਾਂ ਸਰਕਾਰੀ ਦਰਬਾਰੇ ਜਿਹੜੀ ਸਰਮਾਏਦਾਰਾਂ ਦੀ ਆ ਉਹ ਸੁਣੀ ਜਾਂਦੀ ਆ ਤਾਂ ਉੱਥੇ ਉਹਨਾਂ ਦੀ ਸੁਣਦਾ ਵੀ ਕੋਈ ਨੀ ਵੀ ਉਹਨੂੰ ਪੈਸੇ ਨੀ ਦੇ ਰਹੇ ਤੇ ਅਸੀਂ ਕੰਮ ਛੱਡ ਕੇ ਜਾਂ ਕਿਸੇ ਉਦੋਂ ਕੋਈ ਚੰਗੀ ਦਿਹਾੜੀ ਮਿਲਦੀ ਹੋਵੇ ਚੰਗੇ ਪੈਸੇ ਮਿਲਣ ਤੇ ਉਹ ਇਹ ਜਿਹਾ ਨਹੀਂ ਕਰ ਸਕਦੇ ਜਿਹੜਾ ਬੰਨ ਜਾਂ ਬੰਨਿਆ ਜਾਂਦਾ ਜਿਹੜਾ ਉਹਨਾਂ ਪੈਸਿਆਂ ਨਾਲ ਵੱਧ ਜਾਂਦਾ ਉਹ ਬੰਧੂਆ ਮਜ਼ਦੂਰੀ ਹੁੰਦੀ ਆ ਉਹ ਬੰਦਾ ਵੱਧ ਜਾਂਦਾ ਉਦੋਂ ਬਾਅਦ ਚ ਉੱਥੇ ਜਾ ਨਹੀਂ ਸਕਦਾ ਪੈਸੇ ਲੈ ਤੋਂ ਬਿਨਾਂ
ਸੁਦੀਪ ਸਿੰਘ ਲਿਖਦੇ ਨੇ ਬੰਧੂਆ ਮਜ਼ਦੂਰੀ ਜਦੋਂ ਕਾਨੂੰਨ ਨੂੰ ਲਕਵਾ ਮਾਰ ਜਾਂਦਾ ਹੈ ਸੰਵਿਧਾਨ ਖੁਦਕੁਸ਼ੀ ਕਰ ਲੈਂਦਾ ਹੈ ਤੇ ਪ੍ਰਸ਼ਾਸਨ ਬਦਮਾਸ਼ੀ ਤੇ ਉੱਤਰ ਆਉਂਦਾ ਹੈ ਭਾਰਤ ਅੰਦਰ ਦੁਨੀਆਂ ਦੇ ਸਭ ਤੋਂ ਜ਼ਿਆਦਾ ਬੰਧੂਆ ਮਜ਼ਦੂਰ ਹਨ ਦਰਅਸਲ 1,80,00,000 ਇਨਸਾਨ ਗੁਲਾਮ ਮਜ਼ਦੂਰਾਂ ਜਿਸ ਵਿਚ ਜਬਰੀ ਵੇਸਵਾਗਮਨੀ ਤੇ ਬਾਲ ਮਜ਼ਦੂਰੀ ਵੀ ਸ਼ਾਮਲ ਹੈ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਇਹ ਸਾਡੀ ਆਬਾਦੀ ਦਾ 1.8% ਬਣਦੇ ਹਨ ਤੁਲਨਾ ਚ ਅੰਦਾਜ਼ਾ ਬਣਾਉਣਾ ਹੋਵੇ ਤਾਂ ਸਿੱਖ ਆਬਾਦੀ ਮੁਲਕ ਦਾ 1.7% 2011 ਦੀ ਜਨਗਣਨਾ ਬਣਦੀ ਹੈ ਜਾਂ ਜਿਵੇਂ ਕਿ ਨੈਦਰਲੈਂਡ ਨਾਂ ਦੇ ਇੱਕ ਪੂਰੇ ਸੂਰੇ ਮੁਲਕ ਤੋਂ ਵੱਧ ਆਬਾਦੀ ਗੁਲਾਮਾਂ ਦੀ ਹੋਵੇ ਇਹ ਵਾਲ ਸਟਰੀਟ ਜਰਨਲ ਦਾ ਹਵਾਲਾ ਉਹਨਾਂ ਦਾ ਦੁਨੀਆਂ ਚ ਕਰੀਬ 4.5 crore ਬੰਧੂਆ ਮਜ਼ਦੂਰ ਆਬਾਦੀ ਹੈ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਰਲਾ ਕੇ ਸਾਰੀ ਦੁਨੀਆਂ ਦਾ ਅੱਧ ਬੰਧੂਆ ਮਜ਼ਦੂਰ ਸਾਬਕਾ ਬਰਤਾਨਵੀ ਭਾਰਤ ਚ ਰਹਿੰਦੇ ਹਨ ਨੇਪਾਲ ਚ ਬੰਧੂਆ ਮਜ਼ਦੂਰਾਂ ਦੀ ਕਾਫੀ ਤਾਦਾਦ ਹੈ ਜ਼ਾਹਰਾ ਤੌਰ ਤੇ ਸਭ ਤੋਂ ਵੱਡੀ ਜਮਹੂਰੀਅਤ ਇਸ ਦੇ ਅਧਿਕਾਰੀਆਂ ਕਾਨੂੰਨ ਤੇ ਸੰਵਿਧਾਨ ਲਈ ਐਡੀ ਆਬਾਦੀ ਦਾ ਗੁਲਾਮੀ ਚ ਫਸੇ ਹੋਣਾ ਵੱਡੀ ਨਮੋਸ਼ੀ ਤੇ ਸਰੋਕਾਰ ਦਾ ਮਸਲਾ ਹੋਣਾ ਚਾਹੀਦਾ ਹੈ ਪਰ ਇਹ ਨਹੀਂ ਹੈ ਸ਼ਾਇਦ ਇਸ ਦੀ ਇੱਕ ਵਜ੍ਹਾ ਇਹ ਹੈ ਕਿ ਜ਼ਿਆਦਾਤਰ ਬੰਧੂਆ ਗੁਲਾਮ ਦਲਿਤਾਂ ਚੋਂ ਆਉਂਦੇ ਹਨ ਸੰਵਿਧਾਨ ਚ ਆਰਟੀਕਲ 23 ਬੰਧੂਆ ਮਜ਼ਦੂਰੀ ਤੇ ਰੋਕ ਲਗਾਉਂਦਾ ਹੈ ਇਸੇ ਤਰ੍ਹਾਂ ਬੰਧੂਆ ਮਜ਼ਦੂਰੀ ਖਾਤਮਾ ਕਾਨੂੰਨ 1976 ਵੀ ਬਣਿਆ ਹੋਇਆ ਹੈ ਪਰ ਆਰਟੀਕਲ 23 ਤੇ ਬੰਧੂਆ ਮਜ਼ਦੂਰੀ ਬਾਰੇ ਕਾਨੂੰਨ ਬੜਾ ਅਸੀਲ ਕਾਨੂੰਨ ਹੈ ਇਹ ਦਫ਼ਾ 144 ਟਾਡਾ ਪੋਟਾ ਵਾਂਗ ਵੱਢਣ ਵਾਲਾ ਕੁੱਤਾ ਨਹੀਂ ਸਗੋਂ ਖਿਡੌਣਾ ਕੁੱਤਾ ਹੈ ਜੋ ਚਾਬੀ ਦੇ ਕੇ ਭੌਂਕਣ ਦੀ ਐਕਟਿੰਗ ਹੀ ਕਰਦਾ ਹੈ ਸਾਥੀ ਕਸ਼ਮੀਰ ਘੁਗਸ਼ੋਰ ਹੁਣਾਂ ਨੇ ਸੰਘਰਸ਼ ਕਰਕੇ ਨਕੋਦਰ ਵਿਖੇ ਸੰਘਾ ਆਲੂ ਫਾਰਮ ਤੋਂ 57 ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਹੈ ਬੰਧੂਆ ਮਜ਼ਦੂਰੀ ਬਾਰੇ ਕਾਨੂੰਨ ਤਹਿਤ ਜਲੰਧਰ ਜ਼ਿਲ੍ਹਾ ਵਿਚ ਵਿਜੀਲੈਂਸ ਕਮੇਟੀ ਬਣੀ ਹੋਈ ਹੈ ਜਿਸ ਦਾ ਚੇਅਰਮੈਨ DC ਹੈ ਅਤੇ ਜਲੰਧਰ ਨਗਰ ਨਿਗਮ ਤੋਂ ਕੁਝ ਕੌਂਸਲਰ ਕੁਝ ਨਾ ਨਿਹਾਦ ਮਜ਼ਦੂਰ ਸੰਗਠਨਾਂ ਦੇ ਆਗੂ ਤੇ ਹੋਰ ਅਧਿਕਾਰੀਆਂ ਸਮੇਤ ਕੁੱਲ 9 ਮੈਂਬਰਾਂ ਦੀ ਕਮੇਟੀ ਹੈ ਹੁਣ ਇਸ ਕਮੇਟੀ ਨੇ ਇਸ ਮਸਲੇ ਤੇ ਮੂੰਹ ਚ ਘੁੰਗਣੀਆਂ ਪਾਈਆਂ ਹੋਈਆਂ ਹਨ ਕਾਨੂੰਨ ਦੇ ਮੂੰਹ ਤੇ ਚੁੱਪ ਦੀ ਇਹ ਛਿਕਲੀ ਸਿਰਫ ਮਜ਼ਦੂਰਾਂ ਨੂੰ ਛਡਾਉਣ ਵਾਸਤੇ ਹੈ ਮਜ਼ਦੂਰਾਂ ਨੂੰ ਛਡਾਉਣ ਖਾਤਰ ਸੰਘਰਸ਼ ਕਰ ਰਹੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਪਰਚੇ ਦਰਜ ਕਰਨ ਵੇਲੇ ਕਾਨੂੰਨ ਆਪਣੇ ਵੱਢਣ ਵਾਲੇ ਦੰਦ ਕੱਢਦਾ ਹੈ ਤੇ ਉਲਟਾ ਉਹਨਾਂ ਤੇ ਦਫ਼ਾ 188 ਤੇ 283 ਤਹਿਤ ਪਰਚੇ ਦਰਜ ਕੀਤੇ ਜਾਂਦੇ ਹਨ ਪਾਸ਼ ਨੇ ਸੰਵਿਧਾਨ ਨੂੰ ਮਰ ਚੁੱਕੀ ਕਿਤਾਬ ਕਿਹਾ ਸੀ ਬੰਧੂਆ ਮਜ਼ਦੂਰੀ ਤੋਂ ਆਜ਼ਾਦੀ ਇਸ ਦੇ ਬੁਨਿਆਦੀ ਅਧਿਕਾਰਾਂ ਚ ਦਰਜ ਹੈ ਪਰ ਇਸ ਕਿਤਾਬ ਦੀ ਜ਼ਮੀਰ ਮਰ ਚੁੱਕੀ ਹੈ ਆਜ਼ਾਦੀ ਦੀ ਫਿਜ਼ਾ ਸੰਘਰਸ਼ਾਂ ਰਾਹੀਂ ਹੀ ਨਸੀਬ ਹੁੰਦੀ ਹੈ ਬੰਧੂਆ ਮਜ਼ਦੂਰਾਂ ਲਈ ਇਨਸਾਫ਼ ਦੀ ਮੰਗ ਖਾਤਰ ਜੂਝ ਰਹੇ ਸਾਥੀਆਂ ਦਾ ਸੰਘਰਸ਼ ਜ਼ਿੰਦਾਬਾਦ
ਜ਼ਿੰਦਾਬਾਦ ਬਿਲਕੁਲ ਜ਼ਿੰਦਾਬਾਦ ਜੀ ਤੋ ਸਲਾਮ ਜੀ ਇਹਨਾਂ ਸਾਥੀਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਸਾਥੀ ਕਸ਼ਮੀਰ ਸਿੰਘ ਘੁਗਸ਼ੋਰ ਹੁਣਾਂ ਨੂੰ ਅਗਲੇ ਹਫ਼ਤੇ ਲੈ ਕੇ ਸਾਰੀ ਜਿਹੜਾ ਕੀ
ਕਿਸ ਤਰ੍ਹਾਂ ਉਹਨਾਂ ਨੇ ਸਾਰੀ ਕੈਂਪੇਨ ਚਲਾਈ ਕਿਉਂਕਿ ਉਹਦੇ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਸਾਰਿਆਂ ਨੂੰ
ਬਿਲਕੁਲ 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 ਸਾਥੀ ਜੀ ਆਪਾਂ ਪਹਿਲਾ ਜਿਹੜਾ ਟੋਪਿਕ ਦੱਸ ਚੁੱਕੇ ਹਾਂ ਕਿ ਸਾਨੂੰ ਅਸੀਂ ਇਸੇ ਰੇਡੀਓ 'ਤੇ ਪਹਿਲਾਂ ਵੀ ਸਾਥੀ ਸ਼ਹੀਦ ਤਖਤੂਪੁਰਾ ਹੁਣਾਂ ਦੀ ਗੱਲਬਾਤ ਕਰ ਚੁੱਕੇ ਹਾਂ ਸੋ ਸਾਨੂੰ ਉਹਨਾਂ ਦੇ ਜੀਵਨ ਸੰਘਰਸ਼ ਵਾਸਤੇ ਸਾਡੇ ਸਰੋਤਿਆਂ ਨਾਲ ਉਹਨਾਂ ਦੀ ਸਾਂਝ ਪਾਓ ਵੀ ਕਿਹੜੇ ਪਿੰਡ ਤੋਂ ਅਤੇ ਕੀ ਉਹਨਾਂ ਦਾ ਸੰਘਰਸ਼ ਸੀਗਾ ਅਤੇ ਕਿਹੜੇ ਸੰਘਰਸ਼ ਵਾਸਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ
ਹਾਂਜੀ ਸਾਥੀ ਜੀ ਜਿਹੜਾ ਸਾਧੂ ਸਿੰਘ ਤਖਤੂਪੁਰਾ ਸੀਗਾ ਇਹਦਾ ਪਿੰਡ ਤਖਤੂਪੁਰਾ
ਜੀ
ਔਰ ਇਹ ਇੱਕ ਜਿਹੜਾ ਮਤਲਬ ਹੈਗਾ ਇਤਿਹਾਸਕ ਪਿੰਡ ਆ ਤੇ ਇਹ ਮੋਗੇ ਦੇ ਵਿੱਚ ਪੈਂਦਾ ਤੇ ਇਹ ਸਾਧੂ ਸਿੰਘ ਉੱਥੋਂ ਦੇ ਜੰਮਪਲ ਸੀ
ਜੀ
ਪੇਸ਼ੇ ਤੋਂ ਉਹ ਟੀਚਰ ਸੀ
ਜੀ
ਤੇ ਦੂਜਾ ਕੰਮ ਜਿਹੜਾ ਮਤਲਬ ਦਾ ਸੀਗਾ ਵੀ ਉਹ ਜਿਹੜੇ ਉਸ ਵਕਤ ਪਹਿਲਿਆਂ ਦਿਨਾਂ ਦੇ ਵਿੱਚ ਮੁਲਕ ਜਿਹੜਾ ਸੀਗਾ ਵੀ ਆਹ ਜਿਹੜਾ ਤਰਕਸ਼ੀਲ ਜਿਹੜੀ ਹੈਗੀ ਸੁਸਾਇਟੀ ਆ ਜਾਂ ਜਿਹੜੀ ਤਰਕਸ਼ੀਲ ਜਿਹੜੇ ਜਿਹੜੇ ਕਰਿੰਦੇ ਆ ਉਹਨਾਂ ਦੀ ਅਗਵਾਈ ਕਰਨਾ ਤੇ ਪਿੰਡਾਂ ਦੇ ਵਿੱਚ ਰਹਿੰਦਿਆਂ ਟੀਚਰ ਦੇ ਹੁੰਦਿਆਂ ਤਾਂ ਫਿਰ ਜੇ ਕਿਸੇ ਕਿਸਮ ਦੇ ਲੋਕਾਂ ਨੇ ਮਤਲਬ ਕੋਈ ਤੇ ਕੋਈ ਪੂਤਾ ਭਰੇਤ ਵਾਲੀਆਂ ਗੱਲਾਂ ਵੀ ਹੋਣੀਆਂ ਤਾਂ ਇਹਨਾਂ ਗੱਲਾਂ ਦਾ ਮੁੜ ਕੇ ਜਿਹੜਾ ਖੰਡਨ ਵੀ ਕਰਨਾ ਤੇ ਉੱਥੇ ਜਾ ਕੇ ਮਤਲਬ ਹੈਗੇ ਵੀ ਉਹ ਦਰਖਤ ਵੱਢੇ ਹੋਣੇ ਜਿਹਨਾਂ ਤੋਂ ਜਿਹੜੇ ਬੱਚੇ ਆ ਕਿਉਂਕਿ ਇੱਕ ਜਿਹੜੇ ਸਕੂਲ ਚ ਸਮਲਾਮਾ ਸਮਾਂ ਬਣਾਉਂਦੇ ਰਹੇ ਉਹ ਮੇਨ ਰੋਡ ਦੇ ਉੱਤੇ ਬਹਿੰਦਾ ਸੀਗਾ ਤੇ ਉੱਥੇ ਵੱਡੇ ਦਰਖਤ ਸੀਗੇ ਜਿੱਥੋਂ ਬੱਚੇ ਡਰਦੇ ਸੀ ਤਾਂ ਇਹ ਬੰਦਾ ਗਿਆ ਇਹਨੇ ਜਾ ਕੇ ਬਾਅਦ ਚ ਮੁੜ ਕੇ ਜਾਏਗਾ ਦਰਖਤ ਖੁਦ ਆਪ ਜਾ ਕੇ ਵੱਡੇ ਵੀ ਦੇਖੋ ਹੁਣ ਤਾਂ ਨੀ ਡਰਦੇ ਤੁਸੀਂ ਮੁੜ ਕੇ ਜਾਣੀ ਉਹ ਇੱਕ ਤਰ੍ਹਾਂ ਦੀ ਜਮਾਂਦਰੀ ਪਿਰਤ ਸੀ ਉਹਨੂੰ ਉਸ ਬੰਦੇ ਵਿੱਚ ਇਸ ਕਿਸਮ ਦੀ ਜਿਹੜੇ ਬੰਦੇ ਨੇ ਮੁੜ ਕੇ ਉਹ ਇਸ ਪਾਸੇ ਨੂੰ ਜਿਹੜਾ ਇਨਕਲਾਬੀ ਉਸ ਬੰਦੇ ਦਾ ਮੁੜ ਕੇ ਜਿਹੜਾ ਇਹਦਾ ਗੱਲ ਕਰਨ ਦਾ ਢੰਗ ਵਿਚਰਨ ਦਾ ਢੰਗ ਜਿਹੜਾ ਇਹ ਤਰੀਕਾ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਲੰਬਾ ਸਮਾਂ ਜਿਹੜਾ ਸੀਗਾ ਉਹ ਬੰਦਾ ਇਸ ਪਾਸੇ ਟੀਚਿੰਗ ਲਾਈਨ ਚ ਰਿਹਾ ਤਾਂ ਉਸ ਤੋਂ ਬਾਅਦ ਮੁੜ ਕੇ ਫਿਰ ਟੀਚਿੰਗ ਲਾਈਨ ਤੋਂ ਦੇ ਹੁੰਦਿਆਂ ਵੀ ਜਦੋਂ ਇਹ ਤਕਰੀਬਨ 98-99 ਦੇ ਵਿੱਚ ਜਿਹੜੀ ਹੈਗੀ ਆ ਭਾਰਤੀ ਸਾਧਨ ਦੀ ਏਕਤਾ ਗ੍ਰਾਹਾਂ ਦੀ ਜਿਹੜਾ ਹੈਗੀ ਆ ਉਹ ਗਠਨ ਹੁੰਦਾ ਤੇ ਦੂਜਿਆਂ ਜਿਹੜੀ ਜਥੇਬੰਦੀਆਂ ਟੁੱਟ ਕੇ ਗੱਲ ਆਉਂਦੀ ਆ ਤਾਂ ਉਸ ਵਕਤ ਮੁੜ ਕੇ ਜਿਹੜਾ ਸੀਗਾ ਵੀ ਇਹ ਟੀਚਿੰਗ ਲਾਈਨ ਦੇ ਵਿੱਚ ਹੁੰਦਿਆਂ ਮੁੜ ਕੇ ਜਿਹੜਾ ਸੀਗਾ ਵੀ ਉਹ ਇਧਰਲੇ ਪਾਸੇ ਇਸ ਲਾਈਨ ਦੇ ਵਿੱਚ ਆ ਗਿਆ ਸੀ ਗ੍ਰਾਹਾਂ ਦੇ ਵਿੱਚ ਆ ਗਿਆ ਸੀਗਾ ਤੇ ਉਹਦੇ ਵਿੱਚ ਕਾਫੀ ਲੰਮਾ ਸਮਾਂ ਉਹਨੇ ਕੰਮ ਕੀਤਾ ਤੇ ਇੱਕ ਦੁੱਗਾਂ ਵਾਲੀ ਗੱਲ ਇਹ ਸੀਗਾ ਕਿ ਉਹ ਬੰਦਾ ਜਿਹੜਾ ਸੀਗਾ ਉਹ ਲੇਖਕ ਸੀ ਉਹ ਬੰਦੇ ਦੀਆਂ ਕਿਤਾਬਾਂ ਸ਼ਾਇਦ ਆਪਣੇ ਕੋਲ ਇੱਥੇ ਪਈਆਂ ਹੋਣ ਤਾਂ ਉਹ ਲਿਖਦਾ ਸੀਗਾ ਕਿਤਾਬਾਂ ਸੀਗੀਆਂ ਜਿਹੜੀਆਂ ਮੁੜ ਕੇ ਉਹ ਵੀ ਲਿਖਦਾ ਵੀ ਰਿਹਾ ਤਾਂ ਉਹ ਤੋਂ ਬਾਅਦ ਚ ਮੁੜ ਕੇ ਜਿਹੜੀ ਜਦੋਂ ਇਸ ਪਾਸੇ ਨੂੰ ਚੱਲੇ ਆ ਤਾਂ ਮੇਰਾ ਖਿਆਲ ਆ ਵੀ ਇਹ ਕੋਈ ਮੇਰਾ ਖਿਆਲ 2008 ਦੀ ਗੱਲ ਹੋਊਗੀ ਵੀ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਜਿਹੜੀ ਹੈਗੀ ਆ ਜਿਹੜੀ ਸਾਡੀ ਫਿਰੋਜ਼ਪੁਰ ਦਾ ਜਿਹੜਾ ਇਲਾਕਾ ਹੈ ਤੇ ਫਿਰੋਜ਼ਪੁਰ ਦੇ ਜਿਹੜੀ ਮਤਲਬ ਜਿਹੜੀ ਜਿੱਥੇ ਜਿਹੜਾ ਸਾਡਾ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਆ ਤਕਰੀਬਨ ਇਹ ਹਾਲਤਾਂ ਸਾਰੇ ਬਾਰਡਰ ਦੀਆਂ ਹੈਗੀਆਂ ਪਰ ਸਾਡੇ ਤੱਕ ਜਿਹੜੀ ਇਹ ਗੱਲ ਪਹੁੰਚੀ ਆ ਕਿ ਉੱਥੋਂ ਦੇ ਜਿਹੜੇ ਕਿਸਾਨ ਤੇ ਮਜ਼ਦੂਰ ਜਿਹੜੇ ਅੱਜ ਤੋਂ ਤਕਰੀਬਨ ਜਦੋਂ ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਵੀ ਪਹਿਲਾਂ ਉਹ ਜਿਹੜਾ ਉੱਥੇ ਮਤਲਬ ਜਿਹੜੀ ਸੀਗਾ ਜਿਹੜੀ ਉਹ ਜ਼ਮੀਨ ਆ ਉਹ ਤਕਰੀਬਨ ਕੋਈ 3-4 ਕਿਲੋਮੀਟਰ ਨਾਲ ਨਾਲ ਸਰਹੱਦ ਦੇ ਉਹ ਫਾਲਤੂ ਪਈ ਸੀ ਉਹਦੇ ਵਿੱਚ ਝਾੜੀਆਂ ਉਹਦੇ ਵਿੱਚ ਦਰਖਤ ਉੱਚਾ ਨੀਵਾਂ ਟੋਏ ਟਿੱਬੇ ਬਹੁਤ ਬਹੁਤ ਕੁਛ ਸੀਗਾ ਤਾਂ ਉਸ ਵਕਤ ਦੇ ਮਤਲਬ ਪਹਿਲਿਆਂ ਦਿਨਾਂ ਵਿੱਚ ਤਕਰੀਬਨ ਵੀ ਉਹ 47 ਵੇਲੇ ਵੀ ਜਦੋਂ ਆਪਾਂ ਲੈ ਲਈਏ ਤਾਂ ਉਦੋਂ 47 ਚ ਉਹਨੂੰ ਇਹ ਕਹਿਤਾ ਸੀ ਮੁੜ ਕੇ ਵੀ ਜਿਹੜਾ ਕੋਈ ਜ਼ਮੀਨ ਨੂੰ ਜਿਹੜੀ ਹੈਗੀ ਆ ਵਾਹ ਕੇ ਬਣਾ ਸਕਦਾ ਸਵਾਰ ਸਕਦਾ ਉਹ ਰੱਖ ਸਕਦਾ ਪਰ ਅਸੀਂ ਉਹਦੇ ਜਿਹੜੀ ਜ਼ਮੀਨ ਆ ਉਹਦੇ ਨਾਂ ਜਿਹੜੀ ਹੈਗੀ ਆ ਉਹਦੇ ਨਾਂ ਕਰ ਦਿਆਂਗੇ ਤਾਂ 47 ਤੋਂ ਲਾ ਕੇ ਮਤਲਬ ਉਸ ਸਮੇਂ ਦੇ ਵਿੱਚ ਉਹਦੇ ਵਿੱਚ ਲਾ ਕੇ ਤੇ ਉਹ ਜਿਹੜੀ ਜਿਹੜੇ ਲੋਕਾਂ ਨੇ ਉਹ
ਜਿਹੜੀਆਂ ਟੁਕਦਾ ਵਿੱਚ ਇਹ ਐਂ ਕਹਿ ਲਈ ਵੀ ਜਿਵੇਂ
ਉੱਥੇ ਮੁੜ ਕੇ ਉਹਨਾਂ ਲੋਕਾਂ ਨੇ ਇੰਨਾ ਜ਼ਿਆਦਾ ਸੰਘਰਸ਼ ਕੀਤਾ ਕਿ ਉੱਥੇ ਮੁੜ ਕੇ ਜਿਹਨੂੰ ਆਪਾਂ ਮੂਸ਼ੀਆਂ ਕਹਿ ਦਿੰਦੇ ਮੁੜ ਕੇ ਆਮ ਤੌਰ ਤੇ ਵੀ ਉਹ ਨਿੱਕੇ ਨਿੱਕੇ ਦਰਖਤ ਵੱਡੀਆਂ ਝਾੜੀਆਂ ਸਾਰੀਆਂ ਉਹਨੇ ਪੱਧਰ ਕਰ ਲਈਆਂ ਉਹ ਬੰਦਿਆਂ ਦੇ 70 ਸਾਲ ਤਕਰੀਬਨ ਉਹ 70 ਤੱਕ 75 ਤੱਕ ਕਈਆਂ ਕਈਆਂ ਦੇ ਨਾਂ ਉੱਤੇ ਉਹ 80 ਸਾਲ ਤੱਕ ਵੀ ਬੋਲਦੀ ਆ ਉਹ ਜ਼ਮੀਨ ਦੇ ਉੱਤੇ ਜਿਹੜਾ ਪਟਵਾਰੀ ਆ ਪਟਵਾਰੀ ਜਿਹੜਾ ਹੈਗਾ ਉਹ ਜ਼ਮੀਨ ਕਿਉਂਕਿ ਸਰਕਾਰੀ ਆ ਨਾ ਇਹਨਾਂ ਦੇ ਕੀਤੀ ਨੀ ਪਰ ਜਿਹੜੀ ਮਤਲਬ ਹੈਗੀ ਆ ਵੀ ਜਿਹੜੀ ਪਟਵਾਰੀ ਆ ਉਹ ਮਾਮਲਾ ਲੈਣ ਵਾਸਤੇ ਉਹਨਾਂ ਬੰਦਿਆਂ ਦੇ ਨਾਂ ਹੀ ਆ ਜਿਹੜੇ 80 ਸਾਲ ਤੋਂ ਲਾ ਕੇ ਜਿਹਨੂੰ ਆਪਾਂ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਆ ਹੈ ਉਹ ਪਟਾ ਤਾਂ ਹੁੰਦਾ ਮੁੜ ਕੇ ਜਿਹੜੀ ਚਲੋ ਜਿਹੜੀ ਮਤਲਬ ਕਹਿਣ ਦਾ ਭਾਵ ਜਾਣੀ ਵੀ ਉਹ ਪਟਵਾਰੀ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਉਹ ਸ਼ੋਅ ਕਰਦਾ ਮੁੜ ਕੇ ਵੀ ਬੰਦਾ ਜਿਹੜਾ ਇਹਨੂੰ ਵਾਹੁੰਦਾ ਬੀਜਦਾ ਸਰਕਾਰੀ ਹੋਣ ਦੇ ਬਾਵਜੂਦ ਵੀ ਤਾਂ ਉਹ ਜ਼ਮੀਨ ਬਹੁਤ ਜਿਹੜੀ ਜਿੱਥੇ ਸਰਮਾਏਦਾਰਾਂ ਨੇ ਵੀ ਉਹ ਜਿਹੇ ਹਾਲਤਾਂ ਬਣੀਆਂ ਤੇ ਉੱਥੇ ਉਹਨਾਂ ਦੇ ਨਾਂ ਉਹਨੇ ਕਰ ਵੀ ਦਿੱਤੀ ਪਰ ਇੱਥੇ ਨੀ ਕੀਤਾ ਇੱਥੇ ਮੁੜ ਕੇ ਆ ਕੇ ਜਦੋਂ ਹੁਣ ਹਾਲਤ ਹੋਈ ਆ ਤਾਂ ਇੱਥੇ ਮੁੜ ਕੇ ਆ ਕੇ ਤਕਰੀਬਨ ਇਹ ਪੈਂਦੀ ਹੈਗੀ ਆ 2008 ਚ ਗੱਲ 2008 ਦੇ ਵਿੱਚ ਮੁੜ ਕੇ ਜਿਹੜੇ ਉੱਥੋਂ ਦੇ ਲੋਕ ਸੀਗੇ ਉਹ ਆਏ 2008 ਦੇ ਵਿੱਚ ਮੁੜ ਕੇ ਉੱਥੇ ਜਿਹੜਾ ਸੀਗਾ ਉੱਥੇ ਦਾ ਵੀਰ ਸਿੰਘ ਲੋਪ ਹੋ ਗਏ ਐਮ ਐਲ ਏ ਆ ਉਹ
ਜੀ ਬਿਲਕੁਲ
ਇਹਨਾਂ ਦਾ ਆਪਣਾ ਅਕਾਲੀਆਂ ਦਾ
ਜੀ
ਉਹ ਬੰਦਾ ਇੱਕ ਉਹਦਾ ਜਵਾਈ ਸੀਗਾ ਦੋ ਬੰਦੇ ਤਿੰਨ ਨਾਲ ਨਾਲ ਦੇ ਪਿੰਡ ਸਰਪੰਚ ਸੀਗੇ ਉਹਨਾਂ ਨੇ ਕੀ ਕੀਤਾ ਮੁੜ ਕੇ ਉਹਨੇ ਐਂ ਕਰ ਲਿਆ ਮੁੜ ਕੇ ਵੀ ਜਿਹੜੇ ਲੋਕ ਉੱਥੇ ਜਿਨ੍ਹਾਂ ਨੇ ਉਹ ਜ਼ਮੀਨਾਂ ਵਾਹਿਕ ਕੀਤੀਆਂ ਤੇ ਉਹ ਮਤ ਜਿਹੜੇ ਹੈਗੇ ਵਾਹ ਬੀਜ ਰਹੇ 70-80 ਸਾਲ ਤੋਂ ਉਹਨਾਂ ਦੇ ਉੱਤੇ ਮੁੜ ਕੇ ਕੀਤਾ ਇਹਨਾਂ ਨੇ ਪੁਲਿਸ ਨੂੰ ਨਾਲ ਲਿਜਾ ਕੇ ਆਪ ਬੰਦੇ ਦਾ 20-30 ਬੰਦੇ ਕਰਕੇ ਉਹ ਲੋਕ ਕੁੱਟ ਕੇ ਜਿਹੜੇ ਸੀ ਉਹ ਜ਼ਮੀਨਾਂ ਤੋਂ ਜਿਹੜੇ ਸੀਗੇ ਉਹ ਪਾਸੇ ਕਰਦੇ ਮੁੜ ਕੇ ਜਾ ਕੇ ਤੇ ਜਦੋਂ ਉਹਨਾਂ ਦੀ ਕਿਸੇ ਨੇ ਗੱਲ ਨਾ ਸੁਣੀ ਸਰਕਾਰੀ ਦੇ ਬਾਰੇ ਕਿ ਉਹ ਖੋਤਾ ਉਹ ਮੰਤਰੀ ਸੀਗਾ ਤੇ ਬਾਕੀ ਜਿਹੜੀ ਹੈਗੀ ਉਹਦੀ ਗਾਂ ਲਿਹਾਜ ਭਿਆਜ ਜਿਹੜੀ ਗਾਂ ਜਿਹੜੀ ਰਿਸ਼ਤੇਦਾਰੀਆਂ ਹੈਗੀਆਂ ਉਹ ਬਾਦਲ ਹੋਣਾ ਸੀਗਾ ਤੇ ਪੁੱਛਣਾ ਕਿਹਦੇ ਸੀਗਾ ਤਾਂ ਫਿਰ ਉਹ ਬੰਦੇ ਮੁੜ ਕੇ ਜਿਹੜੇ ਸੀਗੇ ਉਹ ਤਕਰੀਬਨ 8 ਦੇ ਵਿੱਚ ਮੁੜ ਕੇ ਜਿਹੜੇ ਸੀਗੇ ਉਹ ਸਾਡੇ ਮਤਲਬ ਜਿਹੜੀ ਜਥੇਬੰਦੀ ਸੀਗੇ ਗ੍ਰਾਹਾਂ ਉਹਨਾਂ ਕੋਲ ਆਏ ਆ
ਠੀਕ
ਉਹਨਾਂ ਨੇ ਆ ਕੇ ਦੱਸਿਆ ਮੁੜ ਕੇ ਵੀ ਸਾਡੇ ਨਾਲ ਆਹ ਹਾਲਤ ਹੋ ਰਹੀ ਆ ਸਾਡੀ ਵੀ ਇੰਨੀ ਜ਼ਮੀਨ ਸਾਡੇ ਕੋਲ ਖੋਹ ਲਈ ਆ ਸਾਡੀ ਜ਼ਮੀਨ ਦੇ ਉੱਤੇ ਮੁੜ ਕੇ ਜਿਹੜੇ ਸੀਗੇ ਵੀ ਪਟਵਾਰੀ ਨੂੰ ਕਹਿ ਕੇ ਮੁੜ ਕੇ ਜਿਹੜੀ ਜ਼ਮੀਨ ਸਾਡੇ ਨਾਲ ਬੋਲਦੀ ਸੀਗੀ ਤਾਂ ਉਹਨਾਂ ਨੇ ਜਿਹੜੇ ਇੰਤਕਾਲ ਤੜਾ ਕੇ
ਇੱਕ ਸਾਥੀ ਜੀ ਇੱਕ ਹੋਰ ਚੜਨਾ ਪਾਓ ਕਿ ਜਿਹੜੀ ਜ਼ਮੀਨ ਖੋਹੀ ਜਾਂਦੀ ਸੀਗੀ ਉਹ ਮੁੜ ਕੇ ਸਰਕਾਰ ਦੇ ਹੱਥ ਨਹੀਂ ਆ ਰਹੀ ਉਹ ਸਗੋਂ ਤੇ ਜਿਹੜੇ ਧਨਾੜ ਹੈਗੇ ਨੇ ਜਗੀਰਦਾਰ ਉਹਨਾਂ ਦੇ ਹੱਥਾਂ ਜਾ ਰਹੀ ਹੈ
ਨਹੀਂ ਖੋਹ ਹੀ ਹੋ ਰਹੇ ਸੀ
ਹਾਂ ਖੋਹ ਹੀ ਹੋ ਰਹੇ
ਸਰਕਾਰ ਨਹੀਂ ਸੀ ਖੋਹ ਰਹੀ ਉਹ ਹੀ ਖੋਹ ਰਹੇ ਸੀ ਉਹ ਖੋਹਣ ਤੋਂ ਬਾਅਦ ਚ ਮੁੜ ਕੇ ਜਿਹੜੀਆਂ ਮਤਲਬ ਜਿਹੜੀ ਹੈਗੀ ਉਹ ਬਾਅਦ ਚ ਉਹਨਾਂ ਦੇ ਨਾਂ ਤੜਾ ਕੇ ਉਹ ਸਾਰੇ ਜਿਹੜੇ ਸੀ ਉਹ ਜਿਹੜੇ ਇਹਨਾਂ ਨੇ ਲੋਪ ਉਹਨਾਂ ਨੇ ਆਪਦੇ ਨਾਲ ਕਰਵਾ ਲਈਆਂ ਤਾਂ ਜਦੋਂ ਮੁੜ ਕੇ ਦੇਖਿਆ ਵੀ ਪਟਵਾਰੀ ਵੀ ਉਹਨਾਂ ਰਲ ਗਏ ਤਹਿਸੀਲਦਾਰ ਵੀ ਰਲ ਗਏ ਤੇ ਮੁੜ ਕੇ ਜਿੰਨਾ ਅਮਲਾ ਫੈਲਿਆ ਸੀ ਸਾਰਾ ਇਹਨਾਂ ਰਲ ਗਿਆ ਤਾਂ ਫਿਰ ਉਹਨਾਂ ਨੇ ਮੁੜ ਕੇ ਜਿਹੜਾ ਫਿਰ ਉਹ ਮੁੜ ਕੇ ਜਿਹੜੇ ਸੀ ਉਹ ਗ੍ਰਾਹਾਂ ਵਾਲੇ ਕੋਲ ਆਏ ਵੀ ਦੇਖੋ ਉਹਨਾਂ ਨੂੰ ਵੀ ਸਾਡੀ ਦੇਖੋ ਸਾਡੀ ਮਾਂ ਬਣੋ ਨਹੀਂ ਤਾਂ ਸਾਡੀ ਹਾਲਤ ਮਾੜੀ ਆ ਤਾਂ ਫਿਰ ਇਹ ਮੁੜ ਕੇ ਜਿਹੜਾ ਸੀਗਾ 8ਵੇਂ ਦੇ ਮੈਨੂੰ ਐਂ ਤਾਂ ਯਾਦ ਨਹੀਂ ਸ਼ਾਇਦ 8ਵਾਂ ਕਿ 9ਵਾਂ ਮਹੀਨਾ ਹੋਊਗਾ ਸ਼ਾਇਦ ਅਗਸਤ ਸਤੰਬਰ ਦੀ ਗੱਲ ਆ ਤਾਂ ਅਸੀਂ 99 ਗੱਡੀਆਂ ਲੈ ਕੇ ਇੱਥੋਂ ਮਾਲਵੇ ਚੋਂ ਇਕੱਠੀਆਂ ਕਰਕੇ ਤਾਂ ਅਸੀਂ ਉਹ ਸਾਰੇ ਪਿੰਡਾਂ ਦੇ ਵਿੱਚ ਜਿੰਨਾ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਦੇ ਉੱਤੇ ਉਹ ਕਬਜ਼ੇ ਕਰ ਰਹੇ ਸੀ ਜਿੱਥੇ ਕਬਜ਼ਾ ਕਰ ਲਿਆ ਸੀਗਾ ਜਿੰਨੇ ਪਿੰਡਾਂ 'ਚ ਸਾਡੇ ਉਹ ਲਾਗੇ ਸਾਨੂੰ ਮਿਲ ਗਏ ਦੁਬਾਰਾ ਕਬਜ਼ਾ ਤੜਾ ਕੇ ਉਹਨਾਂ ਨੇ ਤਿੰਨੋਂ ਨੇ ਨਾਂ ਕਰਵਾ ਕੇ ਆਉਂਦਾ ਉਹਨਾਂ ਉਹ 'ਚ ਵੀ ਤੁਸੀਂ ਅਸੀਂ ਵੀ ਸਾਰੇ ਵੀ ਗੇੜਾ ਮਾਰਦੇ ਹਾਂ ਸਾਰੇ ਪਿੰਡਾਂ 'ਚ ਜਾ ਕੇ ਉਹਨੇ ਪਤਾ ਲੈ ਕੇ ਉਹਨੂੰ ਵੀ ਕਿੰਨੀ ਕੁ ਜ਼ਮੀਨ ਹੈ ਅਤੇ ਕੀ ਕੁਛ ਹੋ ਰਿਹਾ ਤਾਂ ਨਾਲ ਲਗਮਾ ਲੋਪੋ ਕੇ ਜਾ ਕੇ ਉਹਦੇ ਘਰ ਦੇ ਬੁਰੇ ਜਾ ਕੇ ਉਹਨੂੰ ਕਹਿ ਕੇ ਹੁਣ ਹਦਾਇਤ ਕਰਕੇ ਵੀ ਬੰਦੇ ਦਾ ਪੁੱਤ ਬਣ ਜਾ ਅੱਜ ਤੋਂ ਬਾਅਦ ਤੂੰ ਜ਼ਮੀਨ ਤੇ ਵੜਿਆ ਨਾ ਫਿਰ ਤੇਰੇ ਨਾਲ ਉਹ ਕਰਾਂ ਜਿਹੜੀ ਕਦੇ ਨਾ ਕੀਤੀ ਹੋਵੇ ਪਰ ਉਹ ਜਦੋਂ ਉਹ ਬੰਦਾ ਪਿਛਾਂ ਹਟਿਆ ਉਹ ਬੰਦਾ ਪਿਛਾਂ ਹਟਿਆ ਉਦੋਂ ਮੁੜ ਕੇ ਫਿਰ ਜੀ ਜ਼ਮੀਨ ਸੀਗੀ ਫਿਰ ਉਦੋਂ ਬਾਅਦ ਮੁੜ ਕੇ ਸਾਧੂ ਸਿਉਂ ਦੀ ਮੁੜ ਕੇ ਜਿਹੜੀ ਸੀ ਉੱਥੇ ਉਹ ਡਿਊਟੀ ਲਾ ਦਿੱਤੀ ਵੀ ਤੂੰ ਮੁੜ ਕੇ ਜਿਹੜੀ ਜ਼ਮੀਨ ਆ ਇਹ ਕਿਉਂਕਿ ਸਰਕਾਰ ਮੰਨਦੀ ਆ ਜਿੰਨੇ ਵੀ ਮੁੜ ਕੇ ਜਿਹੜੇ ਜਿੰਨੇ ਵੀ ਜੇ ਕਾਂਗਰਸ ਦੀ ਸਰਕਾਰ ਬਣੀ ਜਾਂ ਅਕਾਲੀਆਂ ਸਰਕਾਰ ਬਣੀ ਆ ਹਰ ਕਿਸੇ ਨੇ ਪੁੱਤ ਦਿੱਤੇ ਉਹਨੂੰ ਮੁੜ ਕੇ ਵੀ ਤੁਹਾਡੇ ਨਾਲ ਜ਼ਮੀਨਾਂ ਕਰਦੇ ਪਰ ਕੀਤੀਆਂ ਨਹੀਂ ਸਿਰਫ ਉਹ ਤਾਂ ਵੋਟਾਂ ਹੀ ਲੈਂਦੇ ਰਹੇ ਤਾਂ ਇਹ ਸੋਚ ਲਿਆ ਮੁੜ ਕੇ ਵੀ ਹੁਣ ਆਪਾਂ ਜੀ ਜ਼ਮੀਨਾਂ ਦਾ ਨਾ ਕਰਾਈਆਂ ਜਾਣ ਤਾਂ ਫਿਰ ਸਾਧੂ ਸਿੰਘ ਦੀ ਜਦੋਂ ਉੱਥੇ ਮਤਲਬ ਡਿਊਟੀ ਲਾ ਦਿੱਤੀ
ਇਹ ਅੰਮ੍ਰਿਤਸਰ ਤਰਨ ਤਾਰਨ ਜ਼ਿਲ੍ਹੇ 'ਚ ਨਾ
ਹਾਂਜੀ ਹਾਂਜੀ ਤਾਂ ਉਹਨਾਂ ਪਿੰਡਾਂ ਵਿੱਚ ਮੁੜ ਕੇ ਜਾ ਕੇ ਜਿਹੜੀ ਉਹ ਜ਼ਮੀਨ ਆ ਜਦੋਂ ਮਤਲਬ ਜਿਹੜੇ ਸੀਗੇ ਉੱਥੋਂ ਸਾਧੂ ਸਿੰਘ ਦੀ ਡਿਊਟੀ ਸੀ ਮੁੜ ਕੇ ਵੀ ਉਹਨਾਂ ਪਿੰਡਾਂ ਦੀ ਜ਼ਮੀਨ ਉੱਥੋਂ ਦੇ ਜਿਹੜੇ ਮਤਲਬ ਕਾਗਜ਼ ਪੱਤਰ ਪੂਰੇ ਕਰਕੇ ਉਹਨਾਂ ਦੇ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਮੁੜ ਕੇ ਨਾਲ ਇਕੱਠੇ ਕਰਕੇ ਤੇ ਉਹ ਲਿਆ ਕੇ ਉਦੋਂ ਬਾਅਦ ਚ ਤਹਿਸੀਲਦਾਰ ਦੇ ਉਹਦੇ ਨਾਂ ਨਾ ਕਰਾਉਣੇ ਉਹ ਬਾਅਦ ਚ ਮੁੜ ਕੇ ਫਿਰ ਜਿੰਨੇ ਦੇ ਤਾਂ ਜ਼ਮੀਨਾਂ ਨੇੜਿਓਂ ਖੋਹੀਆਂ ਸੀ ਉਹ ਤਾਂ ਜ਼ਮੀਨਾਂ ਪਹਿਲਾਂ ਖਵਾ ਕੇ ਉਹਨਾਂ ਦੇ ਖੋਲ ਤੋਂ ਖੋਹ ਕੇ ਤੇ ਉਹਨਾਂ ਕਿਸਾਨਾਂ ਦੇ ਨਾਂ ਨਾਂ ਨੀ ਕਰਾਈਆਂ ਪਰ ਉਹਨਾਂ ਤੇ ਕਬਜ਼ਾ ਕਰਾਤਾ ਵੀ ਤੁਸੀਂ ਵਾਹੋ ਜਿਵੇਂ ਤੁਸੀਂ ਅੱਗੇ ਵਾਹੁੰਦੇ ਉਵੇਂ ਵਾਹੋ ਆਖਿਰ ਕੀ ਹੋਇਆ ਵੀ ਜਿਹੜੇ ਦਿਨ ਉਹਦੀ ਮੌਤ ਦਾ ਕਾਰਨ ਬਣਿਆ ਉਹ ਇਹ ਸੀਗਾ ਮੁੜ ਕੇ ਵੀ ਅਸੀਂ ਚਾਹੁੰਦੇ ਸੀ ਪਿਰਤ ਪਾਉਣਾ ਵੀ ਇੱਕ ਵਾਰ ਇੱਕ ਜ਼ਮੀਨ ਦੀ ਇੱਕ ਪਿਰਤ ਪਾ ਦਿੱਤੀ ਜਾਵੇ ਤਾਂ ਕਿ ਜਿਹੜੀ ਜ਼ਮੀਨ ਆ ਇੱਕ ਵਾਰ ਥੋੜ੍ਹੀ ਜ਼ਮੀਨ ਭਾਵੇਂ 10-5 ਕਿੱਲੇ ਹੋਣ ਕਿਸੇ ਦੇ ਨਾਂ ਹੋ ਜਾਣ ਤੇ ਤਾਂ ਗਾਂਹ ਅਸੀਂ ਜਿਹੜੀ ਕੋਈ ਹੋਰ ਸਰਕਾਰ ਆਊ ਜਾਂ ਕੋਈ ਹੋਰ ਅਸੀਂ ਦਬਾਅ ਪਾ ਕੇ ਪਾ ਲਵਾਂਗੇ ਸਾਧੂ ਸਿਉਂ ਉਸ ਦਿਨ ਉੱਥੇ ਮੁੜ ਕੇ ਕਿਹੜੀ ਤਰੀਕ ਸੀ
ਉਹ 22 ਜੀ
22 ਤਰੀਕ ਸੀ ਤਾਂ ਇਹ ਗੱਲ ਹੈਗੀ 10 ਤਰੀਕ ਦੀ
ਬੀਤੀ 22 ਹਾਂਜੀ
10 ਤਰੀਕ ਦੀ ਗੱਲ ਸੀ ਜਦੋਂ ਮੁੜ ਕੇ ਜਾ ਕੇ ਤੇ ਇਹ ਉੱਥੇ ਤਹਿਸੀਲਦਾਰ ਕੋਲੇ ਗਿਆ ਤੇ ਤਹਿਸੀਲਦਾਰ ਨੂੰ ਕਿਹਾ ਮੁੜ ਕੇ ਵੀ ਤੇਰੇ ਨਾਲ ਅੱਜ ਸਾਡਾ ਤੇ ਵਾਅਦਾ ਹੈ ਵੀ ਇਹ ਜਿਹੜੀ ਜ਼ਮੀਨ ਆ ਫਲਾਣੇ ਬੱਲੇ ਬੰਦੇ ਨਾਲ ਕਰ ਉਹ ਪਹਿਲਾਂ ਤਾਂ ਮਤਲਬ ਜਿਹੜਾ ਸੀਗਾ ਉਹ ਆਨਾਕਾਨੀ ਕਰਦਾ ਰਿਹਾ ਉਦੋਂ ਬਾਅਦ ਚ ਮੁੜ ਕੇ ਫਿਰ ਜਿਹੜੀ ਨਾ ਇਹ ਪਤਾ ਲੱਗਿਆ ਮੁੜ ਕੇ ਉਹ ਬੰਦਾ ਪਿਛਵਾੜੇ ਮਗਲੇ ਪਾਸੇ ਦੀ ਜਾਣੀ ਸਰਕਾਰੀ ਦਫ਼ਤਰ ਦੇ ਵਿੱਚੋਂ ਪਿਛੜਵਾ ਲੰਘਣ ਲੱਗਾ ਤਾਂ ਜਿਹੜੇ ਦੂਜੇ ਪਾਸੇ ਮਗਰ ਬੰਦੇ ਖੜੇ ਸੀਗੇ ਉਹਨਾਂ ਨੇ ਸਾਧੂ ਸਿੰਘ ਕਿਹਾ ਵੀ ਬੰਦਾ ਨਿਕਲ ਚੜਿਆ ਜਿਹੜਾ ਸੀਗਾ ਤਹਿਸੀਲਦਾਰ ਆ ਤਾਂ ਉਹ ਸਾਧੂ ਸਿੰਘ ਦੂਜੇ ਪਾਸੇ ਦੀ ਜਾ ਕੇ ਉਹਨੇ ਧੱਕਾ ਦੇ ਕੇ ਜ਼ੋਰ ਦੀ ਮੁੜ ਕੇ ਜਿਹੜੀ ਨਾ ਉਹ ਕਦੀ ਕਿੰਨੀਆਂ ਲੁੱਟਣੀਆਂ ਲੱਗੀਆਂ ਉਹਨੂੰ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਬਹਿ ਇੱਥੇ ਦਸਖਤ ਕਰ ਇੱਥੇ ਉਹ ਬੰਦੇ ਦੇ ਮੁੜ ਕੇ ਫਿਰ ਉਹਨੂੰ ਕੁਰਸੀ ਤੇ ਬਹਾ ਕੇ ਬੰਨ ਕੇ ਉਹ ਤਾਂ ਦਸਖਤ ਕਰਵਾਈ ਤੇ ਘਰ ਦਸਖਤ ਕਰਕੇ ਉਹਦਾ ਬਾਅਦ ਫਿਰ ਬਾਅਦ ਜਿੱਤਾ ਜਾਂਦਾ ਜਦੋਂ ਇਹ ਗੱਲ ਹੋਈ ਆ ਤੇ ਜ਼ਮੀਨ ਉਹਦੇ ਨਾਲ ਹੋ ਗਈ ਤਾਂ ਫਿਰ ਇਹਨੇ ਸੱਤੀ ਕੱਪੜੀ ਅੱਗ ਲੱਗ ਗਈ ਵੀਰ ਸਿੰਘ ਲੋਪੇ ਉਹਨਾਂ ਦੇ ਬਈ ਜੇ ਐ ਹੋਣ ਲੱਗ ਪਈ ਜੇ ਪਿਰਤ ਪੈ ਗਈ ਤਾਂ ਜ਼ਮੀਨ ਮੁੜ ਕੇ ਜ਼ਮੀਨਾਂ ਜਾਣੀਆਂ ਚਲਾ ਤਾਂ ਜਿਹੜੇ ਥੋੜੇ ਜ਼ਮੀਨ ਗਈ ਜਾਂ ਬਹੁਤੀ ਜ਼ਮੀਨ ਗਈ ਆ ਇਹ ਕਾਰਨ ਬਣਿਆ ਉਹਦੀ ਮੌਤ ਦਾ ਤਾਂ ਫਿਰ ਉਹ ਉਦੋਂ ਸਿਰਫ ਅਗਲੇ ਦਿਨ ਇਸ ਗੱਲ ਦਾ ਮੁੜ ਕੇ ਜਿਹੜੀ ਉੱਥੇ ਇੱਕ ਧਰਨਾ ਰੱਖਿਆ ਗਿਆ ਸੀਗਾ ਉੱਥੇ ਮੁਜ਼ਾਹਰਾ ਕਰਨਾ ਸੀ ਲੋਕਾਂ ਨੂੰ ਦੱਸਣਾ ਸੀਗਾ ਵੀ ਕੀ ਸਮਝੌਤਾ ਹੋਇਆ ਕਿਹੜੀ ਜ਼ਮੀਨ ਕਿਹਦੇ ਨਾਲ ਕਿਵੇਂ ਚੱਲੇਗੀ, ਕਿੰਨਾ ਫਰਕ ਪਿਆ, ਜਾਂ ਗਾਂਹ ਕਿੰਨੇ ਕਿੰਨੀ ਕੁ ਜ਼ਮੀਨ ਹੈਗੀ ਆ, ਕਿੰਨੇ ਕੁ ਜਿਹੜੇ ਉਹਨੂੰ ਕਾਗਜ਼ ਪੱਤਰ ਤਿਆਰੀ ਆ। ਤਾਂ ਪਰ ਉਸ ਤੋਂ ਇੱਕ ਦਿਨ ਪਹਿਲਾਂ ਉਹ 11 ਤਰੀਕ ਵਾਲੇ ਦਿਨ ਜਿਹੜਾ ਸੀਗਾ ਵੀ ਉਹ ਪਿੱਛਾ ਕੀਤਾ ਉਹ 20-25 ਬੰਦਿਆਂ ਨੇ, ਤੇ 20-25 ਬੰਦਿਆਂ ਮਿਲ ਕੇ ਬਾਅਦ ਚ ਮਿਲ ਕੇ ਜਾ ਕੇ ਫਿਰ 2010 ਦੇ ਵਿੱਚ ਜਿਹੜੀ ਹੈਗੀ ਆ ਉਹ ਬਹੁਤ ਘਿਨਾਉਣੇ ਢੰਗ ਨਾਲ ਜਿਹੜੀ ਹੈਗੀ ਆ ਉਹ ਮਾਰਿਆ ਗਿਆ, ਤੇ ਕੋਈ ਇਹੋ ਜਿਹਾ ਅਸ਼ਤਰ ਨਸ਼ਤਰ ਨਹੀਂ ਛੱਡਿਆ ਉਹਨਾਂ ਵੀ ਜਿਹੜਾ ਉਹਦੇ ਨਾਂ ਜਿਹੜਾ ਮਤਲਬ ਜਿਹੜੀ ਹੋਇਆ, ਕਿਉਂਕਿ 20-25 ਬੰਦੇ ਮਾਰਨ ਵਾਲੇ ਸੀਗੇ। ਤਾਂ ਇਹ ਮਤਲਬ ਉਹਦੀ ਮੌਤ ਦਾ ਕਾਰਨ ਜਿਹੜਾ ਮੁੜ ਕੇ ਸੀਗਾ ਉਹ ਲੋਕਾਂ ਦੀ ਜ਼ਮੀਨ ਲੋਕਾਂ ਦੀ ਖਾਤਰ ਲੋਕਾਂ ਦੇ ਨਾਂ ਕਰਾਉਣ ਵਾਸਤੇ ਇਹਨਾਂ ਸਾਰੀਆਂ ਸਰਕਾਰਾਂ ਜਿਨ੍ਹਾਂ ਨੇ ਉੱਥੇ ਵੋਟਾਂ ਹੀ ਮੁੱਛੀਆਂ 70 ਸਾਲ ਤੇ ਕੱਖ ਭੰਨ ਕੇ ਦੂਰਾ ਨਹੀਂ ਕੀਤਾ, ਉਹਨਾਂ ਲੋਕਾਂ ਨੂੰ ਮੁੜ ਕੇ ਜਿਹੜਾ ਉਹਨਾਂ ਲੋਕਾਂ ਦੀ ਬਾਬਤ ਤੋਂ ਬੰਦਾ ਜਿਹੜਾ ਸੀਗਾ ਉਹ ਖੇਤਾਂ ਦਾ ਪੁੱਤ ਸੀ ਤੇ ਖੇਤਾਂ ਦੇ ਜਿਹੜਾ ਸੀਗਾ ਉਹ ਜਿਹੜਾ ਹੈਗਾ ਉਹਦੀ ਖਾਤਰ ਜਿਹੜਾ ਬੰਦਾ ਸੀਗਾ ਉਹ ਜਿਹੜਾ ਉਹਦੀ ਮੌਤ ਹੋਈ ਆ ਉਹਦਾ ਕਾਰਨ ਇਹ ਬਣਿਆ ਸੀਗਾ ਜਿਹਦੀ ਹੁਣ ਆਪਾਂ ਜਿਹੜਾ 21 ਤਰੀਕ ਗੱਲ
ਹਾਂਜੀ ਹਾਂਜੀ 21 ਤਰੀਕ ਨੂੰ ਹੋ ਗਿਆ ਸਮਾਗਮ 8ਵੀਂ ਵਰੇਗੰਢ
ਉਹ ਚਲੋ ਤੁਸੀਂ ਗੱਲ ਕਰੋ।
ਹਾਂਜੀ 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 ਸਾਥੀ ਜੀ ਉਹਦੇ ਥੋੜਾ ਜਿਹਾ ਆਪਾਂ ਮੇਰੇ ਖਿਆਲ ਅਨੁਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ।
ਹਾਂਜੀ
ਬ੍ਰੇਕ ਦੇ ਵਿੱਚ ਇਹਨਾਂ ਦਾ ਸਾਧੂ ਸਿੰਘ
ਗੀਤ ਉਹ ਗੀਤ ਕਾਫੀ ਲਿਖਦੇ ਸੀ, ਇੱਕ ਗੀਤ ਮਿਲਿਆ ਗਾਇਆ ਮੈਨੂੰ ਪਤਾ ਨਹੀਂ ਕਿਹਦਾ ਪਰ ਲਿਖਿਆ ਸਾਧੂ ਸਿੰਘ ਤਖਤੂਪੁਰਾ ਹੋਣਾ ਦਾ, ਤੋ ਇਹ ਗੀਤ ਦੇ ਰੂਪ ਚ ਅਸੀਂ ਛੋਟੀ ਬ੍ਰੇਕ ਲੈਣੇ ਆ।
ਸਾਰਾ ਦਿਨ ਰਹਾ ਨੀ ਮੈਂ ਸਿੱਟੇ ਚੁੱਗਦੀ ਸੱਤ ਫੁੱਕਿਆਂ ਫੁੱਕਿਆਂ ਤੋਂ ਹੋਰ ਨਾ ਵਗਾਰ ਪੁੱਗਦੀ ਸੱਤ ਫੁੱਕਿਆਂ ਫੁੱਕਿਆਂ ਤੋਂ ਹੋਰ ਨਾ ਵਗਾਰ ਪੁੱਗਦੀ ਵੱਧ ਮੇਰਾ ਵੀਰਾ ਚਾਰ ਸਾਰਾ ਦਿਨ ਮਾਰੇ ਗੋਆ ਕੱਟਦੀ ਤਨ ਪੀਣ ਨੂੰ ਨਾ ਜੋੜ ਤਿਲ ਸਿੱਧੀ ਕੁੱਟੀ ਵੀ ਤਨ ਪੀਣ ਨੂੰ ਨਾ ਜੋੜ ਤਿਲ ਸਿੱਧੀ ਕੁੱਟੀ ਵੀ ਮੁੱਲ ਸਭੀ ਮੱਠਿਆਂ ਦੀ ਜਦ ਚਾਹੁੰਦੇ ਜੋਰਾ ਬਾਹਰ ਲੈਂਦੇ ਲੱਤਣ ਸਾਡੇ ਸਬਰਾਂ ਸਬਰਾਂ ਦੇ ਬਨ ਹੋਣ ਗਏ ਟੁੱਟਣੀ ਸਾਡੇ ਸਬਰਾਂ ਸਬਰਾਂ ਦੇ ਬਨ ਹੋਣ ਗਏ ਟੁੱਟਣੀ
ਸਾਰੇ ਸਾਥੀਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਤੋ ਦੋਸਤੋ ਅਸੀਂ ਗੀਤ ਜਿਹੜਾ ਤੁਸੀਂ ਸੁਣ ਰਹੇ ਸੀ ਇਹ ਸਾਥੀ ਸਾਧੂ ਸਿੰਘ ਤਖਤੂਪੁਰਾ ਹੋਰਾਂ ਦਾ ਲਿਖਿਆ, ਤੋ ਉਹਨਾਂ ਦੀ ਜੀਵਨੀ ਤੇ ਗੱਲਬਾਤ ਕਰ ਰਹੇ ਸੀ, ਤੋ ਗੱਲ ਜਾਰੀ ਰੱਖਦੇ
ਜੀ। ਸਾਥੀ ਜੀ ਇੱਕ ਅਖੀਰ ਦੇ ਵਿੱਚ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਉਹਨਾਂ ਦਾ ਸੰਘਰਸ਼ ਤੇ ਉਹਨਾਂ ਦੀ ਸ਼ਹੀਦੀ ਦੇ ਬਾਰੇ ਚ ਥੋੜਾ ਜਿਹਾ ਇੱਥੇ ਚਾਨਣਾ ਪਾਓ ਕਿ ਮੇਰੇ ਖਿਆਲ ਸਰੋਤੇ ਸਾਰੇ ਜਾਣਦੇ ਨੇ ਕਿ ਮੁਜ਼ਾਰੇ ਅਸੀਂ ਕਿ ਇਹਨਾਂ ਨੂੰ ਕਹਿੰਦੇ ਹਾਂ ਜਿਹਨਾਂ ਲੋਕਾਂ ਦੇ ਵਾਸਤੇ ਉਹ ਲੜ ਰਹੇ ਸੀਗੇ ਉਹ ਮਤਲਬ ਆਰਥਿਕ ਪੱਖੋਂ ਕਿੰਨੀਆਂ ਕੁ ਜ਼ਮੀਨਾਂ ਦੇ ਮਾਲਕ ਸੀਗੇ, ਇਹ ਥੋੜਾ ਜਿਹਾ ਸਾਰੇ ਕਿਸਾਨ ਹੀ ਸੀਗੇ ਜਾਂ ਉਹਨਾਂ ਦੇ ਵਿੱਚ ਮਜ਼ਦੂਰ ਵੀ ਸ਼ਾਮਲ ਸੀ?
ਉਹ ਸਾਥੀ ਜੀ ਗੱਲ ਏਦਾਂ ਮਤਲਬ ਜਿਹੜੀ ਮਤਲਬ ਮੁਜ਼ਾਰੇ ਆ ਨਾ ਜਿਹੜਾ ਮੁਜ਼ਾਰਾ ਸ਼ਬਦ ਆ ਮਤਲਬ ਕਿ ਉਹਨਾਂ ਵਾਸਤੇ ਵਰਤਿਆ ਜਾਂਦਾ ਜਿੱਦਾਂ ਕੋਈ ਆਪਦੀ ਜ਼ਮੀਨ ਨਾ ਹੋਵੇ, ਪੌੜੀ ਤੇ ਇਸੇ ਤੇ ਲੈ ਕੇ ਵਾਹੁੰਦੇ ਹੁੰਦੇ ਆ ਉਹਨੂੰ ਆਪਾਂ ਮੁਜ਼ਾਰਾ ਕਹਿੰਦੇ ਹਾਂ। ਇਸੇ ਤਰ੍ਹਾਂ ਮੁੜ ਕੇ ਜਿਹੜੇ ਇਹ ਉੱਥੋਂ ਦੇ ਜਿਹੜੇ ਕਿਸਾਨ ਸੀ ਇਹ ਕਿਸਾਨ ਤੋਂ ਭਾਵ ਤੁਸੀਂ ਮਤਲਬ ਜੱਟ ਕਿਸਾਨ ਨਾਲ ਲਿਆ ਜਾਵੇ ਜਾਂ ਜਿਹਨੂੰ ਜਿਹੜਾ ਆਪਾਂ ਕਹਿੰਦੇ ਵੀ ਜਿਹੜੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉੱਚੀ ਜਾਤ ਕਹਿ ਦਿੰਦੇ ਹਾਂ ਅਜਿਹਾ ਨਹੀਂ ਸੀ ਉੱਥੇ ਉੱਥੋਂ ਦੇ ਜਿਹੜੇ ਮੁੜ ਕੇ ਜਿਹੜੇ ਹੈਗੇ ਆ ਉੱਥੇ ਉਹਨਾਂ 'ਚ ਮਜ਼ਦੂਰ ਵੀ ਸੀ ਉਹਨਾਂ ਵਿੱਚ ਸਾਰੀਆਂ ਜਾਤਾਂ ਦੇ ਬੰਦੇ ਲਿਖੇ ਹੋਏ ਜਿਹੜਾ ਬੰਦਾ ਵੀ ਉੱਥੇ ਜਾ ਕੇ ਉਦੋਂ ਆਪਦੀ ਉਹ ਮਿਹਨਤ ਕਰ ਸਕਿਆ ਕਿਉਂਕਿ ਸਰਕਾਰੀ ਤੌਰ 'ਤੇ ਇੱਕ ਤਰ੍ਹਾਂ ਐਲਾਨ ਸੀ ਵੀ ਤੁਸੀਂ ਜ਼ਮੀਨ ਜਿਹੜੀ ਹੈਗੀ ਆਪਦੀ ਮੁੜ ਕੇ ਇਹਨੂੰ ਵਾਹ ਲਓ ਬੀਜਣ ਯੋਗ ਬਣਾ ਲਓ ਅਸੀਂ ਤੁਹਾਡੇ ਨਾਲ ਕਰਾ ਦਾਂਗੇ ਤਾਂ ਇਹਦਾ ਮਤਲਬ ਇਹ ਸੀਗਾ ਵੀ ਉਹਨੂੰ ਕੋਈ ਰੋਕਣ ਵਾਲਾ ਤਾਂ ਹੈ ਨਹੀਂ ਸੀਗਾ ਉੱਥੇ ਫਿਰ ਉੱਥੇ ਮੁੜ ਕੇ ਉਹਨਾਂ ਕਿਸਾਨਾਂ ਨੇ ਉਹ ਜਿਹੜੇ ਮਤਲਬ 70 ਸਾਲ ਪਹਿਲਾਂ ਉਹ ਮਜ਼ਦੂਰ ਹੋਣਗੇ ਜਾਂ ਕੀ ਹੋਣਗੇ ਪਰ ਜਿਹੜਾ ਕੁਛ ਅਸੀਂ ਉੱਥੇ ਜਾ ਕੇ ਵੇਖਿਆ ਸੀ ਕਿਸਾਨ ਹੀ ਦੇਖਿਆ ਉਹਦੀ ਜਾਤ ਕੋਈ ਵੀ ਹੋ ਸਕਦੀ ਪਹਿਲਾਂ ਦੀ ਨੀ ਮੈਨੂੰ ਪਤਾ ਗਾ ਪਰ ਇਸ ਵਾਸਤੇ ਕਿਉਂਕਿ ਕੰਮ ਨਾਲ ਜਾਤ ਬਦਲ ਜਾਂਦੀ ਆ ਜਦੋਂ ਪਹਿਲਾਂ ਮਜ਼ਦੂਰ ਸੀ ਉਹਨੂੰ ਜ਼ਮੀਨ ਮਿਲ ਗਈ ਤਾਂ ਉਹ ਕਿਸਾਨ ਬਣ ਗਏ ਇਸ ਵਾਸਤੇ ਮੁੜ ਕੇ ਚਾਹੇ ਕਿਸੇ ਵੀ ਜਾਤ ਦੇ ਵਿੱਚ ਹੋਣ ਇਸ ਵਾਸਤੇ ਉਹ ਜਿਹੜੇ ਹੈਗੇ ਆ ਉਹਨਾਂ ਨੇ ਮੁੜ ਕੇ ਜਿਹੜੀ ਹੈਗੀ ਆ ਉਹ ਜਾਤ ਦਾ ਕੋਈ ਰੌਲਾ ਨਹੀਂ ਸੀਗਾ ਤੇ ਉਹ ਉਸ ਕਿਸਾਨੀ ਕਿੱਤਾ ਹੀ ਕਰਦੇ ਸੀਗੇ ਤਾਂ ਉਦੋਂ ਬਾਅਦ ਚ ਮੁੜ ਕੇ ਮੈਂ ਇੱਕ ਨਿੱਕੀ ਗੱਲ ਹੋਰ ਕਰਦਾ ਕਿ ਇਹ ਤਕਰੀਬਨ ਮੇਰੇ ਖਿਆਲ ਵੀ ਇਹ ਸ਼ਾਇਦ ਇਹ 2013 ਜਾਂ 14 ਦੀ ਗੱਲ ਆ ਤਾਂ ਉੱਥੇ ਇੱਕ ਵਾਰ ਫੇਰ ਹਮਲਾ ਕੀਤਾ ਗਿਆ ਉਹਨਾਂ ਪਿੰਡਾਂ 'ਚ ਤਾਂ ਕੀ ਹੋਇਆ ਮੁੜ ਕੇ ਉਹ ਸਿਰਫ ਲੋਪੋਕੇ ਦੇ ਨਾਲ ਹੀ ਪਿੰਡ ਆ ਇੱਕ ਮੈਂ ਪਿੰਡ ਦਾ ਨਾਂ ਤਾਂ ਮੈਂ ਭੁੱਲ ਗਿਆ ਤਾਂ ਉੱਥੇ ਮੁੜ ਕੇ ਇਹਨਾਂ ਨੇ ਕੀਤਾ ਸੀਗਾ ਵੀ ਉੱਥੇ ਕੋਈ 100-150 ਬੰਦਾ ਇਕੱਠਾ ਕਰਕੇ ਤੇ ਉਹਨਾਂ ਨੇ ਉਹ ਜਿਹੜੀ ਜ਼ਮੀਨ ਜਿਹੜੀ ਸੀਗੀ ਉੱਥੇ ਮਜ਼ਦੂਰਾਂ ਨੂੰ ਕੁੱਟ ਕੇ ਭਜਾ ਤਾ ਤੇ ਉਹ ਜ਼ਮੀਨ ਤੇ ਦੁਬਾਰਾ ਕਬਜ਼ਾ ਕਰ ਲਿਆ ਤਾਂ ਇੱਕ ਬਾਈ ਚਾਂਸ ਸੀ ਮਤਲਬ ਐਂ ਸੀਗਾ ਵੀ ਉਸ ਦਿਨ ਸਾਧੂ ਸਿਉਂ ਦੀ ਬਰਛੀ ਸੀ ਤੇ ਅਸੀਂ ਜਿਹੜੇ ਸੀਗੇ ਉੱਥੇ ਬਰਛੀ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਨਾਊਂਸ ਕੀਤਾ ਗਿਆ ਵੀ ਉੱਥੇ ਯਾਰ ਵੀ ਇੱਥੇ ਮਤਲਬ ਜਿਹੜੀ ਆਹ ਗੱਲ ਮਤਲਬ ਇਸ ਤਰ੍ਹਾਂ ਹੋਈ ਆ ਤਾਂ ਉਹ ਫਿਰ ਕੀ ਹੋਇਆ ਮੁੜ ਕੇ ਬਾਅਦ ਜਦੋਂ ਉੱਥੇ ਲੱਗ ਜਾਏ ਤੇ ਲੋਕਾਂ ਜਿਹੜੇ ਜਿਹੜੇ ਬੰਦੇ ਸੀਗੇ ਉਹ ਭੱਜ ਕੇ ਮੁੜ ਕੇ ਦੂਜਾ ਪਿੰਡਾਂ 'ਚ ਲੈ ਗਏ ਤਾਂ ਪਿੰਡਾਂ ਦੇ ਜਿਹੜੇ ਲੋਕ ਸੀਗੇ ਮੁੜ ਕੇ ਫਿਰ ਉਹ ਰਵਾਇਤੀ ਹਥਿਆਰ ਡਾਂਗਾਂ ਸੋਟੀਆਂ ਜਿਹਨੂੰ ਹੁੰਦੀਆਂ ਘੋਟਣੇ ਜੋ ਵੀ ਸੂਤ ਆਇਆ ਉਹਨਾਂ ਦੇ ਉਹ ਲੈ ਕੇ ਆ ਗਏ ਤੇ ਜਿਹੜੇ ਫਿਰ ਮਤਲਬ ਜਿਹੜੀਆਂ ਅਸੀਂ ਉਹਨੂੰ ਝੰਡੇ ਵੰਡ ਕੇ ਆਏ ਸੀ ਉੱਥੇ ਮੁੜ ਕੇ ਉਹਨੂੰ ਦਿੱਤੇ ਸੀਗੇ ਉਹ ਲੈ ਕੇ ਆਏ ਉਹਨਾਂ ਨੇ ਫਿਰ ਉਹ ਜ਼ਮੀਨ ਦੇ ਪਾਸੇ ਜਿਹੜਾ ਸੀਗਾ ਉਹ ਝੰਡੇ ਗੱਡ ਤੇ ਲਿਆ ਕੇ ਤੇ ਆਪ ਉਹ ਬਹਿ ਗਏ ਵਿੱਚ ਤੇ ਫਿਰ ਐਲਾਨ ਕਰਤਾ ਵੀ ਹੁਣ ਆਜੋ ਜਿਹੜਾ ਕੋਈ ਆ ਸਕਦਾ ਉਹ ਉਦੋਂ 12-13 ਲੰਘੇ ਨੂੰ ਕਾਫੀ ਸਮਾਂ ਹੋ ਗਿਆ ਪਰ ਅੱਜ ਤੱਕ ਵੀ ਮੁੜ ਕੇ ਦੁਬਾਰਾ ਫੇਰ ਕਿਸੇ ਦੀ ਹਿੰਮਤ ਨਹੀਂ ਪਈ ਮੁੜ ਕੇ ਵੀ ਦੁਬਾਰਾ ਉਹਨਾਂ ਲੋਕਾਂ ਦੀ ਦਿੱਤੀ ਹੈ ਧੱਕੇ ਨਾਲ ਜੀ ਉਹ ਜ਼ਮੀਨ ਆ ਖੋਣ ਇਹਦਾ ਮਤਲਬ ਜਿਹੜੀ ਉੱਥੇ ਇੱਕ ਵਾਰੀ ਪਿੱਤ ਪੈ ਚੁੱਕੀ ਆ ਜਿਹੜਾ ਲੋਕਾਂ ਦਾ ਇੱਕ ਵਾਰੀ ਜਿਹੜਾ ਜਿਹੜਾ ਦਮ ਬਣਾ ਤਾ ਉੱਥੇ ਉਹਨੇ ਤਾਕਤ ਵਿਖਾਈ ਆ ਵੀ ਆ ਤਾਕਤ ਆਹ ਹੁੰਦੀ ਹੈ ਤੇ ਐਂ ਕਰਕੇ ਦਿਖਾਈ ਆ ਤਾਂ ਹੁਣ ਉੱਥੇ ਉਹ ਗੱਲਾਂ ਹੈ ਨਹੀਂ ਆ ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ ਅੱਜ ਕੱਲ੍ਹ ਤਾਂ ਉੱਥੇ ਲੋਕ ਵੀ ਉਹ ਵੀ ਡਰਦੇ ਉਹਨੂੰ ਕਿ ਜਿਹੜੇ ਧੱਕਾ ਕਰਨ ਵਾਲੇ ਵੀ ਉਹ ਜਿਹੜੇ ਉਹ ਡਰਦੇ ਇਸ ਵਾਸਤੇ ਵੀ ਉਹ ਆਹ ਹਾਲਤ ਵੀ ਉੱਥੇ ਇੱਕ ਵਾਰੀ ਉਹ ਬਣ ਚੁੱਕੀ ਆ ਪਰ ਉਦੋਂ ਬਾਅਦ ਵਿੱਚ ਜਿਹੜੀ ਹੈਗੀ ਆ ਤਕਰੀਬਨ ਉਵੇਂ ਹੀ ਚੱਲ ਰਹੀ ਜਿਵੇਂ ਹੈਗੀ ਵੀ ਜ਼ਮੀਨ ਤਾਂ ਅੱਜ ਨਾ ਨਹੀਂ ਹੋਈ ਪਰ ਉਹ ਮਤਲਬ ਵੀ ਆਪਣੇ ਵੱਲੋਂ ਕਿਸਾਨ ਜਥੇਬੰਦੀ ਵੱਲੋਂ ਇਹ ਪੂਰੀ ਮਤਲਬ ਜਿਹੜੀ ਹੈਗਾ ਇਹ ਜ਼ੋਰ ਲਾ ਦਾ ਲੱਗਿਆ ਹੋਇਆ ਕਿ ਉਹ ਜ਼ਮੀਨ ਉਹਨਾਂ ਦੇ ਨਾਂ ਜਾਵੇ
ਬਿਲਕੁਲ 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 ਸਾਥੀ ਜੀ ਬਿਲਕੁਲ ਆਪਾਂ ਐਂ ਕਰਦੇ ਹਾਂ ਸਾਥੀ ਜੀ ਆਪਾਂ ਜਿਹੜਾ ਤੁਹਾਡਾ ਆਪਣਾ ਦੂਜਾ ਟੌਪਿਕ ਹੈ ਲੜੀਵਾਰ ਕਿ ਖਾਸ ਕਰਕੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਿੱਚ ਨੌਜਵਾਨਾਂ ਦੀ ਜਿਹੜੀ ਅਗਵਾਹੀ ਘੱਟ ਦੇ ਜਿਹੜੇ ਕਾਰਨ ਆਪਾਂ ਪਿਛਲੇ ਵਾਰੀ ਟੌਪਿਕ ਸ਼ੁਰੂ ਕੀਤਾ ਸੀ ਉਹ ਅਨੂ ਜੀ ਪੜ੍ਹਨ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹ ਤੁਸੀਂ ਵੀ ਲੈ ਲਓ ਮੇਰੇ ਕੋਲ ਵੀ ਲਿਖਿਆ ਹੋਇਆ ਹੈਗਾ ਆ ਸੋ ਇੱਕ ਮੈਂ ਪਹਿਲਾਂ ਕਿਤਾਬ ਸਾਥੀ ਜੀ ਇਹ ਇਹਦਾ ਨਾਂ ਆਪਾਂ ਪਹਿਲਾਂ ਦੱਸਤਾ ਸੀਗਾ ਕਿ ਸਸਟੇਨੇਬਲ ਫਾਰਮਿੰਗ ਸਸਟੇਨੇਬਲ ਐਗਰੀਕਲਚਰ ਵਰਸਿਸ ਕੋਪਰੇਟ ਗਰੀਡ ਸੋ ਬੇਸਿਕਲੀ ਸਸਟੇਨੇਬਿਲਟੀ ਦਾ ਅਨੂ ਜੀ ਮਤਲਬ ਇਹ ਹੁੰਦਾ ਕਿ ਜਿਹੜੀ ਚਿਰ ਸਥਾਈ ਜਾਂ ਲੰਬੇ ਸਮੇਂ ਤੱਕ ਕਾਇਮ ਰਹਿਣ ਵਾਲੀ ਚੀਜ਼ ਜਿਵੇਂ ਕਿਸਾਨੀ ਦੇ ਹੁਣ ਸੰਕਟ ਆਇਆ ਪਿਆ ਕਿ ਬਿਨਾਂ ਸੰਕਟ ਤੋਂ ਜਿਹੜੇ ਕਿਸਾਨ ਨੇ ਉਹ ਹਮੇਸ਼ਾ ਦੇ ਵਾਸਤੇ ਇੱਕ ਖੁਸ਼ਹਾਲੀ ਦੀ ਕਿਸਾਨ ਜਾਂ ਮਜ਼ਦੂਰ ਆਪਣੀ ਜ਼ਿੰਦਗੀ ਬਿਤਾਉਣ ਸਕਣ ਉਹੋ ਜਿਹਾ ਜਿਹੜਾ ਮਾਡਲ ਵਾ ਉਹ ਤੇ ਜਿਹੜਾ ਦੂਸਰੇ ਪਾਸੇ ਜਿਹੜੀ ਕੋਪਰੇਟ ਦੀ ਜਿਹੜਾ ਉਹ ਜਿਹੜਾ ਉਹਨਾਂ ਦਾ ਲਾਲਚੀ ਵਤੀਰਾ ਹੈ ਕਿ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਲੁੱਟ-ਸੁੱਟ ਕੀਤੀ ਜਾਵੇ ਸੋ ਅਨੂ ਜੀ ਇਹ ਇਹਦਾ ਜਿਹੜੀ ਇੰਟਰੋਡਕਸ਼ਨ ਬਹੁਤ ਹੀ ਕਮਾਲ ਦੀ ਹੈ ਕਿਉਂਕਿ ਜਦੋਂ ਇਹ ਪਹਿਲਾ ਹੀ ਜਿਹੜਾ ਇਹਦਾ ਸ਼ਬਦ ਹੈਗਾ ਆ ਉਹ ਉਹਦੇ ਵਿੱਚ ਹੀ ਕਾਫੀ ਕੁਛ ਇਹ ਸਾਥੀ ਇਹ ਜਿਹੜੇ ਲਿਖਾਰੀ ਨੇ ਉਹ ਕਹਿ ਚੁੱਕੇ ਨੇ ਉਹ ਕਹਿੰਦੇ ਨੇ ਕਿ ਦੇਰ ਇਜ਼ ਏ ਮਨੀ ਟੂ ਬੀ ਮੇਡ ਇਨ ਫਾਰਮਿੰਗ ਬਟ ਨੋਟ ਫੋਰ ਦਾ ਫਾਰਮਰਸ ਨੋਟ ਬਾਏ ਦਾ ਫਾਰਮਰਸ ਸੋ ਕੀ ਖੇਤੀਬਾੜੀ ਦੇ ਵਿੱਚ ਪੈਸਾ ਤੇ ਬਣਾਉਣ ਨੂੰ ਬਹੁਤ ਪਰ ਕਿਸਾਨਾਂ ਵਾਸਤੇ ਉਹਨਾਂ ਵਾਸਤੇ ਕਿਸੇ ਹੋਰ ਵਾਸਤੇ ਹੈ ਸੋ ਅੱਗੇ ਉਹ ਲਿਖਦੇ ਨੇ ਕਿ ਸੱਚ ਤੁਸੀਂ ਜਿੱਥੇ ਵੀ ਟਿੱਪਣੀ ਆਪਣੀ ਕਰਨੀ ਚਾਹੋ ਕਰ ਸਕਦੇ ਹੋ ਤੁਸੀਂ ਉਹ ਕਹਿੰਦੇ ਕਿ ਦਿਸ ਪੈਂਪਲੇਟ ਐਗਜ਼ਾਮਿਨਸ ਦ ਰੀਜ਼ਨ ਵਾਈ ਫਾਰਮਰ ਅਰਾਊਂਡ ਦਾ ਵਰਲਡ ਆਰ ਪੂਅਰ ਐਂਡ ਦੇਰ ਆਰ ਬਿਲੀਅਨਸ ਹੰਗਰੀ ਪੀਪਲ ਸੋ ਇਹ ਜਿਹੜਾ ਕਿਤਾਬ ਚਾ ਜਿਹੜਾ ਛੋਟੀ ਜਿਹੀ ਕਿਤਾਬ ਆ ਮਿਰਖਲੇ ਦੇ 50-60 ਪੰਨੇ ਹੋਣਗੇ ਇਹਨੂੰ ਜੀ ਸੋ ਉਹ ਇਹ ਇੱਕ ਜਾਂਚ ਕਰਨ ਦੀ ਕੋਸ਼ਿਸ਼ ਕਰੂਗਾ ਇਹਦੇ ਵਿੱਚ ਕਿ ਇੱਕ ਪਾਸੇ
100 ਪੰਨੇ
ਹਾਂਜੀ ਇੱਕ ਪਾਸੇ ਜਿਹੜੇ ਕਿਸਾਨ ਨੇ ਸਾਥੀ ਜੀ ਉਹ ਬਹੁਤ ਗਰੀਬ ਨੇ ਤੇ ਦੂਜੇ ਪਾਸੇ ਬਿਲੀਅਨਸ ਮਤਲਬ ਕਰੋੜਾਂ ਦੇ ਹਿਸਾਬ ਨਾਲ ਲੋਕੀ ਭੁੱਖੇ ਨੇ ਮਤਲਬ ਇਹ ਕਿੱਦਾਂ ਹੋ ਸਕਦਾ ਇਹ ਗੱਲ ਨਾ ਸੋ ਅੱਗੇ ਉਹ ਲਿਖਦੇ ਨੇ ਕਿ the terms of the trade for farmers continually declines and farmer are forced off the land so ਜਿਹੜਾ ਉਹਨਾਂ ਦੇ ਵਿੱਚ ਮਤਲਬ ਲਗਾਤਾਰਤਾ ਦੇ ਨਾਲ ਉਹਨਾਂ ਦੇ ਵਿੱਚ ਗਿਰਾਵਟ ਆ ਰਹੀ ਹੈ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਉਹਨੇ ਤੁਸੀਂ ਵੀ ਕੰਟਰੀਬਿਊਟ ਕਰ ਸਕਦੇ
ਹੋ ਹਾਂ ਉਹਨਾਂ ਦਾ ਜਿਹੜੇ ਉਹ ਕੰਮ ਕਰਨ ਦੀਆਂ ਸ਼ਰਤਾਂ ਨੇ ਜਿਹੜੀਆਂ ਲਾਈਆਂ ਜਾਂਦੀਆਂ ਉਹਨਾਂ ਤੇ ਉਹ ਲਗਾਤਾਰਤਾ ਨਾਲ ਉਹ ਉਹਨਾਂ ਦੇ ਖਿਲਾਫ ਜਾ ਰਹੀਆਂ ਉਹਨਾਂ ਦੇ ਹੱਕ ਚ ਨਹੀਂ ਪੂਰੀਆਂ ਜਾ ਰਹੀਆਂ ਸੋ ਇਸ ਕਰਕੇ ਉਹ ਆਖਰ ਹੁੰਦਾ ਕੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਛੱਡਣੀਆਂ ਪੈਂਦੀਆਂ ਨੇ ਕਿਉਂਕਿ ਉਹ ਲਾਹੇਵੰਦਾ ਨਹੀਂ ਕੀਤਾ ਰਹਿ ਜਾਂਦਾ
ਬਿਲਕੁਲ ਬਿਲਕੁਲ ਸੋ ਅੱਗੇ ਉਹ ਕਹਿੰਦੇ ਨੇ ਕਿ ਗਵਰਨਮੈਂਟਸ ਐਂਡ ਇੰਟਰਨੈਸ਼ਨਲ ਬਾਡੀਜ਼ ਐਡਵੋਕੇਟ ਫਰਦਰ ਡੀਰੈਗੂਲੇਸ਼ਨ ਐਂਡ ਟ੍ਰੇਡ ਲਿਬਰਲਾਈਜੇਸ਼ਨ ਐਂਡ ਗ੍ਰੇਟਰ ਯੂਜ਼ ਆਫ ਟੈਕਨੋਲੋਜੀ ਯੈਟ ਦੀਜ਼ ਪਾਲਿਸੀਜ਼ ਹੈਵ ਅਨਡਾਊਟਡਲੀ ਫੇਲਡ ਇਨ ਦੇਅਰ ਸਟੇਟਡ ਏਮਸ ਟੂ increasing food security and rural prosperity so ithe keh rahe ne ki jehdiyan government ne jehdiyan saadiyan state ne te international bodies oh sanu pata kehdiyan ne imf te
haan ji haan sarkaran antarrashtriya
so oh jehda deregulation da matlab ki jivme sathi ji jivme
khulliyan mandiyan banonde ne
khulli mandiyan jivme ithe aam aadmi party da aaya siga jarnail singh te oh kehnda siga msp band kar deyo ਐਮਐਸਪੀ ਦਾ ਖੁੱਲੀ ਮੰਡੀਆਂ ਦੇ ਵਿੱਚ ਵਰਤਾਰਾ
ਪ੍ਰਾਈਵੇਟ ਅਦਾਰਿਆਂ ਨੂੰ ਸਾਰਾ ਕੁਝ ਛੱਡਣ ਦਾ ਕੰਮ
ਕਿ ਥੋੜਾ ਬਹੁਤ ਜਿਹੜਾ ਇੱਕ ਬਣਿਆ ਹੋਇਆ ਨੈਟਵਰਕ ਪ੍ਰੋਟੈਕਸ਼ਨ ਵਾਸਤੇ ਉਹਨੂੰ ਵੀ ਖਤਮ ਕੀਤਾ ਜਾਵੇ ਸੋ ਖਤਮ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ ਪਰ ਇਹ ਜਿਹੜੇ ਸਾਰੇ ਵਰਤਾਰੇ ਨੇ ਡੀਰੈਗੂਲੇਸ਼ਨ ਇਹ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਇੰਸਟੀਚਿਊਟ ਨੇ ਸਟੇਟ ਤੇ ਇੰਟਰਨੈਸ਼ਨਲ ਇੰਸਟੀਚਿਊਟ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਫੂਡ ਸਿਕਿਉਰਿਟੀ ਮਤਲਬ ਕਿ ਹਰ ਇੱਕ ਨੂੰ ਖਾਣ ਪੀਣ ਨੂੰ ਮਿਲੇ ਤੇ ਜਿਹੜੀ ਰੂਰਲ ਪ੍ਰੋਸਪੈਰਿਟੀ ਮਤਲਬ ਕਿ ਜਿਹੜਾ ਪੇਂਡੂ ਵਿਕਾਸ ਆ ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਹ ਨਹੀਂ
ਮਦਦ ਸਗੋਂ ਉਲਟਾ ਉਹਦਾ ਬੁਰਾ ਅਸਰ ਪੈਂਦਾ ਹੈ ਸਾਡੇ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਚ
ਜੀ
ਖੁਸ਼ਹਾਲੀ ਕਹਿਣਾ ਚਾਹੀਦਾ ਡਿਵੈਲਪਮੈਂਟ
ਜੀ ਬਿਲਕੁਲ ਦ ਬੈਨੀਫਿਸ਼ਰੀਜ਼ ਹੈਵ ਓਨਲੀ ਬੀਨ ਦ ਐਗਰੀ ਬਿਜ਼ਨਸ ਕਾਰਪੋਰੇਸ਼ਨਸ ਵਿਚ ਹੈਵ ਬੀਨ ਇੰਸਟਰੂਮੈਂਟ ਇਨ ਦ ਡਿਜ਼ਾਈਨ ਆਫ ਦ ਨਿਊ ਆਰਡਰ ਆਫ ਐਗਰੀਕਲਚਰ ਪ੍ਰੋਡਕਸ਼ਨ ਸੋ ਸਿਰਫ ਤੇ ਸਿਰਫ ਇੱਕ ਹੀ ਜਿਹੜੇ ਇੱਕ ਕਿਸਮ ਦੇ ਲੋਕ ਨੇ ਜਿਹੜੇ ਇਹ ਸਾਰੀ ਚੀਜ਼ਾਂ ਦੇ ਵਿੱਚੋਂ ਮੁਨਾਫਾ ਕਰ ਰਹੇ ਨੇ ਉਹ ਜਿਹੜੇ ਐਗਰੀ ਬਿਜ਼ਨਸ ਜਿਹੜੀਆਂ ਖਾਦਾਂ ਵਾਲੀਆਂ ਕੰਪਨੀਆਂ ਨੇ ਜਿਹੜੇ ਖੇਤੀਬਾੜੀ ਦੇ ਕਾਰੋਬਾਰ ਦੇ ਬਿਜ਼ਨਸ ਦੇ ਵਿੱਚ ਰਲੇ ਹੋਏ ਆ ਸਿਰਫ ਉਹਨਾਂ ਨੂੰ ਹੀ ਫਾਇਦਾ ਹੋ ਰਿਹਾ ਆ ਜਿਹੜੇ ਵਿਚੋਲੇ ਆ ਜਿਹੜੇ ਖਾਦਾਂ ਵਾਲੇ ਹੋ ਗਏ ਟਰੈਕਟਰਾਂ ਵਾਲੇ ਹੋ ਗਏ ਜਿੰਨੀ ਮਸ਼ੀਨਰੀ ਜਿਹੜਾ ਉਹ ਪ੍ਰੋਵਾਈਡ ਕਰ ਰਹੇ ਨੇ
ਔਰ ਉਹਨਾਂ ਨੇ ਇਹ ਸਾਰਾ ਕੁਛ ਏਦਾਂ ਇੱਕ ਸਾਜ਼ਿਸ਼ ਦੇ ਤਹਿਤ ਡਿਜ਼ਾਈਨ ਏਦਾਂ ਕੀਤਾ ਕਿ ਇਸ ਪਾਸੇ ਨੂੰ ਜਿਹੜਾ ਇਹ ਕੀਤਾ ਜਾਵੇ
ਬਿਲਕੁਲ
ਉਹਨਾਂ ਦਾ ਕੀਤਾ ਤੇ
ਬਿਲਕੁਲ
ਬਿਲਕੁਲ ਤੇ ਇਹ ਜਿਹੜਾ ਇੱਕ ਨਵਾਂ ਆਰਡਰ ਵਾ ਜਿਹੜਾ ਇੱਕ ਨਵਾਂ ਸਿਸਟਮ ਜਿਹੜਾ ਉਹ ਡਿਕਟੇਟ ਕਰਦੇ ਆ ਵੀ ਇਹ ਸਾਰਾ ਜਿਹੜਾ ਖੇਤੀਬਾੜੀ ਦਾ ਜਿਹੜਾ ਮਾਡਲ ਉਹ ਕਿੱਧਰ ਨੂੰ ਜਾਵੇ ਸੋ ਤੁਹਾਡੇ ਜਿਹੜਾ ਕਿਸਾਨਾਂ ਦੇ ਜਿਹੜੇ ਵੱਸ ਦੇ ਵਿੱਚ ਇਹ ਕੋਈ ਗੱਲ ਨਹੀਂ ਰਹਿ ਗਈ ਹੋਈ ਉਹ ਡਿਕਟੇਟ ਕਰਦੇ ਆ ਵੀ ਹੁਣ ਏਦਾਂ ਕਰਨੀ ਤੇ ਹੁਣ ਏਦਾਂ ਕਰਨੀ ਹੈ
ਕਿਉਂਕਿ ਫਾਇਦਾ ਉਹਨਾਂ ਨੇ ਲੈਣਾ ਨਾ
ਫਾਇਦਾ ਉਹਨਾਂ ਨੇ
ਜਿਵੇਂ ਪਿਛਲੇ ਮਹੀਨੇ ਵਿੱਚ WTO ਦੀ ਇੱਕ ਮੀਟਿੰਗ ਹੋ ਕੇ ਹਟੀ ਆ ਤੇ ਉਹਦੇ ਵਿੱਚ ਮੁੜ ਕੇ ਉਹਨਾਂ ਨੇ ਸ਼ਰਤ ਹੀ ਲਾਈ ਆ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਮੰਡੀਆਂ
ਜੀ
ਇਹ ਮੁੜ ਕੇ ਜਿਹੜੀਆਂ ਮੰਡੀਆਂ ਇਹਨਾਂ ਨੂੰ ਬੰਦ ਕਰੋ ਤੇ ਆਹ ਜਿਹੜੀਆਂ ਸਾਡੀਆਂ ਜਿਹੜੀਆਂ ਹੁਣ ਹਿੰਦੁਸਤਾਨ ਚ ਸਰਕਾਰੀ ਮੰਡੀਆਂ ਉਹਨਾਂ ਨੂੰ ਉਹ ਪ੍ਰਾਈਵੇਟਾਂ ਨੂੰ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਨਾਮ ਬਣਨ ਲੱਗੇ ਉਹਨੂੰ ਦੇਣ ਲੱਗੇ ਆ ਸਰਕਾਰੀ ਮੰਡੀਆਂ ਬੰਦ ਕਰਨ ਵਾਸਤੇ ਦੂਜਾ ਉਹਨਾਂ ਨੇ ਮੁੜ ਕੇ ਜਿਹੜੀ ਸ਼ਰਤ ਮੜੀ ਹੈਗੀ ਉਹ ਆ ਵੀ ਤੁਸੀਂ ਜਿਹੜੀ ਜਿਹੜੀ ਮਤਲਬ ਉੱਥੇ ਹੈਗੇ ਆ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੇ ਮੁੜ ਕੇ ਜਿੰਨੇ ਗਡਾਊਨ ਬਣੇ ਸੀਗੇ ਉਹ ਸਾਰੇ ਉਹਨੂੰ ਜਿੰਦੇ ਲਾ ਤੇ ਉਹ ਕਹਿੰਦੇ ਵੀ ਜੇ ਤੁਸੀਂ ਪਹਿਲਾਂ ਵੇਚਣ ਲੱਗੇ ਸੀ ਤਾਂ ਲੋਕਾਂ ਨੇ ਵਿਰੋਧ ਕੀਤਾ ਹੁਣ ਉਹਨੇ ਐਂ ਕਰਤਾ ਮੁੜ ਕੇ ਵੀ ਉਹ ਤੁਸੀਂ ਜਿਹੜੇ ਹੈਗੇ ਆ ਉੱਥੇ ਤੁਸੀਂ ਕਣਕ ਨਹੀਂ ਰੱਖ ਸਕੋਗੇ ਤਾਂ ਉਹਨਾਂ ਨੇ ਉਹ ਜਿੰਦੇ ਲਾ ਤੇ ਪ੍ਰਾਈਵੇਟ ਜਿਹੜੇ ਮਤਲਬ ਜਿਹੜੇ ਹੈਗੇ ਆ ਜਿੱਥੇ ਉੱਥੇ ਸਭ ਕੋਈ ਸਰਮਾਏਦਾਰ ਬੈਠੇ ਆ ਉਹਨਾਂ ਨੇ ਆਪਦੇ ਥਾਂ ਮੁੜ ਕੇ ਜ਼ਮੀਨਾਂ ਲੈ ਕੇ ਉੱਥੇ ਸ਼ਰੇਆਮ ਖੁੱਲੇ ਅਸਮਾਨ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਕਣਕ ਪਈ ਆ ਉੱਥੇ ਜਾਂ ਝੋਨਾ ਪਿਆ ਉਹ ਪਿਆ ਗਲ ਜਾਂਦਾ ਮੁੜ ਕੇ ਜਾ ਕੇ ਪਰ ਉੱਥੇ ਜੋ WTO ਨੇ ਹੁਕਮ ਕਰਤਾ ਉਹ ਮੰਨ ਲਿਆ ਉਹਨਾਂ ਨੇ ਮੁੜ ਕੇ ਜਾ ਕੇ ਭਾਵੇਂ ਉਹਨਾਂ ਨੇ ਉਸ ਪਾਸੇ ਮੁੜ ਕੇ ਐਫਸੀ ਨੂੰ ਵੇਚਿਆ ਨਹੀਂ ਉਸੇ ਤਰ੍ਹਾਂ ਵੀ, ਪਰ ਉਹ ਬੰਦ ਕਰਤੇ ਹੁਣ ਹੁਣ ਐਂ ਕਰਤਾ ਵੀ ਜਿੰਨਾ ਕਿ ਉਹ 12% ਜਿਹੜੀ ਉਹ ਖਰੀਦੇ ਕਣਕ, ਹੁਣ ਉਹਨੇ ਕਹਿ ਤਾ 5% ਹੀ ਖਰੀਦੋ, ਯਾਨੀ ਸਰਕਾਰੀ ਜਿਹੜੀ ਮਤਲਬ ਹੈਗੀ ਆ ਉਹ WTO ਦਾ ਹੁਕਮ ਹੈ, ਸਰਕਾਰੀ ਖਰੀਦ ਬੰਦ ਕਰੋ, ਉਹਦੀ ਕੀਮਤ ਜਿਹੜੀ ਤੈਅ ਕਰਨੀ ਇਹ ਵੀ ਬੰਦ ਕਰੋ, ਸਰਮਾਏਦਾਰ ਕੀਮਤ ਜਿਹੜੀ ਹੈਗੀ ਆ ਉਹ ਆਪਦੀ ਮਰਜ਼ੀ ਨਾਲ ਤੈਅ ਕਰਨ, ਜਿਹਨੂੰ ਜਿਹਨਾਂ ਨੂੰ ਮਰਜ਼ੀ ਉਹ ਖਰੀਦਣ, ਜਿਹਨਾਂ ਨੂੰ ਮਰਜ਼ੀ ਉਹ ਵੇਚਣ, ਇਹ WTO ਦੀ ਹਦਾਇਤ ਆ ਜੀ ਲਾਗੂ ਕਰ ਰਹੇ ਉਹ, ਸੋ ਇਹ ਗੱਲ ਵੀ ਸੋ ਉਹੀ ਗੱਲ ਇਹ
ਬਿਲਕੁਲ ਬਿਲਕੁਲ
ਕਰ ਰਹੇ ਹੋ।
ਹਾਂਜੀ, ਸੋ ਅੱਗੇ ਆਪਾਂ ਪੜ੍ਹਦੇ ਹਾਂ ਜੀ, ਦ ਬੁੱਕਲੈਟ ਲੁਕਸ ਐਟ ਦਾ ਇਫੈਕਟ ਆਫ ਟ੍ਰੇਡ ਲਿਬਰਲਾਈਜੇਸ਼ਨ ਐਂਡ ਨਿਊ ਲਿਬਰਲ ਪੋਲਿਸੀਜ਼ ਔਨ ਦਾ ਫਾਰਮ ਇਨਕਮ ਐਂਡ ਫੂਡ ਸਿਕਿਉਰਿਟੀ। ਸੋ ਇਹ ਜਿਹੜਾ ਕਿਤਾਬਚਾ ਆ ਉਹ ਦੱਸਦਾ ਹੈ ਕਿ ਇਹਦੇ ਇਫੈਕਟ ਨੇ ਜਿਹੜਾ ਟ੍ਰੇਡ ਲਿਬਰੇਸ਼ਨ, ਕੀ ਜਿਹੜਾ ਵਪਾਰੀਕਰਨ ਦਾ ਉਦਾਰੀਕਰਨ, ਉਦਾਰੀਕਰਨ ਤੁਸੀਂ ਕਹਿ ਸਕਦੇ ਹੋ, ਤੇ ਜਿਹੜਾ ਉਸ ਤੋਂ ਗਾਂਹ ਵਾਲੀ ਸਟੇਜ ਆ ਕਿ ਨਿਊ ਲਿਬਰਲ ਪਾਲਿਸੀ, ਕਿ ਨਵ ਉਦਾਰਵਾਦ,
ਨਵ ਉਦਾਰਵਾਦ ਉਹਦਾ ਜਿਹੜੇ ਸਾਡੇ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹਦੇ ਤੇ, ਔਰ ਕਿ ਕਿੰਨਾ ਅਸੀਂ ਉਪਜਾ ਸਕਦੇ ਹਾਂ ਖਾਣ ਵਾਸਤੇ ਸਾਰਿਆਂ ਲਈ ਕਾਫੀ ਹੈ ਕਿ ਨਹੀਂ, ਉਹ ਸਾਰੀਆਂ ਗੱਲਾਂ ਤੇ ਕਿਸ ਕਿਸਮ ਦਾ ਅਸਰ ਪੈਂਦਾ ਹੈ ਜਿਹੜੀ ਖੁੱਲੀ ਮੰਡੀ ਦਾ, ਡੀਰੈਗੂਲੇਸ਼ਨ ਦਾ ਤੇ ਨਵ ਉਦਾਰਵਾਦ ਦਾ, ਇਸ ਕਿਤਾਬ ਚ ਉਹ ਸਾਰੀਆਂ ਗੱਲਾਂ ਦੇਖੀਆਂ ਗਈਆਂ ਨੇ।
ਬਿਲਕੁਲ, ਕਮਾਲ ਦੀ ਗੱਲ ਇਹ ਹੈ ਕਿ ਜਦੋਂ ਸਾਥੀ ਜੀ ਜਦੋਂ ਇਹ ਜਿਹੜੀਆਂ ਇੰਟਰਨੈਸ਼ਨਲ ਬੋਡੀਜ਼ ਨੇ WTO ਵਰਗੀਆਂ, ਜਦੋਂ ਇਹ ਆਪਣੀਆਂ ਪੋਲਿਸੀਜ਼ ਲੈ ਕੇ ਆਉਂਦੇ ਨੇ, ਇਸੇ ਕਰਕੇ ਇਹਨੂੰ ਉਦਾਰਵਾਦ ਕਿਹਾ ਜਾਂਦਾ ਨਾ, ਉਹ ਕਹਿੰਦੇ ਇਹ ਆ ਵੀ ਅਸੀਂ ਤੁਹਾਡੇ ਮੁਲਕ
ਉਦਾਰ ਕਹਿੰਦੇ ਹਾਂ,
ਬਿਲਕੁਲ ਉਲਟ ਹੁੰਦੀ ਹੈ, ਤੇ ਇੱਕ ਉਦਾਰਵਾਦ ਸੀਗਾ, ਹੁਣ ਨਵ ਉਦਾਰਵਾਦ ਉਹਦਾ ਹੀ ਇੱਕ ਹੋਰ ਵੀ ਤਿੱਖਾ ਜਿਹੜਾ ਰੂਪ ਹੈਗਾ ਆ। ਸੋ ਕੋਪਰੇਟ ਕੰਟਰੋਲ ਆਫ ਐਗਰੀਕਲਚਰ ਹੈਜ਼ ਗ੍ਰੇਟਲੀ ਇਨਕਰੀਜ਼ ਐਟ ਕਮੋਡਿਟੀ ਟ੍ਰੇਡਿੰਗ ਲੈਂਡ ਓਨਰਸ਼ਿਪ ਸੀਡ ਐਂਡ ਅਦਰ ਇਨਪੁੱਟ ਪ੍ਰੋਵੀਜ਼ਨ। ਸੋ ਜਿਸ ਤਰੀਕੇ ਨਾਲ ਜਿਹੜੇ ਕੋਰਪੋਰੇਟ ਘਰਾਣੇ ਨੇ ਉਹ ਖੇਤੀਬਾੜੀ ਨੂੰ
ਉਹ ਕਾਬਜ਼ ਨੇ ਬਹੁਤ ਜ਼ਿਆਦਾ ਇਸ ਵਕਤ ਖੇਤੀਬਾੜੀ ਤੇ, ਸੋ ਉਹ ਪਹਿਲਾਂ ਤੇ ਜਿਹੜੀ ਉਹ ਸ਼ੇਅਰ ਮਾਰਕੀਟ ਹੈ ਉਹਦੇ ਤੇ ਵਿਕਦੀਆਂ ਨੇ ਚੀਜ਼ਾਂ, ਅਸੀਂ ਅਕਸਰ ਦੇਖਦੇ ਹਾਂ ਕੌਫੀ ਕੋਕੋ ਕਮੋਡਿਟੀਜ਼ ਬਣਾ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ,
ਬਿਲਕੁਲ,
ਔਰ ਉਸ ਤੋਂ ਬਾਅਦ ਜਿਹੜੀ ਉਹ ਜ਼ਮੀਨ ਦੀ ਓਨਰਸ਼ਿਪ ਹੈ ਉਹ ਕਾਰਪੋਰੇਟ ਸੈਕਟਰ, ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ ਧੱਕੇ ਨਾਲ, ਉਹ ਸਰਕਾਰ ਕੋਲ ਨਹੀਂ ਜਾਂਦੀਆਂ, ਉਹ ਪ੍ਰਾਈਵੇਟ ਹੱਥਾਂ ਚ ਜਾਂਦੀਆਂ ਨੇ। ਉਸ ਤੋਂ ਬਾਅਦ ਇੱਥੋਂ ਮੋਨਸੈਂਟੋ ਵਰਗੀਆਂ ਕੰਪਨੀਆਂ ਅਸੀਂ ਦੇਖਦੇ ਹਾਂ ਬੀਜ ਜਿਹੜੇ ਕਿਲਰ ਸੀਡਸ ਕੇ, ਉਹ ਇਸ ਤਰ੍ਹਾਂ ਦਾ ਬੀਜ ਕੇ ਇੱਕ ਵਾਰੀ ਫਸਲ ਲੁੱਕ ਕੇ ਦੁਬਾਰਾ ਕਿਸਾਨ ਪੁਰਾਣੇ ਟਾਈਮ ਤੇ ਉਹਦੇ ਚ ਤੁਸੀਂ ਬੀਜ ਰੱਖ ਲੈਂਦੇ ਸੀਗੇ ਅਗਲੀ ਫਸਲ ਵਾਸਤੇ, ਉਹ ਇਹਨਾਂ ਨੇ ਖਤਮ ਹੀ ਕਰ ਦਿੱਤਾ ਜੈਨੇਟਿਕ ਮੋਡੀਫਿਕੇਸ਼ਨ ਨਾਲ, ਸੋ ਇਹਨਾਂ ਦਾ ਪੂਰਾ ਕੰਟਰੋਲ ਹੈ ਉਸ ਗੱਲ ਤੇ,
ਮੁੜ ਕੇ ਲੈਣਾ ਪਊਗਾ ਉਹਨਾਂ ਦੇ ਕੋਲੋਂ,
ਬਿਲਕੁਲ ਬਿਲਕੁਲ, ਉਹਨਾਂ ਕੋਲੋਂ ਖਰੀਦਦੇ ਰਹਿਣਾ ਪਊਗਾ। ਬਾਕੀ ਅਦਰ ਇਨਪੁੱਟ ਪ੍ਰੋਵੀਜ਼ਨ ਜਿਸ ਤਰ੍ਹਾਂ ਖਾਦਾਂ ਨੇ, ਰੇਹਾਂ ਸਪਰੇਆਂ ਸਾਰਾ ਕੁਛ, ਉਹਦੇ ਤੇ ਵੀ ਉਹ ਕਾਰਪੋਰੇਟ ਜਿਹੜੇ ਨੇ ਉਹਨਾਂ ਦਾ ਹੀ ਕੰਟਰੋਲ ਹੈ। ਉੱਥੇ ਨਹੀਂ ਖਤਮ ਹੁੰਦੀ ਗੱਲ, ਉਸ ਤੋਂ ਬਾਅਦ ਉਹ ਫਸਲ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੋਸੈਸ ਕਰਨਾ, ਪੁਰਾਣੇ ਟਾਈਮ ਤੇ ਵਾਢੀਆਂ ਹੁੰਦੀਆਂ ਸੀਗੀਆਂ, ਹੁਣ ਕੰਬਾਈਨਾਂ ਨੇ, ਕੰਬਾਈਨਾਂ ਤੋਂ ਅੱਗੇ ਹੋਰ ਕਈ ਕੁਝ ਹੈ। ਉਸ ਤੋਂ ਬਾਅਦ ਮੰਡੀ ਦੀ ਜਿਹੜੀ ਗੱਲ ਸਾਥੀ ਨਛੱਤਰ ਸਿੰਘ ਕਰਕੇ ਹਟਿਆ ਕਿ ਉਹ ਮਾਰਕੀਟਿੰਗ ਜਿਹੜੀ ਉਹ ਵਿਕਣੀ ਕਿਸ ਤਰ੍ਹਾਂ ਫਸਲ, ਉਹ ਵੀ ਸਰਕਾਰੀ ਹੱਥਾਂ ਚੋਂ ਕੱਢ ਕੇ ਕਾਰਪੋਰੇਟ ਹੱਥਾਂ ਚ, ਪ੍ਰਾਈਵੇਟ ਹੱਥਾਂ ਚ ਆਈ ਜਾ ਰਿਹਾ ਹੌਲੀ ਹੌਲੀ। ਔਰ ਕਾਰਪੋਰੇਟ ਵੀ ਉਹ ਬਹੁਤ ਥੋੜੇ ਜੇ ਜਿਹੜੇ ਉੱਪਰ ਬੈਠੇ ਉਹਨਾਂ ਦੇ ਹੱਥਾਂ ਚ,
ਉਹਨਾਂ ਦੇ ਹੱਥਾਂ ਚ। ਅਸੀਂ ਪਿੱਛੇ ਜੇ ਕੀਤੀ ਸੀ ਕਾਰਗਿਲ ਵਾਲਿਆਂ ਦੀ ਗੱਲਬਾਤ, ਸਰੋਤਿਆਂ ਨੂੰ ਯਾਦ ਹੋਵੇ। ਹਾਂਜੀ
ਹਾਂਜੀ, ਅੱਗੇ ਕਹਿੰਦੇ ਨੇ ਫਾਰਮਿੰਗ ਲੈਂਡ ਲੂਜ਼ਸ ਪ੍ਰੋਡਕਟਿਵਿਟੀ ਐਂਡ ਰੈਜ਼ਿਲੀਅੰਸ ਐਜ਼ ਇਟ ਬਿਕਮਸ ਮੋਰ ਡਿਗ੍ਰੇਡਿਡ ਥਰੂ ਦ ਯੂਜ਼ ਆਫ ਐਗਰੋਕੈਮੀਕਲਸ। ਹਾਂ, ਇਹ ਗੱਲ ਹੁਣ ਪੰਜਾਬ ਵਾਲਿਆਂ ਤੋਂ ਜ਼ਿਆਦਾ ਸ਼ਾਇਦ ਹੋਰ ਕਿਸੇ ਨੂੰ ਨਾ ਪਤਾ ਹੋਵੇ ਕਿ ਅਸੀਂ ਦੇਖਿਆ ਕਿ ਉਹ ਪਿਛਲੇ 5-6 ਦਹਾਕਿਆਂ 'ਚ, ਬਲਕਿ ਜ਼ਿਆਦਾ ਟਾਈਮ 'ਚ, ਕਿ ਉਹ ਜਿਹੜਾ ਹਰਾ ਇਨਕਲਾਬ, ਅਖੌਤੀ ਹਰਾ ਇਨਕਲਾਬ ਆਇਆ, ਉਸ ਤੋਂ ਬਾਅਦ ਸਾਡੀ ਪੰਜਾਬ ਦੀ ਜਿਹੜੀ ਉਹ ਜ਼ਰਖੇਜ਼ ਮਿੱਟੀ ਸੀਗੀ, ਉਹ ਉਹਦੇ ਚ ਸਪਰੇਆਂ, ਕੈਮੀਕਲ ਖਾਦਾਂ ਸਾਰਾ ਇਸਤੇਮਾਲ ਕਰ ਕਰਕੇ ਉਹਦੇ ਚ ਕੁਛ ਖਾਸ ਰਹਿ ਨਹੀਂ ਗਿਆ। ਇਸੇ ਕਰਕੇ ਉਹ ਜਿਹੜੇ ਫਸਲਾਂ ਦੇ ਪਹਿਲਾਂ ਝਾੜ ਇਕਦਮ ਜ਼ਿਆਦਾ ਹੋਏ ਸੀਗੇ ਉਹ 60s ਦੇ ਵਿੱਚ ਹਰੇ ਇਨਕਲਾਬ ਕਰਕੇ, ਉਹ ਹੌਲੀ 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 ਉਹ ਇੰਨਾ ਜ਼ਿਆਦਾ ਘੱਟੇ ਬੰਦਾ ਸੌਦਾ ਬਣ ਗਿਆ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇਸ ਵਕਤ ਕੀ ਹਾਲਤ ਹੈ ਕਿਸਾਨੀ ਦੀ ਪੰਜਾਬ 'ਚ। ਉਸ ਤੋਂ ਜ਼ਿਆਦਾ ਖਰਾਬੀ ਮਹਾਰਾਸ਼ਟਰ 'ਚ, ਕਿਉਂਕਿ ਉਹ ਨੰਬਰ 1 ਤੇ ਆਉਂਦੇ ਨੇ ਉਹ ਵਿਚਾਰੇ ਖੁਦਕੁਸ਼ੀਆਂ 'ਚ। ਫੂਡ ਪ੍ਰੋਡਿਊਸਿੰਗ ਲੈਂਡ ਇਜ਼ ਡਾਇਵਰਟਿਡ ਟੂ ਮੋਰ ਪ੍ਰੋਫਿਟੇਬਲ ਐਕਟੀਵਿਟੀ ਸੱਚ ਐਜ਼ ਬਾਇਓਫਿਊਲਸ ਐਂਡ ਲਾਈਵ ਸਟਾਕ ਫੀਡ।
ਇਹਦੇ ਵਿੱਚ ਤੇ ਵੈਸੇ ਆਪਣੇ ਮੁਲਕ ਦੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਇੱਥੇ ਜਿਸ ਤਰੀਕੇ ਨਾਲ ਉਹਨੂੰ ਜਿਹੜੀ ਮੀਟ ਇੰਡਸਟਰੀ ਹੈ,
ਹਾਂਜੀ,
ਉਹਨੂੰ ਪ੍ਰਧਾਨਤਾ ਦਿੱਤੀ ਗਈ ਹੈ।
ਹਾਂ, ਸੋ ਉਹ ਕਹਿ ਰਹੇ ਨੇ ਕਿ ਉਹ ਜਿਹੜੀ ਜ਼ਮੀਨ ਕਿਸੇ ਟਾਈਮ ਤੇ ਉਪਜਾਊ ਸੀ ਔਰ ਉਹਦੇ ਚ ਫਸਲਾਂ ਉਗਦੀਆਂ ਸੀਗੀਆਂ ਉਹ ਇਹ ਕਾਰਪੋਰੇਟ ਕੰਟਰੋਲ ਜਿਹੜਾ ਖਾਦਾਂ ਵਗੈਰਾ ਉਹ ਕਰਕੇ ਉਹਨੂੰ ਇੰਨੀ ਜ਼ਿਆਦਾ ਖਰਾਬ ਕਰ ਦਿੱਤਾ ਜਾਂਦਾ ਕਿ ਉਸ ਜ਼ਮੀਨ ਚ ਹੋਰ ਕੋਈ ਕਾਰੋਬਾਰ ਕਰਨਾ ਜ਼ਿਆਦਾ ਮੁਨਾਫੇ ਵਾਲਾ ਬਣ ਜਾਂਦਾ ਉਹਨਾਂ ਨੇ ਇਗਜ਼ਾਮਪਲ ਦਿੱਤੀ ਹੈ ਬਾਇਓਫਿਊਲ ਤੇ ਲਾਈਵ ਸਟੋਕ ਫੀਡ ਸੋ ਮੈਨੂੰ ਐਗਜ਼ੈਕਟ ਜ਼ਿਆਦਾ ਪਤਾ ਨਹੀਂ ਇੱਥੇ ਬਾਇਓਫਿਊਲ ਦਾ
ਸ਼ਾਇਦ ਚੱਲਦਾ ਬਾਇਓਫਿਊਲ ਬੇਸਿਕਲੀ ਜਿਹੜਾ ਬਨਸਪਤੀ ਦੇ ਵਿੱਚੋਂ ਜਿਹੜਾ ਤੁਸੀਂ ਡੀਜ਼ਲ ਬਣਾਉਣਾ
ਠੀਕ
ਖਾਸ ਕਰਕੇ ਜੇ ਐਗਜ਼ਾਮਪਲ ਸੋਚਣੀ ਹੋਵੇ ਤੇ ਬ੍ਰਾਜ਼ੀਲ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਉੱਥੇ ਤੇ ਅਨੂ ਜੀ ਇਸ ਬਾਇਓਫਿਊਲ ਨੇ ਤੇ ਇੰਨਾ ਸੱਤਿਆਨਾਸ਼ ਕੀਤਾ ਕਿਉਂਕਿ ਬ੍ਰਾਜ਼ੀਲ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਬ੍ਰਾਜ਼ੀਲ ਦਾ ਉਹ ਜਿਹੜਾ ਐਮਾਜ਼ੋਨ ਦੇ ਜਿਹੜੇ ਜੰਗਲ ਨੇ ਉੱਥੇ ਜੰਗਲ ਸਾਫ਼ ਕਰਕੇ ਇਹ ਜਿਹੜਾ ਬਾਇਓਫਿਊਲ ਜਿਹੜਾ ਲੋਕਾਂ ਦੇ ਵਿੱਚ ਭੁੱਖਮਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਉਹ ਬਾਇਓ ਜਿਹੜਾ ਫਿਊਲ ਉਲਟਾ ਬਣਾਇਆ ਜਾ ਰਿਹਾ
ਔਰ ਲਾਈਵ ਸਟੋਕ ਫੀਡ ਵੀ ਜਿਸ ਤਰ੍ਹਾਂ ਤੁਸੀਂ ਚਰੀ ਵਗੈਰਾ ਇਸ ਤਰ੍ਹਾਂ ਦਾ ਹੀ ਬੀਜੀ ਜਾਓਗੇ ਕਿ ਤੁਸੀਂ ਮੀਟ ਵਾਸਤੇ ਇੰਨੇ ਜ਼ਿਆਦਾ ਉਹ ਜਾਨਵਰ ਜਿਹੜੇ ਆ ਪਾਲਣੇ ਆ ਸੋ ਉਹਨਾਂ ਨੂੰ ਖਵਾਉਣ ਵਾਸਤੇ ਵੀ ਕੋਈ ਫੀਡ ਚਾਹੀਦੀ ਹੈ ਸੋ ਫਿਰ ਉਸ ਕਿਸਮ ਦੀਆਂ ਚੀਜ਼ਾਂ ਉਗਾਈਆਂ ਜਾਂਦੀਆਂ ਨੇ ਪਰ ਹੈ ਉਹ ਵੀ ਫਿਰ ਇੰਟੈਂਸਿਵ ਫਾਰਮਿੰਗ ਹੈ ਨਾ ਤੁਸੀਂ ਇੱਕੋ ਤਰ੍ਹਾਂ ਦੀ ਫਸਲ ਬੀਜੀ ਜਾ ਰਹੇ ਹੋ ਬੀਜੀ ਜਾ ਰਹੇ ਹੋ ਤੋ ਉਹ ਜ਼ਮੀਨ ਨੂੰ ਕਾਫੀ ਅਰਸੇ ਬਾਅਦ ਖੋਖਲਾ ਕਰਨ ਵਾਲੀ ਗੱਲ
ਹੈ
ਸਮਾਲ ਹੋਲਡਰਸ ਆਰ ਥਰੋਨ ਆਫ ਦਾ ਲੈਂਡ ਬਾਈ ਕਾਰਪੋਰੇਟ ਲੈਂਡ ਐਕਵੀਜ਼ੀਸ਼ਨਸ Yet evidence shows that family farms are many times more productive and better cared for than large holdings. ਸੋ ਇਹ ਜਿਹੜਾ ਅਸੀਂ ਵਰਤਾਰਾ ਪੰਜਾਬ ਚ ਜਾਂ ਹੋਰ ਸਟੇਟਸ ਵੀ ਇੰਡੀਆ ਚ ਦੇਖਦੇ ਆ ਰਹੇ ਹਾਂ ਕਿ ਜਿਹੜੀ ਛੋਟੀ ਕਿਸਾਨੀ ਹੈ ਸਭ ਤੋਂ ਪਹਿਲਾਂ ਉਹਨੂੰ ਨੁਕਸਾਨ ਹੁੰਦਾ ਇਹੋ ਜਿਹੇ ਵਰਤਾਰਿਆਂ ਦਾ
ਉਹਨਾਂ ਦੀ ਜ਼ਮੀਨ ਤੇ ਕਬਜ਼ੇ ਕੀਤੇ ਜਾਂਦੇ ਨੇ
ਹਾਂ ਉਹ ਜਿਹੜੇ ਕਾਰਪੋਰੇਟ ਨੇ ਉਹ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਸ਼ਾਇਦ ਉਹਦੀ ਜ਼ਮੀਨ ਤੇ ਕਬਜ਼ਾ ਕਰਨਾ ਸ਼ਾਇਦ ਸੌਖਾ ਵੀ ਹੈ ਸ਼ਾਇਦ ਕੀ ਹੈ
ਜਦੋਂ ਲਾਗਤਾਂ ਜਿਹੜੀਆਂ ਉਹ ਵੱਧ ਜਾਂਦੀਆਂ ਉਹਦੇ ਕੋਲੇ ਪੈਸਾ ਲਾਉਣ ਹੁੰਦਾ ਨੀਗਾ
ਹਾਂਜੀ
ਤੇ ਉਹਦੇ ਕਰਕੇ ਮੁੜ ਕੇ ਜਿਹੜਾ ਹੈਗਾ ਵੀ ਉਹਦੇ ਉਹਦਾ ਨੁਕਸਾਨ ਸਭ ਤੋਂ ਵੱਧ ਤਾਂ ਹੀ ਹੋਣਾ ਕਿਉਂਕਿ ਜਿਹਦੇ ਕੋਲ ਜ਼ਮੀਨ ਮਸ਼ੀਨਰੀ ਆਪਦੀ ਆ ਉਹ ਤਾਂ ਹੌਲੀ ਮਰੂਗਾ ਜਿਹੜੇ ਬੰਦੇ ਨੇ ਜ਼ਮੀਨ ਦੇ ਉੱਤੇ ਜਿਹੜਾ ਮਤਲਬ ਅੱਜ ਹੈਗੇ ਕਿਰਾਏ ਤੇ ਲੈ ਕੇ ਵਾਹੁਣੀ ਆ ਕਿਰਾਏ ਤੇ ਵਾਹੁਣੀ ਆ ਤਾਂ ਫਿਰ ਮੁੜ ਕੇ ਜਿੱਥੇ ਉਹ 10 ਰੁਪਏ ਦਾ ਖਰਚਾ ਆਉਣਾ ਉੱਥੇ 100 ਰੁਪਏ ਦਾ ਖਰਚਾ ਆਉਂਦਾ ਇਸ ਵਾਸਤੇ ਉਹਨਾਂ ਜਿਹੜੀ ਹੈ ਵੱਧ ਜ਼ਮੀਨ ਆ ਉਹਦਾ ਕਾਰਨ ਇਹ ਆ ਕਿ ਉਹ ਪਹਿਲਾਂ ਮਰਦਾ ਤੇ ਫਿਰ ਜਿਹੜੀ ਪਹਿਲਾਂ ਜ਼ਮੀਨ ਜਾਂਦੀ ਉਹਦੀ ਆ ਤੇ ਜਿਹੜੀ ਹੁਣ ਪੰਜਾਬ ਚ ਜਾਂ ਹਿੰਦੁਸਤਾਨ ਚ ਜੰਗ ਲੱਗੀ ਆ ਐਕਚੁਅਲ ਉਹ 18-20 ਕਿੱਲਿਆਂ ਤੋਂ ਥੱਲੇ ਵਾਲਿਆਂ ਦੀ ਆ ਉਹਨਾਂ ਜਿਵੇਂ ਸਭ ਤੋਂ ਵੱਧ ਕਰਦਾ ਉਦੋਂ ਤਾਂ ਵਾਲੇ ਜਿਹੜੀ ਮੁੜ ਕੇ ਜਿਹੜੇ ਹੈਗੇ ਆ ਉਹਨਾਂ ਦਾ ਸਰਕਾਰੀ ਦਰਬਾਰੇ ਜਾਂ ਕਿਤੇ ਮਤਲਬ ਜਿਹੜੀ ਹੋਰ ਵੀ ਜਿਹੜੀ ਹੈਗੀਆਂ ਅੰਗਲੀਆਂ ਸੰਗਲੀਆਂ ਤਾਂ ਵਾਲੇ ਨਾ ਹੈਗੀਆਂ ਜਿੱਥੇ ਮੁੜ ਕੇ ਉਹਨਾਂ ਨੂੰ ਕੋਈ ਹੈਗੀਆਂ ਸਬਸਿਡੀਆਂ ਵਗੈਰਾ ਮਿਲ ਜਾਂਦੀਆਂ ਸਸਤੇ ਬੀਜ ਮਿਲ ਜਾਂਦੇ ਆ ਕੋਈ ਹੋਰ ਜਿਹੜੀਆਂ ਕੋਈ ਸਰਕਾਰੀ ਨਵੀਆਂ ਸਕੀਮਾਂ ਆਉਂਦੀਆਂ ਉਹਦੇ ਵਿੱਚ ਉਹ ਹੱਥ ਬਣਾ ਕੇ ਲੈ ਜਾਂਦੇ ਆ ਪਰ ਜਿਹੜਾ ਗਰੀਬ ਬੰਦਾ ਜਿਹੜਾ ਕਿਸਾਨ ਹੈਗਾ ਉਹ ਇਸ ਗੱਲ ਚੋਂ ਮਾਰਿਆ ਜਾਂਦਾ ਵੀ ਉਹ ਨਾ ਤਾਂ ਜੋਗਾ ਨਾ ਥਾਂ ਜੋਗਾ ਪੈਸਾ ਉਹ ਤੋਂ ਬਿਨਾਂ ਜਮੇਨ ਹੀ ਗਰੀਬ ਦੀ ਜਾਂਦੀ ਤੇ ਅਸੀਂ ਗਰੀਬ ਗਿਣਦੇ 18-20 ਤੋਂ ਥੱਲੇ ਵਾਲਿਆਂ ਨੂੰ ਉਦੋਂ ਥਾਂ ਵਾਲਿਆਂ ਨੂੰ
ਬਿਲਕੁਲ ਜਿਹੜਾ ਕਿਤਾਬ ਦਾ ਵੈਸੇ ਟੋਪਿਕ ਹੈ ਨਾ ਉਹਦੇ ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਟਾਈਟਲ ਵਾ ਉਹਦਾ ਉਹ ਹੈ ਹੀ ਹੈ ਕਿ ਛੋਟਾ ਜਿਹੜਾ ਕਿਸਾਨ ਉਹਦੀ ਹਾਲਤ ਇਸ ਸਾਰੇ ਜਿਹੜਾ ਕੋਰਪੋਰੇਟ ਮਾਡਲ ਵਾ ਉਹਦੇ ਵਿੱਚ ਛੋਟੇ ਕਿਸਾਨ ਦੀ ਹੀ ਹਾਲਤ ਜਿਹੜੀ ਆ
ਮੈਂ ਜਿਹੜੀ ਗੱਲ ਕੀਤੀ ਆ ਮੈਂ ਜਿਹੜੀ ਮਤਲਬ ਜਿਵੇਂ ਦਿੱਲੀ ਦੇ ਵਿੱਚ ਇੱਕ ਨਵੀਂ ਜਿਹੜੀ ਹੈਗੀ ਉਹ ਜਥੇਬੰਦੀ ਜਿਹੜੀਆਂ 160-165 ਦੇ ਕਰੀਬ ਜਥੇਬੰਦੀਆਂ ਚੱਲ ਬਣ ਰਹੀਆਂ ਉਹਦੀ ਬਣਤਰ ਦੇ ਉੱਤੇ ਮੈਂ ਤਾਂ ਸਵਾਲ ਚੱਕਿਆ ਮੁੜ ਕੇ ਵੀ ਉਹਦੇ ਵਿੱਚ ਜਿਹੜੇ ਬੈਠੇ ਉਹ 700-800 ਕਿੱਲੇ ਜ਼ਮੀਨ ਦੀ ਮਾਲਕ
ਬਿਲਕੁਲ
ਐਕਚੁਅਲੀ ਮੈਂ ਤਾਂ ਇਹ ਗੱਲ ਰੱਖੀ ਆ ਕਿ ਇੱਥੇ ਜਿਹੜੇ ਸਾਡੇ ਆ ਉਹ 18-17 ਏਕੜ ਜ਼ਮੀਨ ਜਿਹੜੀ ਏਕੜ ਜ਼ਮੀਨ ਬਣਦੀ ਆ ਜਿਹੜੀ ਘੱਟੋ ਘੱਟ ਵੀ ਇੰਨੀ ਜ਼ਮੀਨ ਤੋਂ ਵੱਧ ਕੋਈ ਰੱਖ ਨਹੀਂ ਸਕਦਾ ਇਹ ਜਿਹੜਾ ਕਾਨੂੰਨ ਇਹ ਲਾਗੂ ਹੀ ਇੱਥੇ ਹੁੰਦਾ ਵੀ ਇੱਥੇ ਮੁੜ ਕੇ ਇਹੀ ਬੰਦਾ ਗਰੀਬ ਆ ਤੇ ਇੱਥੋਂ ਤੱਕ ਵਾਲਾ ਜਿਹੜਾ ਬੰਦਾ ਆਤਮ ਹੱਤਿਆ ਕਰਦਾ ਇਦੋਂ ਤਾਂ ਥਾਂ ਵਾਲੇ ਬਹੁਤ ਘੱਟ ਬਹੁਤ ਰੇਅਰ ਕੇਸ ਹੋਣਗੇ ਜਿਹੜੇ ਉਹ ਜਮ੍ਹਾਂ ਕਰਦੇ ਹੋਣਗੇ ਨਹੀਂ ਉਹਨਾਂ ਦੇ ਕਾਰਨ ਕੋਈ ਹੋਰ ਹੋਣਗੇ ਪਰ ਐਕਚੁਅਲ ਇਹਨਾਂ ਦੇ ਕਰਜ਼ਾ ਮੁੜ ਕੇ ਕਰਜ਼ੇ ਦੇ ਕਰਕੇ ਤਾਂ ਇੱਥੋਂ ਤੱਕ ਹੀ ਆਤਮ ਹੱਤਿਆ ਹੁੰਦੀਆਂ
ਬਿਲਕੁਲ ਸੋ ਅੱਗੇ ਉਹ ਦੱਸ ਰਹੇ ਨੇ ਕਿ ਇਹੀ ਵੀ ਜਿਹੜੀ ਰਿਸਰਚ ਵਾ ਉਹ ਇਹ ਦੱਸਦੀ ਹੈ ਕਿ ਜਿਹੜਾ ਛੋਟਾ ਕਿਸਾਨ ਵਾ ਉਹ ਐਕਚੁਅਲ ਦੇ ਵਿੱਚ ਉਹਦੀ ਪ੍ਰੋਡਕਟੀਵਿਟੀ ਬਹੁਤ ਜ਼ਿਆਦਾ ਆ ਵੱਡੇ ਜਿਹੜੇ ਕਾਰਪੋਰੇਟ ਵੱਡੇ ਲੈਵਲ ਜਿਹੜੀ ਖੇਤੀ ਹੁੰਦੀ ਆ ਉਹ ਸਗੋਂ ਤੇ ਬਹੁਤ ਜ਼ਿਆਦਾ ਇਨਪ੍ਰੋਡਕਟਿਵ ਨੇ
ਕਿਉਂ ਜਿਹੜੇ ਪਰਿਵਾਰਕ ਤੌਰ ਤੇ ਖੇਤੀ ਕਰਦੇ ਨੇ ਉਹ ਜ਼ਿਆਦਾ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਨੇ ਔਰ ਪੈਦਾਵਾਰ ਜ਼ਿਆਦਾ ਹੁੰਦੀ ਹੈ ਐਗਰੀਕਲਚਰਲ ਰਿਸਰਚ ਇਜ਼ ਕੰਸੈਂਟ੍ਰੇਟਿਡ ਇਨ ਟੈਕਨੋਲੋਜੀਕਲ ਸੋਲੂਸ਼ਨਸ ਟੂ ਪ੍ਰੋਬਲਮਸ ਦੈਟ ਟੈਕਨੋਲੋਜੀ ਹੈਜ਼ largely produced yet agroecology has sound answers to food production issues
aar pehli wali gal te sath si jehdi assi hamesha karde han
PAU yaadari so oh kehnde ne ke jehdi kheti wali de mehkme ch jinni vi khoj research kiti jandi hai oh technology nal sariyan gallan de hal dasde ne par oh eh keh rahe ne ke oh jehdiyan problem ya mushkilan jehdiyan aiyan ne oh vi technology karan aiyan ha jis tarah sathi sade gal karde ne ke automation ਕਨੈਕਸ਼ਨ ਨਾਲ ਕੀ ਕੁਛ ਹੁੰਦਾ ਸੋ
ਟੈਕਨੋਲੋਜੀ ਦੀਆਂ ਪ੍ਰੋਬਲਮ ਜਿਹੜੀਆਂ ਨੇ ਤੁਸੀਂ ਟੈਕਨੋਲੋਜੀ ਨਾਲ ਕਿਵੇਂ ਸੋਲਵ ਕਰੋਗੇ ਨਾ ਇਹ ਸਵਾਲ ਇਹ ਸਭ ਤੋਂ ਵੱਡਾ ਖੜਾ ਹੁੰਦਾ ਜੀ ਹਾਂਜੀ
ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਨਹੀਂ ਮਤਲਬ ਉਹ ਤਾਂ ਝੋਲੇ ਚ ਪਾਉਣਾ ਚਾਹੁੰਦੇ ਗੱਲ ਨੂੰ
ਸੋ ਉਹ ਕਹਿੰਦੇ ਨੇ ਪਰ ਹੱਲ ਜਿਹੜਾ ਪਿਆ ਹੈ ਉਹ ਐਗਰੋ ਇਕੋਲੋਜੀ ਜਿਹਦਾ ਮਤਲਬ ਹੈ ਕਿ ਜਿਸ ਤਰ੍ਹਾਂ ਪਹਿਲੇ ਫਸਲਾਂ ਵੱਖਰੀਆਂ ਵੱਖਰੀਆਂ ਬੀਜੀਆਂ ਜਾਂਦੀਆਂ ਸੀਗੀਆਂ ਕਿਹੜੀ ਫਸਲ ਕਿਹਦੇ ਨਾਲ ਸੁਮੇਲ ਹੈ ਕਿਸ ਤਰ੍ਹਾਂ ਉਹਦੇ ਚ ਹੱਲ ਦੱਸਦੇ ਨੇ ਕਿ ਬਜਾਏ ਇਸਦੇ ਕਿ ਤੁਸੀਂ ਉਹ ਹੀ ਝੋਨਾ ਕਣਕ ਬੀਜੀ ਜਾਓ ਅਲੱਗ ਅਲੱਗ ਫਸਲਾਂ ਬੀਜੋਗੇ ਉਹ ਕੁਛ ਸਾਲਾਂ ਬਾਅਦ ਉਹਦੇ ਚ ਹੱਲ ਪਏ ਨੇ ਉਸ ਪ੍ਰੋਬਲਮ ਕਿਉਂਕਿ
ਇਸ ਕਿਤਾਬ ਦੇ ਵਿੱਚ ਉਹਨੂੰ ਗਾਹਾਂ ਜਾ ਕੇ ਕੱਲੀ ਸਿਰਫ ਮੰਨੋ ਜੇ ਕੱਲ ਨੂੰ ਕਿਸਾਨਾਂ ਦੇ ਕਰਜ਼ੇ ਸਾਥੀ ਜੀ ਮਾਫ਼ ਹੋ ਜਾਂਦੇ ਆ ਗਵਰਨਮੈਂਟ ਮੰਨ ਲੈਂਦੀ ਸਾਰੀਆਂ ਸ਼ਰਤਾਂ ਤੇ ਉਹ ਉਸ ਤੋਂ ਬਾਅਦ ਜਿਹੜੀ ਕਿਸਾਨੀ ਦਾ ਮਾਡਲ ਕੀ ਹੋਵੇ ਉਹ ਵੀ ਇਹਦੇ ਵਿੱਚ ਉਹਨਾਂ ਨੇ ਵਿਸਥਾਰ ਦੇ ਵਿੱਚ ਗੱਲ ਕੀਤੀ ਔਰ ਕਈ ਮੁਲਕਾਂ ਦੇ ਵਿੱਚ ਆਲਰੇਡੀ ਜਿਵੇਂ ਉਹ ਚੱਲ ਰਿਹਾ ਮਾਡਲ ਬੜਾ ਸਕਸੈਸਫੁਲੀ ਕਿਉਂਕਿ ਜੇ ਅਸੀਂ ਫਿਰ ਮੁੜ ਕੇ ਉਹੀ ਕੈਮੀਕਲ ਤੇ ਉਹ ਜਿਹੜਾ ਮਸ਼ੀਨੀਕਰਨ ਦੇ ਵਿੱਚ ਉਹ ਪੈ ਗਏ ਤੇ ਫਿਰ ਮੁੜ ਕੇ ਉਹ ਦਿਨ ਦੂਰ ਨਹੀਂ ਜਦੋਂ ਮੁੜ ਕੇ ਫਿਰ ਅਸੀਂ ਕਰਦੇ ਹਾਂ
ਨਹੀਂ ਚਲੋ ਇਹਦੇ ਵਿੱਚ ਤਾਂ ਕੀ ਹੋਊਗਾ ਮੈਂ ਸਮਝਦਾ ਵੀ ਜਿਹੜੀ ਆਪਾਂ ਜਿਹੜੀ ਇੱਕ ਆਪਣੇ ਤੌਰ ਤੇ ਗੱਲ ਵੀ ਕਰ ਲਈਏ ਤਾਂ ਮੈਂ ਸਮਝਦਾ ਮੁੜ ਕੇ ਵੀ ਜੇ ਸਾਡੀ 125 crore ਲੋਕ ਸਾਡੇ ਲੋਕ ਹੈ ਤਾਂ 250 crore ਸਾਡੀਆਂ ਬਾਹਾਂ ਹੈ ਪਹਿਲਾਂ ਕੰਮ ਇਹਨਾਂ ਨੂੰ ਚਾਹੀਦਾ ਹੱਥਾਂ ਨੂੰ ਚਾਹੀਦਾ ਜਦੋਂ ਸਾਡੇ ਹੱਥਾਂ ਨੂੰ ਕੰਮ ਮਿਲਦਾ ਤਾਂ ਆਟੋਮੇਸ਼ਨ ਖੁਦ ਬਖੋਦੀ ਪਿਛਾਂ ਹਟੂਗੀ ਦੀ ਲੋੜ ਬਣ ਜਾਣੀ ਆ ਇਸ ਵਾਸਤੇ ਇੱਕ ਤਾਂ ਮਸ਼ੀਨਰੀ ਜਿਹੜੀ ਬਾਹਰੋਂ ਮੰਗਾਈ ਜਾਂਦੀ ਆ ਉਹ ਮਹਿੰਗੀ ਤੇ ਦੂਜਾ ਜਦੋਂ ਜਿਹੜੀ ਆਟੋਮੇਸ਼ਨ ਆਉਂਦੀ ਆ ਤੇ ਨਾਲ ਸਾਡਾ ਹੈਗਾ ਉਹ ਕੰਮ ਦਾ ਨੁਕਸਾਨ ਕਰਦੀ ਆ ਸਾਨੂੰ ਵਿਹਲੇ ਕਰਦੀ ਆ ਤੇ ਅੱਜ ਜਿਹੜਾ ਮਤਲਬ ਜਿਹੜਾ ਅੱਜ ਸੰਕਟ ਆ ਉਹ ਇਹੀ ਸੰਕਟ ਆ ਆਟੋਮੇਸ਼ਨ ਦਾ ਸੰਕਟ ਆ ਸਮਾਨ ਜਿਹੜਾ ਕੁਛ ਪਹਿਲਾਂ ਅਸੀਂ ਇੱਥੇ ਬਣਾਉਂਦੇ ਸੀਗੇ ਪਹਿਲਾਂ ਸਾਡਾ ਦੇਸ਼ ਆਤਮ ਨਿਰਭਰ ਦੇ ਤੌਰ ਤੇ ਸਾਰਾ ਕੁਛ ਕਰਦਾ ਸੀ 91 ਤੋਂ ਪਹਿਲਾਂ ਸਾਡਾ ਇਹ ਸੀਗਾ ਉਦੋਂ ਬਾਅਦ ਚ ਆ ਗਿਆ ਮੁੜ ਕੇ ਵੀ ਸਾਡੀਆਂ ਹੁਣ ਕੀ ਹਾਲਤ ਆ ਵੀ 4 crore ਜਿਹੜੀਆਂ ਸਾਡੀਆਂ ਸਨਅਤਾਂ ਅੱਜ ਉਹ ਬੰਦ ਹੋ ਚੁੱਕੀਆਂ ਹਿੰਦੁਸਤਾਨ ਪੱਧਰ ਤੇ ਤੇ 5.5 lakh ਜਿਹੜੀਆਂ ਹੈਗੀਆਂ ਕਦੇ ਪੰਜਾਬ ਚੋਂ ਬੰਦ ਹੋ ਚੁੱਕੀਆਂ ਹੁਣ ਉਹ ਜਿਹੜੇ ਉਹ ਚੱਲਦੀਆਂ ਤੇ ਉੱਥੇ ਵਿੱਚ 5.5 lakh ਹੀ ਆ ਗਈਆਂ ਤਾਂ ਉਹਦਾ 5-5 ਪਰਿਵਾਰਾਂ ਜੀ ਰਹੀਆਂ ਤੇ ਕਿੱਥੇ ਗੱਲ ਜਾ ਵੜਦੀ ਆ ਤਾਂ ਮੁੜ ਕੇ ਜਿਹੜੀ ਆਤਮ ਹੱਤਿਆ ਦਾ ਵੱਡਾ ਕਾਰਨ ਇਹ ਆ ਵੀ ਜਿਹੜੀ ਆਟੋਮੇਸ਼ਨ ਦੇ ਕਰਕੇ ਮੁੜ ਕੇ ਜਿਹੜੀ ਹਿੰਦੁਸਤਾਨ ਪੱਧਰ ਤੇ ਵੀ ਹਾਲਤ ਆ ਵੀ 4 crore ਤਾਂ ਚੱਲਦੇ ਬੰਦ ਹੋ ਗਈਆਂ ਜਿਹਨਾਂ ਵਿੱਚ ਉਹ ਬੰਦ ਹੋਈਆਂ ਜਿਹਨਾਂ ਵਿੱਚ 20-30 50-100 ਬੰਦਾ ਕੰਮ ਕਰਦਾ ਸੀ ਇਸ ਵਾਸਤੇ ਮੁੜ ਕੇ ਜਿਹੜੀ ਆਟੋਮੇਸ਼ਨ ਆਉਂਦੀ ਆ ਇਹ ਜੇ ਆਟੋਮੇਸ਼ਨ ਨੂੰ ਰੋਕਿਆ ਜਾਵੇ ਤਾਂ ਇਹ ਸਸਤਾ ਜਿਹੜਾ ਮਤਲਬ ਹੈਗਾ ਜਿਹੜੀ ਲੋਕਾਂ ਨੂੰ ਰੋਟੀ ਆ ਇਹ ਵੀ ਮਿਲੂਗੀ ਤੇ ਲੋਕਾਂ ਜਿਹੜਾ ਵਿਹਲ ਵੀ ਮਿਲੂਗੀ ਇਦੋਂ ਵੱਡੀ ਗੱਲ ਹੈਗੀ ਵੀ ਜੇ ਲੋਕਾਂ ਨੂੰ ਕੰਮ ਮਿਲਦਾ ਆ ਤਾਂ ਲੋਕਾਂ ਦੀ ਸਿਹਤ ਦਾ ਜਿਹੜਾ ਵੱਡਾ ਫਾਇਦਾ ਇਹ ਹੁੰਦਾ ਕਿ ਉਹਨਾਂ ਨੂੰ ਬਿਮਾਰੀ ਨਹੀਂ ਲੱਗੂਗੀ ਇਹ ਖਾਸ ਗੱਲ ਹੈਗੀ ਆ ਜੋ ਸ਼ਾਇਦ ਇਹ ਗੱਲ ਇਸ ਕਿਤਾਬ ਚ ਅੱਗੇ ਆਜੂਗੀ ਲੱਗਦਾ ਮੈਨੂੰ ਇਹ ਆ
ਬਹੁਤ ਲੰਬੀ ਚੌੜੀ ਗੱਲ ਕਰਨੀ ਉਹਨਾਂ ਨੇ
ਸੋ ਅੱਗੇ ਕਹਿੰਦੇ ਨੇ ਟ੍ਰੇਡ ਨੈਗੋਸ਼ੀਏਟਰਸ ਫਰੋਮ ਦ US ਐਂਡ ਯੂਰਪ ਇਨਸਿਸਟ ਔਨ ਅਦਰ ਕੰਟਰੀਜ਼ ਇਲੀਮੀਨੇਟਿੰਗ ਪ੍ਰੋਟੈਕਸ਼ਨ ਫਾਰ ਦੇਅਰ ਫਾਰਮਰਸ ਬਟ ਰਿਫਿਊਜ਼ ਟੂ ਇਲੀਮੀਨੇਟ ਦੇਅਰਸ ਸੋ ਜਿਹੜੀ ਅਸੀਂ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਪਹਿਲੇ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਜਿਹੜੇ ਇਹ ਵਪਾਰਾਂ ਦੀਆਂ ਸੌਦੇ ਕਰਨ ਆਉਂਦੇ ਨੇ ਅਮਰੀਕਾ ਤੋਂ ਯੂਰਪੀ ਦੇਸ਼ਾਂ ਤੋਂ ਉਹ ਆ ਕੇ ਜਿਹੜੇ ਸਾਡੇ ਵਰਗੇ ਇੰਡੀਆ ਵਰਗੇ ਦੇਸ਼ ਨੇ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਜਿਹੜੀ ਤੁਸੀਂ ਮਾੜੀ ਮੋਟੀ ਸੁਰੱਖਿਆ ਦੇ ਰੱਖੀ ਆ ਆਪਣੇ ਕਿਸਾਨਾਂ ਨੂੰ
MSP
ਉਹਨੂੰ ਬੰਦ ਕਰੋ ਪਰ ਆਪਣੇ ਦੇਸ਼ਾਂ ਚ ਨਹੀਂ ਉਹ ਬੰਦ ਕਰਦੇ ਆਪਣੇ ਦੇਸ਼ਾਂ ਚ ਨਹੀਂ ਬੰਦ ਕਰਦੇ ਕਾਰਪੋਰੇਸ਼ਨਸ ਹੈਵ ਦ ਈਅਰ ਆਫ ਗਵਰਨਮੈਂਟਸ ਸਮਾਲ ਫਾਰਮਰਸ ਡੂ ਨਾਟ Indeed, their demise is regarded as inevitable and desirable. So, ਇਹ ਕਹਿੰਦੇ ਨੇ ਕਿ ਜਿਹੜੇ ਉਹ ਕਾਰਪੋਰੇਟ ਨੇ ਉਹ ਸਰਕਾਰਾਂ ਦੀ ਤੇ ਕਾਰਪੋਰੇਟ ਦੀ ਮਿਲੀ ਭੁਗਤ ਹੈ ਉਹ ਸਰਕਾਰਾਂ ਕਾਰਪੋਰੇਸ਼ਨਾਂ ਦੀਆਂ ਮਲਟੀਨੈਸ਼ਨਲ ਦੀ ਗੱਲਬਾਤ ਸੁਣਦੀਆਂ ਨੇ ਜਿਹੜੇ ਕਿਸਾਨ ਨੇ ਉਹਨਾਂ ਦੀ ਗੱਲ ਸਰਕਾਰਾਂ ਨਹੀਂ ਸੁਣਦੀਆਂ ਸੋ ਇਸ ਕਰਕੇ ਉਹ ਉਹਨਾਂ ਦਾ ਇਹ ਮੰਨਣਾ ਹੈ ਕਾਰਪੋਰੇਟਾਂ ਦਾ ਕਿ ਇਹ ਜਿਹੜੇ ਕਿਸਾਨ ਨੇ ਇਹ ਆਪੇ ਹੀ ਮਰ ਮੁੱਕ ਜਾਣੇ ਨੇ ਕਿਉਂਕਿ ਜਦੋਂ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ
ਬਿਲਕੁਲ
ਇਹ ਪਰਸੋਂ ਦੀ ਇੱਕ ਨਾ ਆਪਣੇ ਇੱਥੇ ਹੈਗੀ ਆ ਇੱਕ ਰਿਪੋਰਟ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਮੁੜ ਕੇ ਹੈਗਾ ਵੀ ਜਿਹੜੇ ਅਮਰੀਕਾ ਦੇ ਕੈਨੇਡਾ ਦੇ ਜਾਂ ਮਤਲਬ ਜਿਹੜੇ ਇਹਦੇ ਕਿਸਾਨ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਵੀ ਉਹ ਇੱਕ ਕਿਸਾਨ ਮਗਰ ਜਿਹੜਾ ਏਕੜ ਮਗਰ $6500 ਜਿਹੜਾ ਹੈਗਾ ਉਹ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਿੱਧੀ ਸਬਸਿਡੀ ਦਿੱਤੀ ਜਾਂਦੀ ਉਹਨਾਂ ਨੂੰ ਤੇ ਹਿੰਦੁਸਤਾਨ ਦੇ ਵਿੱਚ ਮੁੜ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ ਉਹ $300 $300 ਦਿੱਤੀ ਤੇ $300 ਵੀ ਜਿਹੜੀ ਸਿੱਧੀ ਨਹੀਂ ਦਿੱਤੀ ਅਸਿੱਧੀ ਉਹਨੂੰ ਮੋਟਰਾਂ ਦੇ ਬਿੱਲ ਮਾਫ਼ ਜਾਂ ਮਤਲਬ ਜਿਹੜਾ ਹੈਗਾ ਵੀ ਜਿਹੜਾ ਕਿ ਹੋਰ ਜਿਹੜੀਆਂ ਮਤਲਬ ਹੈਗੀਆਂ ਕੋਈ ਨਿੱਕੀਆਂ ਮੋਟੀਆਂ ਗੱਲਾਂ ਉਹਦੇ ਵਿੱਚ ਦਿੱਤੀ ਜਾਂਦੀ ਆ ਜੇ ਸਿੱਧੇ ਤੌਰ ਦੇ ਉੱਤੇ ਮੁੜ ਕੇ ਜਿਹੜੀ ਇੱਕ ਹੱਥੇ ਬਾਕੀ ਤੇ ਜ਼ੋਰ ਸਾਡੇ ਪਾਇਆ ਹੋਇਆ WTA ਚ ਉੱਥੇ ਸਾਡੇ ਕਹਿੰਦੇ ਸਾਡੇ ਜਿਹੜੀ ਸਾਡੀਆਂ ਸਹੂਲਤਾਂ ਬਰਾਬਰ ਆ ਸਾਡੇ ਜਿਹੜੇ ਹੱਕ ਬਰਾਬਰ ਆ ਹੱਕ ਆ ਤੇ ਬਰਾਬਰ 6500 ਦੇਣ ਲੱਗਾ ਤੇ 350 $300 ਉੱਤੇ ਵੀ ਜਿਹੜਾ ਜ਼ੋਰ ਲਾ ਰਹੇ ਵੀ ਇਹਨੂੰ ਬੰਦ ਕਰੋ MCF ਜਿਹੜੀ ਉਹਦੀ ਗੱਲ ਕੀਤੀ ਹੈ ਮੁੜ ਕੇ ਉਹਦੀ ਕੀਮਤਾਂ ਦੀ ਗੱਲ ਕੀਤੀ ਆ ਉਹ ਇੱਥੇ ਜ਼ੋਰ ਲਾ ਰਹੇ ਮੁੜ ਕੇ ਉਹ ਸਬਸਿਡੀ ਆ ਉਹ ਕੀ ਇਸ ਵਾਸਤੇ ਮੁੜ ਕੇ ਜਿਹੜੀ ਤੇ ਅਸ਼ਕੇ ਜਾਈਏ ਸਾਡੇ ਇਹਨਾਂ ਆਗੂਆਂ ਦੇ ਵੀ ਉਹ ਜਿਵੇਂ ਅੱਖਾਂ ਮੀਚੀਆਂ ਵੀਆਂ ਤੇ ਸੁੱਤੇ ਪਏ ਆ ਜਿਹੜਾ ਉਹਨੂੰ ਹੁਕਮ ਹੁੰਦਾ ਚੁੱਪ ਕਰਕੇ ਮੰਨੇ ਜਾਂਦੇ ਜੋ ਪਿੱਛੇ ਚਿੱਠੀ ਆਉਂਦੀ ਆ ਚਾਹੇ ਸਿੱਧੀ ਹੁਣ ਅੱਜ ਕੱਲ੍ਹ ਚਿੱਠੀਆਂ ਜਿਹੜੀਆਂ ਉਹ ਮੁੱਖ ਮੰਤਰੀਆਂ ਤੱਕ ਆਉਂਦੀਆਂ ਜੇ ਜਿਹੜੀ ਹੈਗੀ ਆ ਕੇਂਦਰ ਸਰਕਾਰ ਤੱਕ ਆਉਂਦੀਆਂ ਉਹਨਾਂ ਨੂੰ ਹੁਕਮ ਹੁੰਦਾ WTO ਵੱਲੋਂ ਸੰਸਾਰ ਬੈਂਕ ਵਾਲੀਆਂ ਵੀ ਤੁਸੀਂ ਆਹ ਕਰਨਾ ਤੇ ਇਹ ਲਾਗੂ ਕਰਦੇ ਆ ਭਾਵੇਂ ਕਹਿਣ ਵੀ ਤੁਹਾਨੂੰ ਬਚਾਉਣ ਵਾਸਤੇ ਆਉਂਦੇ ਹੋ ਮਾਰਨ ਵਾਸਤੇ ਆ ਕਹਿੰਦੇ ਕੁਛ ਹੋਰ ਆ ਕਰਦੇ ਕੁਛ ਹੋਰ ਆ
ਸਾਥੀ ਜਿਹੜਾ ਸਬੂਤ ਇੱਕ ਅਸੀਂ ਪਿੱਛੇ ਜੇ ਇੱਥੇ ਰੇਡੀਓ 'ਤੇ ਸਾਂਝੀ ਕੀਤੀ ਸੀ ਤੁਹਾਡੇ ਨਾਲ ਵੀ ਸਾਂਝੀ ਕਰਦੇ ਸਰੋਤਿਆਂ ਨਾਲ ਫਿਰ ਮੁੜ ਕੇ ਸਾਂਝੀ ਕਰਦੇ ਹਾਂ ਜਦੋਂ ਸੁਖਬੀਰ ਬਾਦਲ ਕਹਿੰਦਾ ਸੀਗਾ ਵੀ ਮੈਂ ਲੁਧਿਆਣੇ ਨੂੰ ਕੈਲੀਫੋਰਨੀਆ ਬਣਾ ਦੂੰਗਾ ਉਹਦੇ ਵਿੱਚ ਜਿਹੜੀ ਵਰਲਡ ਬੈਂਕ ਦੀ ਜਿਹੜੀ ਰਿਪੋਰਟ ਸੀਗੀ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਲੁਧਿਆਣਾ ਨੂੰ ਸਿਲੈਕਟ ਕੀਤਾ ਹੋਇਆ ਆ ਵੀ ਇਹਨਾਂ ਨੂੰ ਅਸੀਂ $1 billion ਜਿਹੜਾ ਉਹ ਕਰਜ਼ਾ ਇਸ ਸ਼ਹਿਰ ਨੂੰ ਦੇਣਾ ਸੋ ਇਸ ਕਰਕੇ ਉੱਪਰੋਂ ਜਿਹੜੇ ਹਦਾਇਤਾਂ ਆਉਂਦੀਆਂ ਨੇ ਤੇ ਇਹ ਕਮਲੇ ਜਿਹੜੇ ਨੇ ਉਹ ਗਾਹਾਂ ਫਿਰ ਲੋਕਾਂ ਤੱਕ ਉਹੀ ਜਿਹੜੀਆਂ ਗੱਲਾਂ ਬਾਤਾਂ ਪਹੁੰਚਾਉਂਦੇ ਆ
ਫ੍ਰੀ ਟ੍ਰੇਡ ਐਂਡ ਡੀਰੈਗੂਲੇਸ਼ਨ ਆਰ ਨਾਟ ਦ ਪ੍ਰਾਇਮਰੀ ਕੌਜ਼ ਆਫ ਰੂਰਲ ਡਿਕਲਾਈਨ ਸੋ ਉਹ ਕਹਿ ਰਹੇ ਨੇ ਕਿ ਜਿਹੜਾ ਸਾਡੇ ਪਿੰਡਾਂ ਚ ਇੰਨਾ ਨਿਘਾਰ ਆ ਰਿਹਾ ਉਹਦੇ ਮੁੱਖ ਕਾਰਨ ਇਹ ਜਿਹੜਾ ਫ੍ਰੀ ਟ੍ਰੇਡ ਤੇ ਡੀਰੈਗੂਲੇਸ਼ਨ ਨਹੀਂ ਹੈ ਅੱਗੇ ਦੱਸਦੇ ਨੇ ਕਿ ਕੀ ਕਾਰਨ ਨੇ ਦ ਲੋਸ ਆਫ ਪੀਪਲ ਫਰੋਮ ਫਾਰਮਸ ਇਨ ਆਸਟ੍ਰੇਲੀਆ ਕਮੈਂਸਡ ਅਰਲੀ ਇਨ ਦ 20th ਸੈਂਚਰੀ ਡਿਊ ਲਾਰਜਲੀ ਟੂ ਡਿਕਲਾਈਨਿੰਗ ਸੋਇਲ ਫਰਟੀਲਿਟੀ ਐਂਡ ਐਨ ਓਵਰ ਆਪਟੀਮਿਸਟਿਕ ਐਪਰੀਸੀਏਸ਼ਨ ਆਫ ਪ੍ਰੋਡਕਟਿਵਿਟੀ ਇਨ ਦ ਡਰਾਊਟ ਪ੍ਰੋਨ ਇਨਵਾਇਰਮੈਂਟਸ
ਸੋ ਕਿਉਂਕਿ ਅਨੂ ਜੀ ਇਹ ਜਿਹੜੇ ਲੇਖਕ ਨੇ ਉਹ ਆਸਟ੍ਰੇਲੀਆ ਤੋਂ ਨੇ
ਠੀਕ ਹੈ
ਸੋ ਪਰ ਲਗਭਗ ਅੱਗੇ ਤੁਸੀਂ ਪੜੋਗੇ ਤੇ ਬਿਲਕੁਲ ਉਹੀ ਹੈ
ਪੰਜਾਬ ਵਾਲਾ ਸੋ ਉਹ ਕਹਿ ਰਹੇ ਨੇ ਕਿ ਆਸਟ੍ਰੇਲੀਆ ਦੇ ਕਿਸੇ ਖਾਸ ਇਲਾਕੇ ਚ 20ਵੀਂ ਸਦੀ ਦੇ ਸ਼ੁਰੂ ਚ ਹੀ ਜਿਹੜਾ ਉੱਥੇ ਉਹਨਾਂ ਦੇ ਫਸਲ ਦੀ ਪੈਦਾਵਾਰ ਘਟਣੀ ਸ਼ੁਰੂ ਹੋ ਗਈ ਸੀਗੀ ਇੱਕ ਤੇ ਉਹ ਮਿੱਟੀ ਘੱਟ ਉਪਜਾਊ ਹੋ ਗਈ ਔਰ ਕਿਉਂਕਿ ਉੱਥੇ ਪਾਣੀ ਹਾਂ ਲਾਉਣ ਦੇ ਇੰਨੇ ਸਾਧਨ ਨਹੀਂ ਸੀ ਸੁੱਕਾ ਉਹ ਜੋ ਉਹਨਾਂ ਨੇ ਆਪਣੇ ਪ੍ਰੋਡਿਕਟ ਕੀਤਾ ਸੀਗਾ ਕਿ ਇੰਨੀ ਉਹ ਜ਼ਿਆਦਾ ਪ੍ਰੋਡਿਕਟ ਕਰ ਲਿਆ ਸੀਗਾ ਪਰ ਪਾਣੀ ਉਹਨਾਂ ਨਹੀਂ ਸੀਗਾ ਅਵੇਲੇਬਲ ਬੈਕ ਇਨ 1967 ਆਸਟ੍ਰੇਲੀਅਨ ਸਮਾਲ ਫਾਰਮਰਸ ਵਰ ਸਫਰਿੰਗ ਫਰੋਮ ਫਾਲਿੰਗ ਫਾਰਮ ਗੇਟ ਪ੍ਰਾਈਸਿਸ ਐਂਡ ਰਾਈਜ਼ਿੰਗ ਇਨਪੁੱਟ ਕੋਸਟਸ ਵੈਲ ਬਿਫੋਰ ਡੀਰੈਗੂਲੇਸ਼ਨ ਬਟ ਨਿਊ ਲਿਬਰਲਿਜ਼ਮ ਹੈਜ਼ ਐਕਸੈਂਚੂਏਟਿਡ ਦ ਪ੍ਰੋਸੈਸ ਸੋ ਇਹੋ ਹੀ ਉਹ ਆਪਣੇ ਪੰਜਾਬ ਵਾਲੀ ਗੱਲ ਹੈ ਕਿ ਜਿਹੜੇ ਛੋਟੀ ਕਿਸਾਨੀ ਹੈ ਉਹਨਾਂ ਨੂੰ ਪਹਿਲਾਂ ਹੀ ਭਾਅ ਘੱਟ ਮਿਲ ਰਹੇ ਸੀਗੇ ਔਰ ਜਿਹੜੀ ਲਾਗਤ ਸੀਗੀ ਕਿਸਾਨੀ ਚ ਉਹ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਗਈ ਸੀ ਔਰ ਅਜੇ ਇਹ ਨਵ ਉਦਾਰਵਾਦ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਸੋ ਪਹਿਲਾਂ ਹੀ ਨਿਘਾਰ ਵੱਲ ਨੂੰ ਕੰਮ ਜਾਣਾ ਸ਼ੁਰੂ ਹੋ ਗਿਆ ਸੀ
ਫਿਰ ਹੀ ਇਹਨਾਂ ਲਈ ਜਾਂਦਾ ਨਾ ਨਵਾਂ
ਹਾਂ ਉਹਦੇ ਨਾਲ ਹੋਰ ਜ਼ਿਆਦਾ ਥੱਲੇ ਨੂੰ ਗਈ ਗੱਲ ਦ ਅਫੀਸ਼ਲ ਸੋਲੂਸ਼ਨ ਇਨ ਦ 1960s ਵਾਜ਼ ਫੋਰ ਦ ਬੋਟਮ ਥਰਡ ਟੂ ਡਰੋਪ ਆਊਟ ਐਂਡ ਸਮਾਲ ਫਾਰਮਰਸ ਹੈਵ ਬੀਨ ਡਰੋਪਿੰਗ ਆਊਟ ਐਵਰ ਸਿੰਸ ਵਿਦ ਨੋ ਐਂਡ ਇਨ ਸਾਈਟ ਸੋ ਇਹ ਅੱਛਾ ਇਹ ਜਿਹੜਾ ਅਫੀਸ਼ਲ ਸੋਲੂਸ਼ਨ 1960s ਚ ਇਹ ਕਿੰਨੇ ਆਸਟ੍ਰੇਲੀਆ ਦੀ ਗੱਲ ਹੋ ਰਹੀ ਹੈ ਸੋ ਜਿਹੜਾ ਸਰਕਾਰ ਦਾ ਅਫੀਸ਼ਲ ਸੋਲੂਸ਼ਨ ਇਹ ਨਹੀਂ ਮੈਨੂੰ ਸਮਝ ਆਈ
ਸਰਕਾਰ ਦਾ
ਠੀਕ ਹੈ ਸੋ ਸਰਕਾਰ ਨੇ ਜਿਹੜਾ ਹੱਲ ਦੱਸਿਆ 1960s ਚ ਇਹ ਮਸਲੇ ਦਾ ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸੀਗਾ ਕਿ ਜਿਹੜੇ ਬਿਲਕੁਲ ਥੱਲੇ ਵਾਲੀ ਕਿਸਾਨੀ ਹੈ ਜਿਹੜੀ ਕਿ ਇੱਕ ਤਿਹਾਈ ਬਣਦੀ ਸੀਗੀ ਉਹਨਾਂ ਦੇ ਹਿਸਾਬ ਨਾਲ ਉਦੋਂ ਉਹ ਬਿਲਕੁਲ ਖਤਮ ਹੋ ਜਾਵੇ
ਖਤਮ ਕਰ ਦਈਏ ਉਹਨਾਂ
ਨੂੰ ਸੋ
ਜਿੱਦਾਂ ਵੱਖਰੇ ਵੱਖਰੇ ਮਾਡਲ ਲਾਗੂ
ਕੀਤੇ ਗਏ ਦ ਪ੍ਰੋਬਲਮ ਆਫ ਲੋ ਇਨਕਮ ਕੰਟੀਨਿਊਸ ਐਸ ਦ ਟਰਮਸ ਆਫ ਟ੍ਰੇਡ ਫਰਦਰ ਡਿਟੀਰੀਰੇਟ ਸੋ ਉਹ ਜਿਹੜਾ ਵਪਾਰ ਕਰਨ ਦਾ ਤਰੀਕਾ ਆ ਉਹ ਕਿਸਾਨਾਂ ਦੇ ਹੋਰ ਜ਼ਿਆਦਾ ਖਿਲਾਫ ਜਾਈ ਜਾ ਰਿਹਾ ਸੋ ਉਹ ਜਿਹੜੇ ਬਿਲਕੁਲ ਛੋਟੀ ਕਿਸਾਨੀ ਵਾਲੇ ਨੇ ਉਹਨਾਂ ਦੇ ਹਾਲਾਤ ਹੋਰ ਵੱਧ ਤੋਂ ਬਦਤਰ ਹੋਈ ਜਾ ਰਹੇ ਨੇ A similar process is happening around the world. So, ਉਹਨਾਂ ਨੇ ਆਸਟ੍ਰੇਲੀਆ ਦੀ ਮਿਸਾਲ ਦੇਖ ਕੇ ਉਹ ਨਾਲ ਕਹਿੰਦੇ ਕਿ ਪੂਰੀ ਦੁਨੀਆ 'ਚ ਇਸ ਤਰ੍ਹਾਂ
ਹੋ ਰਿਹਾ
But farmers around the world are resisting. So, ਇਹ ਵੀ ਕਹਿ ਰਹੇ ਨੇ ਕਿ ਦੁਨੀਆ ਭਰ ਦੇ ਜਿਹੜੇ ਕਿਸਾਨ ਨੇ ਉਹ ਜਾਗ ਵੀ ਰਹੇ ਨੇ ਵਿਰੋਧ ਵੀ ਕਰ ਰਹੇ ਨੇ Over 200 million are affiliated with the largest network of organizations opposed to corporate control, La Via ਕੈਂਪਸੀਨਾ ਸੋ ਇਹ ਕੋਈ ਸੰਸਥਾ ਹੈ ਲਾਵੀਆ ਕੈਂਪਸੀਨਾ
ਸਾਊਥ ਅਮਰੀਕਾ ਦੀ
ਹੈ ਨਾ ਤੋਂ ਸਪੈਨਿਸ਼ ਨਾ
ਪਰ ਐਨੀ ਵੀ ਉਹ ਬੇਸਿਕਲੀ ਕਹਿ ਰਹੇ ਨੇ ਕਿ ਜਿਹੜੀਆਂ ਯੂਨੀਅਨ ਸਾਥੀਆਂ ਵਰਗੀਆਂ ਉਹ 200 ਮਿਲੀਅਨ ਲੋਕ ਇਹੋ ਜਿਹੜੇ ਯੂਨੀਅਨ ਨਾਲ ਜੁੜੇ ਹੋਏ ਆ
ਯੂਨੀਅਨ ਦੇ ਨਾਲ ਉਹ ਜੁੜੇ ਹੋਏ ਨੇ ਸੈਵਰਲ ਗਵਰਨਮੈਂਟਸ ਹੈਵ ਇੰਸਟੀਟਿਊਟਿਡ ਰਾਈਟ ਟੂ ਫੂਡ ਲੈਜਿਸਲੇਸ਼ਨ ਸੋ ਉਹ ਕਹਿੰਦੇ ਨੇ ਕਿ ਕਾਫੀ ਸਾਰੀਆਂ ਸਰਕਾਰਾਂ ਨੇ ਇਹ ਵੀ ਕਾਨੂੰਨ ਪਾਸ ਕੀਤੇ ਨੇ ਕਿ ਜਿਹੜਾ ਖੁਰਾਕ ਹੈ ਉਹ ਸਾਡਾ ਇੱਕ ਮਨੁੱਖੀ ਅਧਿਕਾਰ ਹੈ ਬੁਨਿਆਦੀ ਅਧਿਕਾਰ ਹੈ ਲੈਂਡ ਹੈਜ਼ ਬੀਨ ਸਕਸੈਸਫੁਲੀ ਰੀਡਿਸਟ੍ਰੀਬਿਊਟਿਡ ਬਾਈ ਡਾਇਰੈਕਟ ਐਕਸ਼ਨ ਇਨ ਸਾਊਥ ਅਮਰੀਕਾ ਸੋ ਉਹ ਕਹਿੰਦੇ ਨੇ ਕਿ ਜ਼ਮੀਨਾਂ ਦੀ ਵੀ ਮੁੜ ਵੰਡ ਸਹੀ ਤਰੀਕੇ ਨਾਲ ਵੰਡ ਕੀਤੀ ਗਈ ਹੈ ਸਾਊਥ ਅਮਰੀਕਾ ਵਿਚ ਉਹ ਵੀ ਜਿਹੜੇ ਅਸੀਂ ਘੋਲ ਸੰਘਰਸ਼ ਕਰਦੇ ਹਾਂ ਉਹਦੇ ਸਿੱਟੇ
ਵਜੋਂ ਜਿਹੜੀਆਂ ਚੰਗੀਆਂ ਐਗਜ਼ਾਮਪਲ ਵੀ ਉਹਨਾਂ ਨੇ ਦੇਣੀਆਂ ਕਈਆਂ ਮੁਲਕਾਂ ਦੇ ਵਿਚ ਕੰਮ ਵਧੀਆ ਹੋ ਰਿਹਾ
ਇੱਕ ਗੱਲ ਹੋਰ ਵੀ ਕੋਟ ਕਰਨ ਜਿਵੇਂ ਮਤਲਬ ਜਿਹੜੇ ਅਮਰੀਕਾ ਦੇ ਜਿਹੜੇ ਲੋਕ ਹੈਗੇ ਆ ਉਹਦੇ ਊ ਵੈਸੇ ਆਪਣੇ ਕੋਲ ਸਮਾਂ ਹੈ ਨੀ ਓਨਾ ਤੇ ਉੱਥੇ ਇੱਕ ਤਾਂ ਇਹ ਖਾਸ ਗੱਲ ਹੈਗੀ ਆ ਵੀ ਜਿਹੜੀ ਉੱਥੇ ਕਣਕ ਆ ਜਿਹੜੀ ਮਤਲਬ ਜਿਹੜੀ ਬੀਜਦੇ ਕਿਉਂਕਿ ਜ਼ਿਆਦਾ ਉੱਥੇ ਕਣਕ ਹੁੰਦੀ ਆ ਝੋਨਾ ਘੱਟ ਬੀਜ ਹੁਣ ਉੱਥੇ ਉਹ ਕੀ ਕਰਦੇ ਸਤੰਬਰ ਦੇ ਮਹੀਨੇ ਵਿੱਚ ਝੋਨਾ ਉੱਥੇ ਕਣਕ ਬੀਜ ਦਿੰਦੇ ਆ ਅਕਤੂਬਰ ਦੇ ਵਿੱਚ ਮੁੜ ਕੇ ਉਹ ਵੱਡੀ ਹੋ ਜਾਂਦੀ ਆ ਤਕਰੀਬਨ ਕੋਈ ਹੋ ਜਾਂਦੀ ਨੌ ਦਸ ਇੰਚ ਤਕਰੀਬਨ ਦਸ ਫੁੱਟ ਤਕਰੀਬਨ ਹੋ ਜਾਂਦੀ ਆ ਤਾਂ ਉਦੋਂ ਬਾਅਦ ਚ ਉੱਥੇ ਜਿਹੜਾ ਹੈਗਾ ਮਤਲਬ ਕਿਉਂਕਿ ਜਦੋਂ ਬੀਜਦੇ ਆ ਉਦੋਂ ਉਹਦੇ ਵਿੱਚ ਮਤਲਬ ਕਿਲੋਆਂ ਦੇ ਸਿਰਫ ਬੋਰੀਆਂ ਨੀ ਸਿਰਫ ਕਿਲੋ ਹੁੰਦੇ ਆ ਵੀਹ ਕਿਲੋ ਪਾਉਣੀ ਆ ਕਣਕ ਜਿਹੜੀ ਰੇਹ ਪਾਉਣੀ ਆ ਪੰਜ ਸੌ ਪੱਚੀ ਕਿਲੋ ਪਾਉਣੀ ਆ ਉਹ ਪਾ ਕੇ ਤੇ ਨਾਲੇ ਮੁੜ ਕੇ ਉਹਦੀ ਜੇ ਦਵਾਈ ਪਾ ਕੇ ਤੇ ਬੀਜ ਦਿੱਤੀ ਜਾਂਦੀ ਉਹ ਅਕਤੂਬਰ ਤੋਂ ਬਾਅਦ ਨਵੰਬਰ ਤੱਕ ਉਹ ਦਸੰਬਰ ਤੱਕ ਜਮੀਨ ਜਿਹੜੀ ਹੈਗੀ ਉਹ ਕਣਕ ਆ ਉਹ ਬਰਫ਼ ਥੱਲੇ ਪਈ ਰਹਿੰਦੀ ਆ ਜਦੋਂ ਮੁੜ ਕੇ ਜਨਵਰੀ ਖਤਮ ਹੁੰਦੀ ਆ ਤੇ ਫਰਵਰੀ ਸ਼ੁਰੂ ਹੁੰਦੀ ਆ ਤਾਂ ਉਹ ਜਿਹੜੀ ਕਣਕ ਮਤਲਬ ਜਿਹੜੀ ਹੈਗੀ ਆ ਉਹ ਬਰਫ਼ ਜਿਹੜੀ ਢਲਕੇ ਆ ਉਹ ਢਲਾਣ ਚਲੀ ਜਾਂਦੀ ਆ ਥੱਲੋਂ ਕਣਕ ਨਿਕਲ ਆਉਂਦੀ ਆ ਤੇ ਉਹ ਇੱਕ ਮਹੀਨੇ ਚ ਕਣਕ ਤਿਆਰ ਹੁੰਦੀ ਆ ਸਾਡੇ ਤੇ ਵੀਹ ਤੱਕ ਪਾਣੀ ਲਾਉਣੇ ਪੈਂਦੇ ਆ ਉਹ ਤੇ ਸਪਰੇਆਂ ਕਰਨੀਆਂ ਪੈਂਦੀਆਂ ਪਹਿਲਾਂ ਤਾਂ ਉਹਦੇ ਪੈਦਾ ਕਰਨ ਦੇ ਉੱਤੇ ਉਹਨਾਂ ਦਾ ਖਰਚੇ ਦਾ ਘੱਟ ਘੱਟ ਹੈ ਨੀਗਾ ਦੂਜਾ ਹੈਗਾ ਵੀ ਉੱਥੇ 3% ਤਾਂ ਲੋਕ ਆ ਜਿਹੜੇ ਜਿਹੜੇ ਉੱਥੇ ਜਿਹੜੀ ਕਰਦੇ ਹੈਗੇ ਖੇਤੀ ਦਾ ਕੰਮ ਕਰਦੇ ਆ ਸਾਡੇ ਇੱਥੇ ਜਿਹੜੇ ਹੋਏ ਉਹਦੇ 70% ਇਸ ਵਾਸਤੇ ਮੁੜ ਕੇ ਇਹ ਗੱਲ ਨੂੰ ਤਾਂ ਸਾਡੇ ਜਿਹੜੇ ਆਗੂ ਇਹ ਵੀ ਕੋਟ ਨੀ ਕਰ ਰਹੇ ਵੀ ਤੁਸੀਂ 3% ਨੂੰ ਸਬਸਿਡੀਆਂ ਇੰਨੀਆਂ ਜ਼ਿਆਦਾ ਤਾਂ ਬੰਦੇ 3%
ਸਾਥੀ ਜੀ ਵੈਸੇ ਇਹਦੇ ਵਿੱਚ ਮੈਂ ਹੋਰ ਥੋੜ੍ਹੀ ਕਰੈਕਸ਼ਨ ਕਰਨੀ ਚਾਹੁੰਦਾ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਖੇਤੀ ਮਾਡਲ ਹੈ ਕਿਉਂਕਿ ਉੱਥੇ ਤਾਂ ਖੈਰ ਇਹ ਜਿਹੜਾ ਬਰਫ਼ ਵਾਲਾ ਚੱਕਰ ਨਹੀਂ ਹੈਗਾ ਉੱਥੇ ਵੀ ਲਗਭਗ ਦੁਨੀਆਂ ਦੇ ਵਿੱਚ 3 ਮੰਨੇ ਜਾਂਦੇ ਆ ਜੀ ਜਿੱਥੇ ਵਾਟਰ ਜਿਹੜਾ ਟੇਬਲ ਆ ਜਮ੍ਹਾਂ ਹੇਠਾਂ ਚਲਾ ਗਿਆ ਇੱਕ ਪੰਜਾਬ ਦੇ ਵਿੱਚ ਇੱਕ ਸੀਰੀਆ ਦੇ ਵਿੱਚ ਤੇ ਤੀਸਰਾ ਕੈਲੀਫੋਰਨੀਆ ਦੇ ਵਿੱਚ ਉੱਥੇ ਵੀ ਸਾਥੀ ਜੀ ਜਿਹੜੀ ਜਿਹੜੇ ਆਪਣੇ ਵੱਡੇ ਵੱਡੇ ਜਿਹੜੇ ਉਹਦੇ ਫੁਹਾਰੇ ਨੇ ਉਹ ਆਟੋਮੈਟਿਕਲੀ 24 ਘੰਟੇ ਜਿਹੜੇ ਚੱਲਦੇ ਰਹਿੰਦੇ ਆ ਉਹਨਾਂ ਨੇ ਵੀ ਉੱਥੇ ਬਹੁਤ ਨੁਕਸਾਨ ਹੋ ਰਿਹਾ ਇਹ ਤੁਹਾਡੀ ਗੱਲ ਸਹੀ ਆ ਮੇਰੇ ਖਿਆਲ ਕੈਨੇਡਾ ਦੇ ਕੁਛ ਏਰੀਆ ਦੇ ਵਿੱਚ ਇੱਦਾਂ ਕੀਤਾ ਜਾਂਦਾ ਪਰ ਅਮੈਰੀਕਾ ਦਾ ਜਿਹੜਾ ਬਹੁਤਾ ਹਿੱਸਾ ਆ ਉਹ ਵੀ ਬਿਲਕੁਲ ਉਸੇ ਪਾਸੇ ਨੂੰ ਜਿਹੜੇ ਜਿਹੜਾ ਜ਼ਮੀਨੀ ਪਾਣੀ ਆ ਉਹਨੂੰ ਬਹੁਤ ਵੱਡੇ ਪੱਧਰ ਤੇ ਯੂਜ਼ ਕਰਦਾ ਹਾਂਜੀ ਅੱਗੇ ਆਪਾਂ ਪੜ੍ਹਨਾ ਸ਼ੁਰੂ ਕਰ ਦੀਜੀ
ਮੈਨੀ ਅਟੈਂਪਟਸ ਟੂ ਐਲੀਨੇਟ ਲੈਂਡ ਫਰੋਮ ਲੋਕਲ ਕਮਿਊਨਿਟੀਜ਼ ਹੈਵ ਬੀਨ ਸਕਸੈਸਫੁਲੀ ਫੋਟ ਸੋ ਉਹ ਕਹਿੰਦੇ ਨੇ ਕਿ ਜਿਹੜੇ ਲੋਕਲ ਜਿਹੜੇ ਪਾਪੂਲੇਸ਼ਨ ਨੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਉਹ ਹਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕਾਫੀ ਨਾਕਾਮਯਾਬ ਹੋਈਆਂ ਨੇ ਸਰਕਾਰਾਂ
ਦੀਆਂ
ਸੋ ਲੋਕਾਂ ਨੇ ਉਹਦੇ ਖਿਲਾਫ਼ ਸੰਘਰਸ਼ ਕੀਤੇ ਨੇ
ਜਿਵੇਂ ਕਹਿ ਲਓ ਜਿਹੜੀ ਪਿੱਛੇ ਹੋਣ ਵਾਲੇ ਮੀਟਿੰਗ ਹੋ ਕੇ ਹਟੀ ਮੈਂ WTO ਮੀਟਿੰਗ ਕਰਦਾ
ਹਾਂਜੀ
ਉੱਥੇ ਜਦੋਂ ਇਹਦੀ ਪਹਿਲੀ ਮੀਟਿੰਗ ਹੋਈ ਆ ਮੁੜ ਕੇ ਦੋਸਤ ਉੱਥੇ ਸ਼ਾਇਦ ਕੋਈ ਉੱਥੇ ਜਿਹੜੇ ਮੰਤਰੀ ਸਾਡਾ ਉੱਥੇ ਮੰਤਰੀ ਗਿਆ ਉਹਨੂੰ ਉਹਦੇ ਉਲਟ ਖੜਨਾ ਪੈ ਗਿਆ ਅਮਰੀਕਾ ਦੇ ਉਲਟ ਖੜਨਾ ਪੈ ਗਿਆ ਤੇ ਮੁੜ ਕੇ ਜਾ ਕੇ ਉਹ ਕੱਲ ਨੂੰ ਪਤਾ ਨੀ ਕੀ ਕਰਦੇ ਨੀ ਪਤਾ ਗਾ ਪਰ ਉਹ ਕਿਉਂਕਿ ਜਿਹੜੀ ਆਪਾਂ ਗੱਲ ਨੂੰ ਪਤਾ ਨੀ ਕੀ ਕਰਦੇ ਨੀ ਪਤਾ ਗਾ ਪਰ ਉਹ ਕਿਉਂਕਿ ਜਿਹੜੀ ਆਪਾਂ ਗੱਲ ਕਿਤੇ ਗੱਲ ਕੋਟ ਕੀਤੀ ਆ ਵੀ ਕਿੰਨੀਆਂ ਯੂਨੀਅਨਾਂ ਜਿਹੜੀਆਂ ਵਿਰੋਧ ਕਰ ਰਹੀਆਂ ਤਾਂ ਇੱਕ ਹਿੰਦੁਸਤਾਨ ਦੇ ਵਿੱਚ ਵੀ ਵਿਰੋਧ ਹੋਇਆ ਉਹਦਾ ਆਹ ਕਾਰਨ ਆ ਜਿਹੜਾ ਮੁੜ ਕੇ ਜਾ ਕੇ ਉਹਦੇ ਵਰਖਲਾਫ਼ ਕਰਕੇ
ਆਇਆ
ਬੁਰਾ ਭਲਾ ਸੁਣਨਾ ਪਿਆ ਉਹਦੇ ਕਾਰਨ ਪਰ ਖੜਨਾ ਪੈਗਾ ਲੋਕਾਂ ਨੂੰ ਪਤਾ ਵੀ ਲੋਕ ਸਾਡੇ ਵਰਖਲਾਫ਼ ਕਰਨਗੇ
ਸੀਡ ਸੇਵਿੰਗ ਨੈਟਵਰਕਸ ਹੈਵ ਸਪਰੰਗ ਅਪ ਅਰਾਊਂਡ ਦ ਵਰਲਡ ਟੂ ਪ੍ਰੋਟੈਕਟ ਦ ਵਰਕ ਆਫ ਸੈਂਚੁਰੀਜ਼ ਆਫ ਵੈਰਾਈਟੀ ਸਿਲੈਕਸ਼ਨ ਫਰੋਮ predatory multinational seed companies and the laws that they have induced governments to implement so
ye bahut bada topic hai
ji haan ji beej bachao wala ha ko unna da vandana shiva edan de hor activists is tarah de kaam karde ne
jehde purane jehde traditional bee ne
oh beej sade
unna nu inna de corporate inna kyunki inna da ehi hai ki jo oh jehde ਟ੍ਰੈਡੀਸ਼ਨਲ ਬੀ ਨੇ ਉਹਨਾਂ ਨੂੰ ਖਤਮ ਕਰਕੇ ਤੇ ਇਹ ਬੀ
ਉਹਨਾਂ
ਨੂੰ ਇੱਕ ਬਚਾਉਣ ਦੀ ਬਹੁਤ ਵੱਡੀ ਮੂਵਮੈਂਟ ਦੁਨੀਆਂ ਦੇ ਵਿੱਚ ਚੱਲ ਰਹੀ ਹੈ
ਫਾਰਮਰਸ ਆਰ ਆਰਗਨਾਈਜ਼ਿੰਗ ਇਨਟੂ ਕੋਆਪਰੇਟਿਵਸ ਟੂ ਬਾਈਪਾਸ ਐਕਸਟ੍ਰੋਸ਼ਨਿਸਟ ਟ੍ਰੇਡਰਸ ਐਂਡ ਰੀਲੋਕੇਟਿਡ ਪ੍ਰੋਸੈਸਿੰਗ ਵਰਕਸ ਸੋ ਉਹ ਜਿਹੜਾ ਅਸੀਂ ਉਹ ਪ੍ਰੋਫੈਸਰ ਰਿਚਰਡ ਵੋਲਫਰਾਂ ਦੀ ਮੇਰਾ ਗੱਲ ਕਰਦੇ ਹਾਂ ਕਿ ਵਰਕਰ ਓਨਡ ਜਾਂ ਵਰਕਰ ਡਾਇਰੈਕਟਿਡ ਕੋਆਪਰੇਟਿਵਸ ਸੋ ਉਹ ਕਹਿੰਦੇ ਨੇ ਕਿ ਕਾਫੀ ਥਾਵਾਂ ਤੇ ਕਿਸਾਨ ਕੋਆਪਰੇਟਿਵ ਦੇ ਤਰੀਕੇ ਨਾਲ ਵੀ ਕੰਮ ਕਰ ਰਹੇ
ਨੇ ਕੋਆਪਰੇਟਿਵ ਮਾਡਲ ਨੀ ਜਿਹੜਾ ਜਿਹੜਾ ਸਰਕਾਰੀ
ਨਹੀਂ ਨਹੀਂ ਇਹ ਸਾਂਝੀ ਖੇਤੀ
ਸਾਂਝੀ ਖੇਤੀ ਕਿਸਾਨਾਂ ਦਾ ਜਿਹੜਾ ਕੋਆਪਰੇਟ ਆਪਸ ਦੇ
ਗੱਲ ਕੀਤੀ ਹੈ
ਜੀ ਜੀ
ਦੀ ਆਈਡੀਆਜ਼ ਐਂਡ ਐਕਸਪੀਰੀਐਂਸਿਸ ਆਫ ਦ ਵੇਰੀਅਸ ਬ੍ਰਾਂਚਸ ਆਫ ਬਾਇਓਲੋਜੀਕਲ ਐਗਰੀਕਲਚਰ ਪਰਮਾਕਲਚਰ ਐਗਰੋ ਇਕੋਲੋਜੀ ਔਰਗੈਨਿਕ regenerative conservation are gaining greater support. Hmm. So, oh, खेती बाड़ी दे कित्ते दे वेच ओ जिहड़े कुदरती तरीके ने काम करन दे उन्हां ते वी गलबात काफी दोबारा चल रही है काम हो रहा There are multitudes of alternative agriculture promoting organizations in all parts of the world. So,
oh,
jada ek vakhre tarike naal kheti baadi karan da tang jada ke kisan li vi sahi hove aur sadi tarti li sade vatavaran li vi sahi hove ode te kafi sariyan sansthavan duniya bhar ch kam kar rahiyan ne. Consumers are demanding local production. So, jede customer ne ya consumer ne upbhokta jinu kehnde ne oh vi eh hoi mang hai unna di ke locally kita jada kam hai na jada sade local region ch jadi kheti hundi hai oh hi sanu provide kiti jave however individual and local solutions are not sufficient a worldwide political campaign is also necessary to address the fundamental causes
so haan
oh kehnde ne ke eh jehdiyan koshishan chal rahiyan ne oh shayad is tarah chote chote area ch local koshishan ne ya koi vyaktigat roop ch koi koshishan kar rya oh kehnde ke kafi nahi hai ek duniya paddar te international paddar te ek siyasi campaign ਜਿਹੜੀ ਉਹ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਕਿ ਜਿਹੜੇ ਕਾਰਨ ਨੇ ਜਿਹੜੀ ਜੜ ਆ ਉਹ ਨੂੰ ਉਖਾੜ ਕੇ ਅਸੀਂ ਸੁੱਟ ਸਕਾਂਗੇ ਸੋ ਉਹ ਵਰਲਡ ਪੱਧਰ ਤੇ ਚੱਲਣੀ ਚਾਹੀਦੀ ਹੈ ਸਿਆਸੀ ਕੈਂਪੇਨ ਇਸ ਸਿਲਸਿਲੇ ਤੇ
ਬਿਲਕੁਲ ਅਗਲੀ ਹਫਤੇ ਕੋਸ਼ਿਸ਼ ਕਰਾਂਗੇ ਜੇ ਕੋਈ ਗਾਹਾਂ ਵਾਲਾ ਚੈਪਟਰ ਪੜਨ ਦੀ ਕੋਸ਼ਿਸ਼ ਕਰਾਂਗੇ ਸੋ ਸਾਥੀ ਜੀ ਆਪਾਂ ਜਿਹੜਾ ਟੌਪਿਕ ਆਪਣੇ ਕੋਲ ਹੈਗੇ 10 ਕੁ ਮਿੰਟ
ਜੇ
ਆਪਾਂ ਉਹਦੇ ਤੇ ਲਾ ਲਈਏ ਪਿਛਲੇ ਹਫਤੇ ਜਿਹੜਾ ਅਸੀਂ ਸ਼ੁਰੂ ਕੀਤਾ ਸੀ
ਹਾਂ ਉਹਦੇ ਤੇ ਆਪਾਂ ਜੇ ਜਦੋਂ ਗਲਤਾਂ ਭਾਸ਼ਾ ਸ਼ੁਰੂ ਜੇ ਨਾ ਵੀ ਕਰੀਏ ਤਾਂ ਮੇਰਾ ਖਿਆਲ ਆ ਵੀ ਜੇ ਕੋਈ ਆਪਣੇ ਸਾਥੀ ਕੋਈ ਸੁਣ ਨਵੇਂ ਸੁਣਨ ਵਾਲੇ ਹੋਣਗੇ ਤਾਂ ਇੱਕ ਦੋ ਮਿੰਟ ਆਪਾਂ ਇਸ ਗੱਲ ਤੇ ਪਿਛਲੀ ਗੱਲ ਤੇ ਲਾ ਲਈਏ ਵੀ ਉਹ
ਅਗਰ
ਨਵੇਂ ਸੁਣਨ ਵਾਲੇ ਸੋਚਣ ਨੂੰ ਵੀ ਉਹ ਸਾਥੀ ਏਦਾਂ ਸੀਗਾ ਵੀ ਜਦੋਂ ਪਿਛਲੀ ਵਾਰੀ ਅਸੀਂ ਗੱਲਬਾਤ ਜਿਹੜੀ ਆ ਜਿਹੜੀ ਉਹ ਸ਼ੁਰੂਆਤ ਕੀਤੀ ਸੀਗੀ ਉਹ ਵਿਸ਼ਾ ਇਹ ਸੀਗਾ ਮੁੜ ਕੇ ਵੀ ਜਦੋਂ ਜਿਹੜੀਆਂ ਹੈਗੀਆਂ ਵੀ ਨੌਜਵਾਨ ਜਿਹੜੀ ਮਤਲਬ ਪੀੜ੍ਹੀ ਉਹ ਕਿੱਥੇ ਆ ਵੀ ਗੈਰਾ ਹਜ਼ਾਰ ਤਾਂ ਆਪਾਂ ਉਹਨੂੰ ਲੱਭਣ ਵਾਸਤੇ ਉਹਦੀ ਜਿਹੜਾ ਹੈਗਾ ਵੀ ਆਪਾਂ ਉਪਰਾਲੇ ਕਰ ਰਹੇ ਹਾਂ ਤਾਂ ਉਹਦੇ ਵਿੱਚ ਉਹ ਤੇ ਆਪਾਂ ਇਹ ਗੱਲ ਜਿਹੜੀ ਸ਼ੁਰੂ ਇਹ ਕੀਤੀ ਸੀਗੀ ਮੁੜ ਕੇ ਵੀ 67 ਤੋਂ ਲਾ ਕੇ ਜਿਹੜੀ ਆ ਇਲੈਕਟ੍ਰੋਨਿਕ ਮੂਵਮੈਂਟ ਦੀ ਜਿਹੜੀ ਸ਼ੁਰੂਆਤ ਹੋਈ ਆ ਤਾਂ ਉਹਨਾਂ ਦਿਨਾਂ ਵਿੱਚ ਜਿਹੜੀ ਹੈਗੀ ਆ ਮਹਿੰਗਾਈ ਜਿਹੜੀ ਉਹ ਸਿਰੇ ਸਿਖਰ ਤੇ ਜ਼ੋਰਾਂ ਦੇ ਸੀ ਹਾਲਤ ਲੋਕਾਂ ਦੀ ਬਹੁਤ ਮਾੜੀ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਮੁੜ ਕੇ ਜਿਹੜਾ ਸੀਗਾ ਵੀ ਆਹ 69 ਦੇ ਵਿੱਚ ਆ ਕੇ ਜਿਹੜੀ ਹੈਗੀ ਆ ਜਿਹੜੀਆਂ ਬੈਂਕਾਂ ਸੀਗੀਆਂ ਪ੍ਰਾਈਵੇਟ ਜਿਹੜੀਆਂ ਸੀਗੀਆਂ ਇਹ ਹੋਈਆਂ ਇਹਨਾਂ ਨੇ ਮੁੜ ਕੇ
ਨੈਸ਼ਨਲਾਈਜ਼
ਕੀਤੀਆਂ ਤੇ ਉਹਨਾਂ ਦਿਨਾਂ ਵਿੱਚ ਮੁੜ ਕੇ ਜਿਹੜੀਆਂ ਸੀ ਫੋਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਬਗਾਵਤਾਂ ਵੀ ਹੋਈਆਂ ਤਾਂ ਉਹ ਮਤਲਬ ਹਾਲਤ ਉਦੋਂ ਇੰਨੀ ਮਾੜੀ ਹਾਲਤ ਹੋ ਗਈ ਸੀਗੀ ਤਾਂ ਉਹਨਾਂ ਦਿਨਾਂ ਦੇ ਵਿੱਚ ਮੁੜ ਕੇ ਆ ਕੇ ਵੀ ਇਹ ਉਦੋਂ ਮੂਵਮੈਂਟ ਜਿਹੜੀ ਸੀਗੀ ਉੱਠੀ ਸੀ ਵੀ ਉਹਨਾਂ ਦਿਨਾਂ ਦੇ ਵਿੱਚ ਮੁੜ ਕੇ ਆ ਕੇ ਇਹ ਜਿਹੜੀ ਹੈਗੀ ਆ 67 ਤਕਰੀਬਨ 74-75 ਤੱਕ ਚੱਲਦੀ ਆ ਉਹਨਾਂ ਸਮਿਆਂ ਦੇ ਵਿੱਚ ਮੁੜ ਕੇ ਆ ਕੇ ਜਿਹੜਾ ਸਾਡਾ ਹੈਗਾ ਜਿਹੜੇ ਇੱਥੇ ਆ ਪੰਜਾਬ ਸਟੂਡੈਂਟ ਯੂਨੀਅਨ ਦਾ ਜਿਹੜਾ ਸੀਗਾ ਵੀ ਉਹ ਘੋਲ ਸੀਗਾ
ਜੀ
ਉਹਨਾਂ ਵਿੱਚ ਕਾਫੀ ਪਸਾਰਾ ਹੋਇਆ ਸੀਗਾ ਤਾਂ ਪ੍ਰਿਥੀਪਾਲ ਰਧਾਵੇ ਹੋਣੀ ਮੁੜ ਕੇ ਜਦੋਂ ਉੱਥੇ ਇਹੋ ਜਿਹੇ ਬੰਦੇ ਵੀ ਸਾਹਮਣੇ ਆਏ ਜਿਹਨੇ ਬਹੁਤ ਸ਼ਾਨਦਾਰ ਕੰਮ ਵੀ ਕੀਤਾ ਪਰ ਉਹਦੀ ਮੌਤ ਤੋਂ ਬਾਅਦ ਜਿਹੜੀ ਉੱਥੇ ਉਹਨਾਂ ਦੀ ਕਮੇਟੀ ਸੀ ਉਸ ਕਮੇਟੀ ਨੇ ਉਹ ਲੋਕਾਂ ਦੀ ਬਾਂਹ ਨਹੀਂ ਫੜੀ ਉਹ ਕਿਉਂਕਿ ਜਿਹੜਾ ਸੰਕਟ ਭਾਵੇਂ ਸਾਰੇ ਸਮਾਜ ਵਿੱਚ ਸੀਗਾ ਪਰ ਉਹਦਾ ਜਿਹੜਾ ਵਿਰੋਧ ਸਭ ਤੋਂ ਵੱਧ ਜਿਹੜਾ ਮਤਲਬ ਵੱਧ ਕਰ ਰਹੇ ਸੀ ਉਹ ਸੀ ਸਟੂਡੈਂਟ ਆਗੂ ਤੇ ਇਸ ਵਾਸਤੇ ਮੁੜ ਕੇ ਜਿਹੜੀ ਉਹ ਜਿਹੜੇ ਉਹਦੇ ਬਾਕੀ ਸਾਥੀ ਸੀਗੇ ਉਹ ਵੀ ਚੁੱਪ ਕਰ ਗਏ ਉਦੋਂ ਚੁੱਪ ਕਰਨ ਦੇ ਨਾਲ ਮੁੜ ਕੇ ਜਿਹੜੇ ਸੀਗੇ ਵੀ ਜਿਹੜੀ ਨਵੀਂ ਪੀੜ੍ਹੀ ਸੀਗੀ ਉਹ ਜਿਹੜੀ ਮਤਲਬ ਜਿਹੜੀ ਉਹ ਸਦਮੇ ਚ ਆ ਗਈ ਕੋਈ ਡਰ ਦੇ ਵਿੱਚ ਉਹ ਆ ਗਈ ਕੋਈ ਜਿਹੜੇ ਬਾਹਰ ਚਲੇ ਗਏ ਮੁੜ ਕੇ ਐਂ ਕਰਕੇ ਮੁੜ ਕੇ ਜਿਹੜਾ ਸੀਗਾ ਵੀ ਉਹ ਜਾਣੀ ਇੱਕ ਤਰ੍ਹਾਂ ਦਾ ਚੁੱਪ ਕਰ ਗਈ ਮੁੜ ਕੇ ਉੱਥੇ ਜਿਹੜੀ ਹੈਗੀ ਆ ਸਾਨੂੰ ਸਾਡੀ ਉੱਥੇ ਕੋਈ ਲੜਾਈ ਨੀ ਦੇਦੀ ਜਿਹੜੀ ਮੁੜ ਕੇ ਉਹਦੇ ਪ੍ਰਿਥੀਪਾਲ ਦੇ ਸਾਹਮਣੇ ਦੇ ਦੀ ਸੀਗੀ ਤਾਂ ਸੋ ਮੁੜ ਕੇ ਜਿਹੜੀ ਵੀ ਜਿਹੜਾ ਉਦੋਂ ਬਾਅਦ ਚ ਵੀ 65-70 ਦੇ ਦੌਰਾਨ ਮੁੜ ਕੇ ਜਿਹੜੀ ਸੀਗੀ ਜਵਾਨੀ ਜਿਹੜੀ ਸੀਗੀ ਉਸ ਵਕਤ ਉਹ ਸਾਡੇ ਮੁੜ ਕੇ ਉਹ ਨੌਜਵਾਨ ਸੀਗੇ ਉਹ ਲੜੇ ਆ ਤੇ ਉਦੋਂ ਬਾਅਦ ਚ ਮੁੜ ਕੇ ਜਿਹੜੀ ਸਾਡੀ ਪੀੜ੍ਹੀ ਆ ਉਹ ਸਾਨੂੰ ਕਿਤੇ ਦਿਖਾਈ ਨਹੀਂ ਹੁਣ ਦਿੰਦੀਗੀ ਅੱਜ ਤੱਕ 90 ਵਿੱਚ ਆ ਕੇ ਵੀ ਜਿਹੜੇ ਪੁਰਾਣੇ ਬੰਦੇ ਸੀਗੇ ਜਿਹੜੇ ਉਸ ਵਕਤ ਮੁੜ ਕੇ ਲੜਦੇ ਕੁਛ ਰਹਿੰਦ ਖੂੰਹਦ ਬਚੀ ਸੀਗੀ ਉਹ ਤਾਂ ਸਾਨੂੰ ਦਿਖਾਈ ਦਿੰਦੇ ਆ ਪਰ ਜਿਹੜੀ ਨਵੀਂ ਪੀੜ੍ਹੀ ਉਹ ਸਾਰੀ ਗੈਰ ਹਾਜ਼ਰਾ ਅੱਜ ਤੱਕ ਵੀ ਸਾਨੂੰ ਬਹੁਤ ਛੋਟੇ ਥੋੜੇ ਬਹੁਤੇ ਬੰਦੇ ਹੋਣਗੇ ਬਹੁਤ ਬਹੁਤੇ ਉਹਨੇ ਗਿਣਤੀ ਉਹ ਹੈ ਨੇ ਗੇ ਸੋ ਇਸ ਵਾਸਤੇ ਮੁੜ ਕੇ ਜਿਹੜੀ ਮਤਲਬ ਉਹਦੇ ਨਾ ਉਹਦੇ ਗੈਪ ਦਾ ਇਹ ਕਾਰਨ ਸੀਗਾ ਮੁੜ ਕੇ ਵੀ ਅਗਵਾਈ ਕਰਨ ਵਾਲਾ ਵੀ ਨਾ ਬਚਣਾ ਤੇ ਉਹਦੀ ਉਹਦੀ ਗਿਣਤੀ ਮੁੜ ਕੇ ਜਿਹੜੀ ਸੀਗੀ ਮਤਲਬ ਜਿਹੜੀ ਸੀਗੀ ਵੀ ਉਹ ਆਗੂ ਜਿਹੜੇ ਆਗੂ ਰਹਿਤ ਹੋ ਜਾਣਾ ਤੀਜਾ ਮੁੜ ਕੇ ਸੀਗਾ ਵੀ ਉਸ ਵਕਤ ਦੇ ਵਿੱਚ ਜਿਹੜੀ ਆ ਵੀ ਜਿਹੜੇ ਸਾਡੀ ਜਿਹੜੇ ਜਨਰੇਸ਼ਨ ਗੈਪ ਆ ਇਹ ਵੀ ਵਧਿਆ ਉਹਦੇ ਨਾਲ ਮੁੜ ਕੇ ਜਿਹੜੇ ਸੀਗੇ ਕੁਛ ਉਦੋਂ ਪਹਿਲਾਂ ਅਸੀਂ ਆਪਦੇ ਘਰਾਂ ਚ 5-5-7-7 ਭਰਾ ਭੈਣ ਭਰਾ ਹੁੰਦੇ ਸੀਗੇ ਉਦੋਂ ਬਾਅਦ ਚੋਂ ਰਹੇ ਇੱਕ ਅੱਧਾ ਗਿਆ ਉਹਦਾ ਇਹ ਮੁੜ ਕੇ ਸਾਨੂੰ ਦਿਸ ਰਿਹਾ ਮੁੜ ਕੇ ਵੀ ਜਿਹੜੀ ਜਿਹੜੀ ਕਿਸਾਨ ਜਿਹੜੀ ਆ ਨੌਜਵਾਨੀ ਆ ਵੀ ਉਹ ਮਤਲਬ ਜਿਹੜੀ ਹੈਗੀ ਆ ਵੀ ਉਹ ਘੱਟ ਮਿਲ ਰਹੀ ਆ ਤੇ ਉਹ ਸਾਡੇ ਹੀ ਨੀ ਇਕੱਲੇ ਜਿਹੇ ਮਿਲ ਰਹੀ ਮੁੜ ਕੇ ਆਪਾਂ ਇਹ ਵੀ ਨੋਟ ਕੀਤਾ ਸੀਗਾ ਬਈ ਮੇਰਾ ਖਿਆਲ 3 ਸਾਲ ਪਹਿਲੇ ਦੀ ਇੱਕ ਰਿਪੋਰਟ ਮੈਂ ਪੜ੍ਹੀ ਆ ਕਿ ਹਿੰਦੁਸਤਾਨ ਦੀ ਫੋਰਸ ਦੇ ਵਿੱਚ 46,000 ਜਿਹੜੇ ਹੈਗੇ ਉਹ ਅਫਸਰਾਂ ਦੀ ਜਿਹੜੀ ਘਾਟ ਮਹਿਸੂਸ ਕੀਤੀ ਜਾ ਰਹੀ ਆ ਜਿੱਥੇ ਤਨਖਾਹ ਮਿਲਣੀ ਹੁੰਦੀ ਆ ਵੀ ਇਹ ਮਤਲਬ ਇਹ ਹਾਲਤ ਵੀ ਜਿਹੜੀ ਹੈਗੀ ਆ ਉਹ ਇੱਥੇ ਜਿਹੜੀ ਰਹੀ ਆ ਸੋ ਇਸ ਵਾਸਤੇ ਮੁੜ ਕੇ ਜਿਹੜੀ ਮਤਲਬ ਇਹਦੇ ਕਰਕੇ ਜਿਹੜੀਆਂ ਇਹ ਜਿਹੜੀਆਂ ਇਹ 4-5 ਗੱਲਾਂ ਹੈ ਉਹ ਇਹ ਮਤਲਬ ਜਿਹੜੇ ਆਪਾਂ ਇਹ ਨੋਟ ਕੀਤੀਆਂ ਸੀਗਾ ਵੀ ਇਹ ਜਿਹੜੇ ਬੰਦੇ ਜਿਹੜੇ ਜਿਹੜੀ ਹੈਗੀ ਆ ਨੌਜਵਾਨੀ ਦੀ ਇੱਕ ਤਾਂ ਗਿਣਤੀ ਦਾ ਘਟਣਾ ਦੂਜਾ ਮੁੜ ਕੇ ਜਿਹੜਾ ਹੈਗਾ ਵੀ ਉਹਦਾ ਡਰ ਦੇ ਵਿੱਚੋਂ ਜਾਂ ਬਾਹਰ ਨੂੰ ਚਲੇ ਜਾਣਾ ਜਾਂ ਮਤਲਬ ਜਿਹੜੀ ਹੈਗੀ ਆ ਵੀ ਜਿਹੜੀ ਆ ਦੂਜਾ ਜਨਰੇਸ਼ਨ ਗੈਪ ਦੀ ਗੱਲ ਕੀਤੀ ਇਹ ਕਾਰਨ ਸੀ ਕੁਛ ਆਪਾਂ ਗਿਣੇ ਸੀਗੇ ਜਿਹਨਾਂ ਵਿੱਚੋਂ ਵੀ ਇਹ ਜਿਹੜੇ ਮਤਲਬ ਜਿਹੜੀ ਵੀ ਆਪਾਂ ਜਿਹੜੀ ਨੌਜਵਾਨੀ ਸਾਨੂੰ ਮਿਲ ਨਹੀਂ ਰਹੀ ਤੇ ਉਸ ਤੋਂ ਅੱਗੇ ਮਤਲਬ ਜਿਹੜੀ ਹੈਗੀ ਆ ਉਸ ਤੋਂ ਅੱਗੇ ਮਤਲਬ ਆਪਾਂ ਜਿਹੜੀ ਹੈਗੀ ਆ ਮਤਲਬ ਜਿਹੜੀ ਆ ਆਪਾਂ ਇਹ ਗੱਲ ਜਿਹੜੀ ਆਪਾਂ ਸ਼ੁਰੂ ਕਰਨੀ ਸੀਗੀ ਅੱਜ ਵੀ ਜਿਹੜਾ ਕਰਜ਼ਾ ਵੀ ਉਹ ਜਦੋਂ ਜਿਹੜੀ ਮਤਲਬ ਇੱਕ ਤਾਂ ਕਰਜ਼ਾ ਦੀ ਹਾਲਤ ਮਤਲਬ ਕਦੋਂ ਕੁ ਜਿਹੜੀ ਉਹ ਮਾੜੀ ਹੋਈ ਆ ਦੂਜਾ ਵੀ ਜਿਹੜੇ ਮਤਲਬ ਜਿਹੜੀਆਂ ਲੜ ਰਹੇ ਆ ਜਿਹੜੇ ਕਿਸਾਨ ਜਾਂ ਕੋਈ ਮਤਲਬ ਹੋਰ ਹਿੱਸੇ ਲੜ ਰਹੇ ਆ ਵੀ ਉਹਨਾਂ ਵਿੱਚ ਮਤਲਬ ਇੱਕ ਸਵਾਲ ਉੱਠਿਆ ਸੀ ਮੁੜ ਕੇ ਵੀ ਉਹਨਾਂ ਵਿੱਚ ਕੁਛ ਹੈਗੇ ਆ ਵੀ ਉਹ ਪੈਸੇ ਲਏ ਜਾਂਦੇ ਮੁੜ ਕੇ ਉਹਨਾਂ ਦੀ ਮੌਤ ਦੀ ਤੋਂ ਬਾਅਦ ਵਿੱਚ ਆਤਮ ਹੱਤਿਆ ਵਿੱਚ ਤੇ ਜਾਂ ਮਤਲਬ ਜਿਹੜੀ ਹੈਗੀ ਵੀ ਉਹ ਮੰਗ ਕੀਤੀ ਜਾਂਦੀ ਮੁੜ ਕੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਜਾਂਦਾ ਸਰਕਾਰ ਦੇ ਨਾਲ ਵੀ ਇਹ ਗੱਲ ਮਤਲਬ ਸੀਗੀ ਇਹ ਮੰਗ ਵੀ ਜਿਹੜੀ ਉੱਠੀ ਸੀਗੀ ਇਹ ਭਾਵੇਂ ਉਹ ਪੱਤੀ ਹੋਣਾ ਗੱਲ ਸ਼ੁਰੂ ਕੀਤੀ ਸੀ ਪਰ ਆਪਾਂ ਮਤਲਬ ਆਪਾਂ ਇਹ ਵੀ ਗੱਲ ਦੇਖਾਂਗੇ ਵੀ ਕੀ ਮਤਲਬ ਇਹ ਗੱਲ ਕਿੰਨੀ ਕੁ ਠੀਕ ਆ ਕਿੰਨੀ ਗੱਲ ਜਾਇਜ਼ ਆ ਵੀ ਪੈਸੇ ਲੈਣੇ ਬਣਦੇ ਆ ਜਾਂ ਮਤਲਬ ਪੈਸੇ ਤੋਂ ਬਿਨਾਂ ਸਾਰਿਆ ਜਾ ਸਕਦਾ ਜਾਂ ਮੂਵਮੈਂਟ ਕਿੰਨੀ ਕੁ ਤਕੜੀ ਅੱਜ ਵੀ ਉਹਨਾਂ ਤੋਂ ਬਾਅਦ ਚ ਮੁੜ ਕੇ ਜਿਹੜੀ ਮਤਲਬ ਜਿਹੜੀ ਜਿੱਥੇ ਜਿਹੜੀ ਹਾਲਤ ਆ ਕਿੰਨੀ ਕੁ ਮਾੜੀ ਆ ਸੋ ਜਦੋਂ ਅਸੀਂ ਇਹ ਦੇਖਦੇ ਹਾਂ ਤਾਂ ਤਕਰੀਬਨ ਇਹ 90 ਤੋਂ ਪਹਿਲਾਂ ਇਹ ਹਾਲਤ ਬਣੀ ਖੜੋਤੀ ਆ ਕਿ ਪਹਿਲਾਂ ਮੁੜ ਕੇ ਉਦੋਂ ਪਹਿਲਾਂ ਜਿਹੜੇ 90 ਤੋਂ ਪਹਿਲਾਂ ਜਿੰਨੇ ਵੀ ਸਾਥੀ ਮਤਲਬ ਕਿਸਾਨ ਤੇ ਮਜ਼ਦੂਰ ਹੈਗੇ ਆ ਉਹ ਆਤਮ ਹੱਤਿਆ ਕੋਈ ਉਦੋਂ ਆਤਮ ਹੱਤਿਆ ਨਹੀਂ ਸੁਣਦੀ ਪੈਸੇ ਦੇ ਮਾਮਲੇ ਤੋਂ ਆਤਮ ਹੱਤਿਆ ਬਿਲਕੁਲ ਨਹੀਂ ਸੁਣਦੀ 91 ਤੋਂ ਪਹਿਲਾਂ ਆਹ ਨੀਤੀਆਂ ਆਉਣ ਤੋਂ ਪਹਿਲਾਂ ਛੁੱਟ ਪੁੱਟ ਆਮ ਹਾਲਤਾਂ ਜਿਹੜੀਆਂ ਹੁੰਦੀਆਂ ਸੀਗੀਆਂ ਆਤਮ ਹੱਤਿਆ ਤੇ ਉਹਨਾਂ ਦੇ ਕਾਰਨ ਕੋਈ ਹੋਰ ਹੁੰਦੇ ਸੀਗੇ ਪਰ ਉਹ 91 ਤੋਂ ਬਾਅਦ ਵਿੱਚ ਕੀ ਹੋਇਆ 91 ਤੋਂ ਬਾਅਦ ਚ ਇਹ ਹੋਇਆ ਮੁੜ ਕੇ ਵੀ ਜਿਹੜੇ ਉਹ ਮਜ਼ਦੂਰ ਜਾਂ ਜਿਹੜੇ ਛੋਟੇ ਕਿਸਾਨ ਜਿਹੜੇ ਖੇਤਾਂ ਵਿੱਚੋਂ ਮੁੜ ਕੇ ਜਾ ਕੇ ਉਹ ਖੇਤਾਂ ਬੰਨਿਆਂ ਤੋਂ ਜਿਹੜੇ ਉਹ ਪੱਠੇ ਪੁੱਠੇ ਖੋਤ ਲਿਆਉਂਦੇ ਸੀਗੇ ਮੁਕਤ ਤੂੜੀ ਜਿਹੜੀ ਆਪਣੇ ਕਹਿੰਦਾ ਖੇਤਾਂ ਵਿੱਚੋਂ ਦੂਜੀ ਅਸੀਂ ਉਹ ਕਹਿੰਦੇ ਹੁੰਦੇ ਸੀ ਮੱਡਲ ਮੁੱਢਲ ਬਣ ਜਾਂਦਾ ਮੁੜ ਕੇ ਜਿਹੜੀ ਘਾਹ ਮਿਲ ਜਾਂਦਾ ਸੀਗਾ ਉਹ ਕੋਈ ਮਤਲਬ ਜਿਹੜਾ ਮਜ਼ਦੂਰ ਬੰਦਾ ਉਹ ਦੋ ਕੱਟੀਆਂ ਵੇਚ ਲਈਆਂ ਦੋ ਵੱਛੀਆਂ ਵੇਚ ਲਈਆਂ ਨਿੱਕਾ ਮੋਟਾ ਘਰ ਦਾ ਕੰਮ ਕਰ ਲਿਆ ਕੁਛ ਉਹਦਾ ਬਾਕੀ ਉਦੋਂ ਤਕਰੀਬਨ ਗਿਣਤੀ ਵੀ ਘੱਟ ਜਿਹੜੀ ਮਤਲਬ ਹਿਸਾਬ ਦੀ ਸੀਗੀ ਪਰ ਨਾਲ ਇਹ ਸੀਗਾ ਵੀ ਉਦੋਂ ਸਾਡਾ ਭਾਈਚਾਰਾ ਬਚਿਆ ਸੀ ਇਹ ਸਭ ਤੋਂ ਵੱਡੀ ਗੱਲ ਸੀਗੀ ਮੁੜ ਕੇ ਸਾਡਾ ਭਾਈਚਾਰਾ ਬਚਿਆ ਸੀਗਾ ਸਾਨੂੰ ਮੰਗਿਆ ਆਧਾਰ ਕਿਸ ਆਧਾਰ ਜਿਹੜਾ ਸਾਰਾ ਕੁਛ ਉਹ ਤੋਂ ਮਿਲਦਾ ਸੀਗਾ ਪਰ ਜਦੋਂ ਮੁੜ ਕੇ ਇਹ ਜਦੋਂ ਆਹ 91 ਤੋਂ ਬਾਅਦ ਦੇ ਵਿੱਚ ਖੇਤਾਂ ਵਿੱਚ ਜਿਹੜੇ ਸਾਡੇ ਮਤਲਬ ਦਰਖਤ ਹੁੰਦੇ ਸੀਗੇ ਬਹੁਤ ਵੱਡੀ ਪੱਧਰ ਤੇ ਮੁੜ ਕੇ ਖੇਤਾਂ 'ਚ ਬਹਿ ਜਾਣਾ ਸੀਗਾ ਕੰਮ ਧੰਦੇ ਕਰਦੇ ਸੀਗੇ ਪਹਿਲਾਂ ਤਾਂ ਮੋਟਰਾਂ ਦੇ ਜਿਹੜੇ ਬਿੱਲਾਂ ਨੇ ਉਹ ਖਾਧੇ ਫਿਰ ਜਿਹੜਾ ਸੀ ਔਰਤਾਂ ਦੇ ਜਿਹੜੇ ਨੱਕ ਕੰਨ ਸੀਗਾ ਉਹ ਖਾਧਾ ਫਿਰ ਉੱਚੇ ਨੀਵੇਂ ਜਿਹੜੇ ਪਲਾਟ ਸੀ ਉਹ ਗਏ ਫਿਰ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਸੀਗੀ ਉਹ ਕੱਟੀਆਂ ਬੱਚੀਆਂ ਪੋਲਾਂ ਵਾਲੀ ਗਲੀ ਮੁਫ਼ਤ ਦੇ ਜਿਹੜੇ ਪੱਠੇ ਗਏ ਇਹ ਕਾਰਨ ਬਣਿਆ ਜਿਹੜਾ ਇਹ ਕਾਰਨ ਬਣਦਾ ਹੈ ਇਹ ਕਾਰਨ ਇਹ ਬਣਿਆ ਮੁੜ ਕੇ ਵੀ ਜਦੋਂ ਉਹਨਾਂ ਕੋਲ ਕੁਛ ਰਿਹਾ ਹੀ ਨਾ
ਕਿਹਦੇ ਕੋਲ ਜਾਣਗੇ ਫਿਰ
ਤੇ ਉਹ ਫਿਰ ਉਹ ਜਾਣਗੇ ਕਿੱਥੇ ਤੇ ਉਹਨੂੰ ਪੈਸੇ ਕਿੱਥੋਂ ਮਿਲਣਗੇ ਇਹਦਾ ਮਤਲਬ ਜੇ ਅਸੀਂ ਉਹਨਾਂ ਦੀ ਕੋਈ ਮਦਦ ਅਸੀਂ ਨਹੀਂ ਕਰਦੇ ਕਿਸਾਨ ਨਹੀਂ ਕਰਦੇ ਜਾਂ ਮਜ਼ਦੂਰ ਨਹੀਂ ਕਰਦੇ ਤਾਂ ਜਿਹਦਾ ਪਰਿਵਾਰ ਦਾ ਇੱਕ ਜੀ ਆਤਮ ਹੱਤਿਆ ਕਰ ਗਿਆ ਤਾਂ ਫਿਰ ਮਤਲਬ ਦੂਜਾ ਵੀ ਤਿਆਰ ਆ ਕਿਉਂਕਿ ਜਿਹੜੇ ਉਹਨਾਂ ਜਿਹੜੀ ਉਹਦੀ ਆਜੀਵਿਕਾ ਸੀ ਜਿੱਥੇ ਰੋਟੀ ਮਿਲਣੀ ਸੀ ਉਹ ਤਾਂ ਬੰਦ ਹੋ ਚੁੱਕੀ ਆ ਕਿਤੋਂ ਉਹਨੂੰ ਕਿੱਥੇ ਖੇਤ ਚੋਂ ਉਹਨੂੰ ਪੱਠੇ ਹੀ ਨਹੀਂ ਮਿਲਣੇ ਕਿਉਂਕਿ ਕਿਸਾਨੀ ਵੀ ਸੰਕਟ ਵਿੱਚ ਆ ਕਿੱਥੇ ਉਦੋਂ ਪਹਿਲਾਂ ਮੁਖ ਦੇ ਵਿੱਚੋਂ ਕਿਤੋਂ ਜਾ ਕੇ ਪੱਠੇ ਵੱਢ ਲਿਆਉਂਦੇ ਸੀ ਹੁਣ ਤਾਂ ਉਹ ਗੱਲ ਹੈ ਹੀ ਨਹੀਂ ਅਗਲਾ ਮੁਸ਼ਕਿਲ ਆ ਆਪਦੇ ਲੋੜ ਮੁਤਾਬਕ ਜਿਹੜਾ ਬੀਜਦਾ ਉਹਨੇ ਵੱਢ ਕੇ ਲਿਆਉਂਦਾ ਇਹ ਕਾਰਨ ਬਣਿਆ ਮੁੜ ਕੇ ਵੀ ਜਦੋਂ ਮੁਕਤ ਘਾਹ ਨਾ ਰਿਹਾ ਮੁੜ ਕੇ ਬਾਹਰ ਕੱਟੀਆਂ ਵੱਛੀਆਂ ਗਈਆਂ ਖੇਤਾਂ ਦੁੱਧ ਪਾਣੀ ਵੀ ਗਿਆ ਜੇ ਆ ਕੇ ਦੁੱਧ ਘਾਹ ਦਿੰਦੇ ਉਹ ਮੁੱਲ ਜੋੜਾ ਪੈ ਗਿਆ ਸਾਰਾ ਕੁਝ ਹੋ ਗਿਆ ਮੁੱਲ ਦਾ ਤੇ ਪੈਸਾ ਕੁਝ ਰਿਹਾ ਨਾ ਇਸ ਵਾਸਤੇ ਇਹ ਬਹੁਤ ਵੱਡੀ ਗੱਲ ਆ ਵੀ ਇੱਥੇ ਲੋੜ ਹੈਗੀ ਆ ਵੀ ਜਿਹੜੇ ਵੀ ਕਿਸਾਨੀ ਸੰਕਟ ਚੋਂ ਜਿਹੜੇ ਕਿਸਾਨ ਵੀ ਆ ਜਾਂ ਮਤਲਬ ਜਿਹੜੇ ਮਜ਼ਦੂਰ ਆ ਉਹਨਾਂ ਦੇ ਜੇ ਇੱਕ ਪਰਿਵਾਰ ਦੇ ਜੀ ਮਰ ਗਿਆ ਤੇ ਦੂਜੇ ਦੀ ਬਾਂਹ ਫੜੀ ਜਾਵੇ ਉਹਨੂੰ 70 ਤੋਂ ਉਠਾਉਣ ਵਾਸਤੇ ਕੁਝ ਲੋੜ ਹੈ ਨਿੱਕੀ ਮਤਲਬ ਜਿਹੜੇ ਕਿਉਂਕਿ 1-2 ਲੱਖ ਰੁਪਏ ਦੀ ਗੱਲ ਹੁੰਦੀ ਆ ਤੇ ਇਸ ਤੋਂ ਵੱਧ ਤਾਂ ਦਿੰਦੇ ਨੀਗੇ ਜਿਵੇਂ ਉਹ ਦੂਜੀ ਗੱਲ ਹੋਈ ਆ ਮਤਲਬ ਕਿ 10 ਲੱਖ ਦੀ ਗੱਲ ਕੀਤੀ ਹੈ ਚਲੋ ਇਹ ਗੱਲ ਆਪਾਂ ਦੂਜੀ ਵਾਰ ਕਰ ਲਾਂਗੇ ਵੀ ਆਪਾਂ ਕੋਲ ਸਮਾਂ ਹੈ ਨੀਗਾ ਸੋ ਮੈਂ ਤਾਂ ਮਤਲਬ ਇਹੀ ਹਾਂ ਇਹ
ਮੇਰੇ ਖਿਆਲ ਅੱਜ ਸਾਥੀ ਜੀ ਸ਼ਾਇਦ ਆਪਣੇ ਕੋਲ ਨਾਈਟ ਟਾਈਮ ਹੋਵੇ ਸੋ ਬੇਸਿਕਲੀ ਜਿਹੜੇ ਇੱਕ ਇੱਥੇ ਜਿਹੜਾ ਲੋਕਲ ਪ੍ਰੋਗਰਾਮ ਹੈ ਉਹਦੇ ਵਿੱਚ ਇਹ ਜਿਹੇ ਸਵਾਲ ਜਿਹੜੇ ਉਠਾਏ ਗਏ ਸੀਗੇ ਉਹ ਇੱਕ ਬਾਏ ਅਸੀਂ ਉਹਨਾਂ ਦਾ ਕੋਈ ਸਾਡੇ ਕੋਲ ਪਰਸਨਲ ਨਹੀਂ ਹੈਗਾ ਪਰ ਇਹ ਜਿਹੜੇ ਸਵਾਲ ਨੇ ਸਾਡੇ ਮੁਆਸ਼ਰੇ ਦੇ ਵਿੱਚ ਬਹੁਤੇ ਸਾਰੇ ਲੋਕਾਂ ਕੋਲ ਹੈਗੇ ਆ ਸੋ ਉਹਨਾਂ ਦੇ ਬਹਾਨੇ ਦੇ ਨਾਲ ਅਸੀਂ ਵੱਡੀ ਜਿਹੜਾ ਮੁਆਸ਼ਰਾ ਆ ਉਹਨੂੰ ਅਸੀਂ ਉਹ ਜਵਾਬ ਦੇ ਰਹੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਵੀ ਜਦੋਂ ਕੋਈ ਕਿਸਾਨ ਜਾਂ ਮਜ਼ਦੂਰ ਮਰ ਜਾਂਦਾ ਜਾਂ ਆਤਮ ਹੱਤਿਆ ਕਰ ਦਿੰਦਾ ਕਿਸਾਨ ਜੰਦੀਆਂ ਦਾ ਸੰਘਰਸ਼ ਸਿਰਫ ਇੱਥੇ ਤੱਕ ਖੜਾ ਹੈ ਕਿ ਉਹਨਾਂ ਕੋਲੋਂ ਮੁਆਵਜ਼ਾ ਲੈ ਕੇ 2-4-10 ਲੱਖ ਤੇ ਉੱਥੇ ਜਿਹੜੀ ਗੱਲ ਠੱਪ ਕੀਤੀ ਜਾਂਦੀ ਸੋ ਉਹ ਉਸ ਗੱਲ ਦਾ ਸਾਥੀ ਜੀ ਜਵਾਬ ਦੇ ਰਹੇ ਸੀ ਸੋ ਇਹ ਆਪਾਂ ਵੱਖਰੀਆਂ ਅਗਲਾ ਜਿਹੜਾ ਟੌਪਿਕ ਆ ਉਹਨੂੰ ਅਗਲੇ ਹਫ਼ਤੇ ਜ਼ਰੂਰ
ਚਲੋ ਦੂਜੇ ਤੌਰ ਤੇ ਮੁੜ ਕੇ ਸਾਡੇ ਆਪਣੇ ਇਹ ਹੈਗਾ ਵੀ ਅਸੀਂ ਤਾਂ ਡਿਬੇਟ ਖੜੀ ਕਰਨ ਲੱਗੇ ਭਾਈ ਇਸ ਗੱਲ ਦਾ ਹੱਲ ਲੱਭਿਆ ਜਾਵੇ ਹੱਲ ਲੱਭਣ ਦੀ ਗੱਲ ਕਰਦੇ ਹਾਂ ਤੁਹਾਨੂੰ ਗੱਲ ਕਰਦੇ ਹਾਂ ਤੁਸੀਂ ਵੀ ਇਹਦਾ ਗੱਲ ਲੱਭੋ ਅਸੀਂ ਵੀ ਇਹ ਗੱਲ ਤੇ ਲੱਭਣ ਦੇ ਲੱਗੇ ਹੋਏ ਹਾਂ ਤਾਂ ਕਿ ਇਸ ਦੇਸ਼ ਦੀ ਜਿਹੜੀ